ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਤੋਟਾ ਸਹਿ ਸਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੋ ਹਰ ਰੋਜ਼ ਹੀ ਨਿਤਨੇਮ ਅਨੁਸਾਰ ਕਥਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਆਪਾਂ ਸਾਰਿਆਂ ਨੂੰ ਪ੍ਰਾਪਤ ਹੈ। ਜਿਸ ਸ਼ਬਦ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ ਉਹ ਸ਼ਬਦ ਆਪ ਜੀ ਨੇ ਸਰਵਣ ਕਰ ਲਿਆ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਤੇ ਸਤਸੰਗ ਦਾ ਲਾਭ ਪ੍ਰਾਪਤ ਕਰੀਏ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ।
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਲੋਕ ਹੈ।
ਵਿਣ ਨਾਵੈ ਸਭ ਭਰਮ ਦੇ।
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ ਕਿ ਵਾਹਿਗੁਰੂ ਦੇ ਨਾਵੈ ਨਾਮ ਤੋਂ ਬਗੈਰ ਸਾਰੇ ਜੀਵ ਜਿਹੜੇ ਨੇ ਇਹ 84 ਲੱਖ ਜੂਨਾਂ ਦੇ ਅੰਦਰ ਭੜਕਦੇ ਫਿਰਦੇ ਆ। ਪਰਮਣ ਤੋਂ ਭਾਵ ਹੀ ਭੜਕਣਾ ਹੈ, ਭੜਕਦੇ ਫਿਰਦੇ ਹਨ।
ਨਿਤ ਜਗ ਤੋਟਾ ਸਹਿ ਸਾਰ,
ਜਿਸ ਕਰਕੇ ਨਿਤ ਹਮੇਸ਼ਾ ਹੀ ਸਹਿਸਾਰ ਸੰਸਾਰ ਵਿੱਚ ਜਗ ਜੀਵਾਂ ਨੂੰ ਤੋਟਾ ਘਾਟਾ ਹੀ ਬਣਿਆ ਰਹਿੰਦਾ। ਨਾਮ ਬਿਨਾਂ ਸਭ ਜਗ ਬੌਰਾ ਨਾ, ਸਭ ਦੇ ਹੋਮੇ ਮਾਰੀ। ਨਾਮ ਤੋਂ ਬਿਨਾਂ ਇਹ ਹਾਲ ਹੋ ਰਿਹਾ ਹੈ।
ਮਨਮੁਖ ਕਰਮ ਕਮਾਵਣੇ,
ਮਨਮੁਖਤਾਈ ਵਾਲੇ ਕਰਮਾਂ ਨੂੰ ਕਮਾਵਣੇ ਕਮਾਉਣ ਕਰਕੇ ਜੀਵ ਹੈ ਜਿਹੜਾ
ਹੋਮੇ ਅੰਧ ਗੁਬਾਰ,
ਹੋਮੇ ਹੰਗਤਾ ਦੇ ਸਹਿਤ ਅੰਧ ਅੰਨੇ ਹੋ ਰਹੇ ਜੀਵ। ਅਗਿਆਨ ਦਾ ਗੁਬਾਰ ਗਾੜਾ ਹਨੇਰਾ ਜਿਹੜਾ ਹੈ ਉਹ ਜੀਵਾਂ ਨੂੰ ਬਣਿਆ ਰਹਿੰਦਾ ਹੈ।
ਗੁਰਮੁਖ ਅੰਮ੍ਰਿਤ ਪੀਵਣਾ,
ਜਿਹੜੇ ਗੁਰਮੁਖ ਜਨ ਹੈ ਉਹ ਸਤਿਗੁਰਾਂ ਦੇ ਸ਼ਬਦ ਉਪਦੇਸ਼ ਹੈ ਜਿਹੜਾ, ਤੇ ਉਸ ਉਪਦੇਸ਼ ਰੂਪ ਅੰਮ੍ਰਿਤ ਨੂੰ ਪੀਂਦੇ ਹਨ।
ਨਾਨਕ ਸ਼ਬਦ ਵਿਚਾਰ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਕਿ ਇਹ ਕਰਤਵ ਗੁਰਮੁਖਾਂ ਦਾ ਹੈ, ਉਹ ਸ਼ਬਦ ਉਪਦੇਸ਼ ਜਿਹੜਾ ਗੁਰੂ ਸਾਹਿਬ ਦਾ ਉਹਦੀ ਵਿਚਾਰ ਕਰਕੇ ਜਿਹੜਾ ਫਿਰ ਉਹਦੇ ਵਿੱਚ ਨਾਮ ਰੂਪ ਅੰਮ੍ਰਿਤ ਹੈ ਜਾਂ ਗਿਆਨ ਰੂਪ ਅੰਮ੍ਰਿਤ ਹੈ ਉਹਨੂੰ ਪੀਣਾ ਕਰਦੇ ਹਨ।
ਮਹੱਲਾ ਤੀਜਾ।
ਅੱਗੇ ਮਹੱਲੇ ਵਿੱਚ ਤੀਸਰੇ ਪਾਤਸ਼ਾਹ ਫੇਰ ਕਿਰਪਾ ਕਰਦੇ ਆ ਜੀ।
ਸਹਿਜੇ ਜਾਗੈ ਸਹਿਜੈ ਸੋਵੈ,
ਗੁਰਮੁਖ ਜਿਹੜੇ ਨੇ ਸਹਿਜੇ ਸੁਤੇ ਸਿੱਧ ਹੀ ਜਾਗੈ ਜਾਗਦੇ ਹੈ। ਬਹੁਤ ਹੀ ਗੀੜੀ ਗੂੜੀ ਨੀਂਦ ਚ ਐਵੇਂ ਵੀ ਦਿਨ ਚੜੇ ਤੱਕ ਸੁੱਤੇ ਪਏ ਰਹਿਣ। ਸਹਿਜੇ ਸੁਤੇ ਸਿੱਧ ਹੀ ਸੋਵੈ ਸੌਂਦੇ ਨੇ, ਭਾਵ ਕੀ ਹੈ ਗੁਰਮੁਖਾਂ ਨੂੰ ਜਾਗ ਕੇ ਵੀ ਸ਼ਾਂਤੀ ਹੈ, ਸੌਂਦੇ ਵੀ ਸ਼ਾਂਤੀ ਦੇ ਨਾਲ, ਕੋਈ ਸੰਸਾਰੀ ਘਬਰਾਹਟ ਨਹੀਂ ਹੁੰਦੀ ਉਹਨਾਂ ਨੂੰ। ਜਿਵੇਂ ਲੋਕੀ ਕਹਿੰਦੇ ਜੀ ਨੀਂਦ ਨਹੀਂ ਆਉਂਦੀ, ਗੋਲੀਆਂ ਖਾ ਕੇ ਫੇਰ ਸਾਨੂੰ ਜੀ ਨੀਂਦ ਆਉਂਦੀ ਹੈ, ਬਲੱਡ ਪ੍ਰੈਸ਼ਰ ਹੈ ਜਾਂ ਚਿੰਤਾ ਹੈ ਜਾਂ ਡਿਪਰੈਸ਼ਨ ਹੈ, ਪਰ ਗੁਰਮੁਖ ਜਿਹੜੇ ਭਾਈ ਨਾਮ ਜਪਣ ਵਾਲੇ ਉਹ ਇਸ ਪ੍ਰਕਾਰ ਘਬਰਾਹਟ ਦੇ ਵਿੱਚ ਸੌਂਦੇ ਨਹੀਂ, ਘਬਰਾਹਟ ਜਾਗਦੇ ਨਹੀਂ। ਗੁਰਮੁਖ ਜਨ ਸਹਿਜੇ ਸੁਭਾਵਕ ਹੀ ਅਵਿਦਿਆ ਰੂਪੀ ਨੀਂਦ ਤੋਂ ਜਾਗੇ ਜਾਗਦੇ ਨੇ ਅਤੇ ਸਹਿਜੇ ਸਹਿਜ ਭਾਵ ਅਵਸਥਾ ਸਹਿਜ ਅਵਸਥਾ ਵਿੱਚ ਸੋਵੈ ਸੌਂਦੇ ਨੇ। ਗੁਰਮੁਖ ਜਨ ਸਹਿਜੇ ਗਿਆਨ ਵਿੱਚ ਜਾਗ ਪਏ ਨੇ, ਸੰਸਾਰ ਵੱਲੋਂ ਸਹਿਜੇ ਸੁਭਾਵਕ ਹੀ ਸੌ ਗਏ ਨੇ। ਸੰਸਾਰ ਵੱਲੋਂ ਉਹਨਾਂ ਨੇ ਆਪਣੀ ਬਿਰਤੀ ਨੂੰ ਮੋੜ ਲਿਆ ਹੈ। ਸੰਸਾਰ ਵੱਲੋਂ ਸੰਸਾਰ ਨੂੰ ਨਾਸਮਾਨ ਜਾ ਕੇ ਮਾਨੋ ਸੌ ਹੀ ਗਏ ਨੇ ਸੰਸਾਰ ਵੱਲੋਂ। ਅੱਗੇ ਦੱਸਦੇ ਹਨ,
ਗੁਰਮੁਖ ਅਨਦਿਨ ਉਸਤਤ ਹੋਵੇ,
ਗੁਰਮੁਖ ਜਨਾਂ ਦੀ ਅਨਦਿਨ ਰਾਤ ਦਿਨ ਜਾਂ ਲੋਕ ਪ੍ਰਲੋਕ ਦੇ ਵਿੱਚ ਉਸਤਤ ਨਾਮ ਸੋਭਾ ਦਾ ਹੈ। ਇੱਥੇ ਵੀ ਸੋਭਾ ਹੋ ਰਹੀ ਹੈ, ਪ੍ਰਲੋਕ ਜੀ ਹੋਈ, ਜਾਂ ਗੁਰਮੁਖ ਜਨਾਂ ਦੀ ਸਤੋਗੁਣੀ ਬਿਰਤੀ ਹੋਣ ਕਰਕੇ ਰਾਤ ਦਿਨ ਬਿਰਤੀ ਦੇ ਵਿੱਚ ਫਿਰ ਉਹਨਾਂ ਦੀ ਉਸਤਤ ਹੋ ਰਹੀ ਹੈ, ਮਹਿਮਾ ਹੋ ਰਹੀ ਹੈ।
ਮਨਮੁਖ ਭਰਮ ਸਹਸਾ ਹੋਏ,
ਜਿਹੜੇ ਮਨਮੁਖ ਨੇ ਉਹ ਭਰਮ ਦੇ ਵਿੱਚ ਭਰਮਦੇ ਹੈ, ਉਹਨਾਂ ਦੇ ਅੰਦਰ ਪ੍ਰਮਾਣਗਤ ਸੰਸਾ, ਪਰਮੇਹਗਤ ਸੰਸਾ, ਵਿਪਰਜੈ ਸੰਸਾ, ਇਹ ਬੁੱਧੀ ਦੇ ਵਿੱਚ ਐਸਾ ਸਹਿਸਾ ਸੰਸੇ ਹੋਵੇ ਹੁੰਦੇ ਹਨ।
ਅੰਤਰ ਚਿੰਤਾ ਨੀਂਦ ਨਾ ਸੋਵੇ,
ਅਤੇ ਹਿਰਦੇ ਦੇ ਅੰਦਰ ਅੰਦਰ ਚਿੰਤਾ ਫਿਕਰ ਹੋਣ ਕਰਕੇ ਉਹ ਸ਼ਾਂਤੀ ਰੂਪੀ ਨੀਂਦ ਜਿਹੜੀ ਹੈ ਉਹਨਾਂ ਨੂੰ ਆਉਂਦੀ ਨਹੀਂ ਹੈ, ਇਸ ਕਰਕੇ ਉਹਦੇ ਵਿੱਚ ਨਾ ਸੋਵੇ, ਉਹ ਸ਼ਾਂਤੀ ਵਾਲੀ ਨੀਂਦ ਚ ਨਹੀਂ ਸੌਂਦੇ ਹੈ।
ਗਿਆਨੀ ਜਾਗਹਿ ਸਵਹਿ ਸੁਭਾਇ,
ਗਿਆਨਵਾਨ ਪੁਰਸ਼ ਗਿਆਨ ਅਵਸਥਾ ਦੇ ਵਿੱਚ ਜਾਗੇ ਜਾਗਦੇ ਹੈ, ਸੰਸਾਰ ਵੱਲੋਂ ਸੁਭਾਏ ਸੁਭਾਵਕ ਹੀ ਨਿਰਵਿਕਲਪ ਸਮਾਧੀ ਵਿੱਚ ਸਵੇ ਸੁੱਤੇ ਹੋਏ ਨੇ। ਜਾਂ ਫਿਰ ਗਿਆਨੀ ਜਾਗ ਹੈ ਸਵੈ ਸੁਭਾਏ, ਗਿਆਨਵਾਨ ਪੁਰਖਾਂ ਦਾ ਜਾਗਣਾ ਤੇ ਸੌਣਾ ਸੁਭਾਵਕ ਹੀ ਹੁੰਦਾ ਹੈ। ਤੋ ਇਸ ਪ੍ਰਕਾਰ ਕਹਿੰਦੇ ਜੀ,
ਨਾਨਕ ਨਾਮ ਰਤਿਆ ਬਲ ਜਾਉ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਜੋ ਗੁਰਮੁਖ ਪਰਮੇਸ਼ਰ ਦੇ ਨਾਮ ਰੰਗ ਵਿੱਚ ਤਿਆਰੰਗੇ ਹੋਏ ਨੇ, ਪ੍ਰੀਤਵਾਨ ਹੋਏ ਨੇ, ਅਸੀਂ ਉਹਨਾਂ ਤੋਂ ਸਦਾ ਸਦਾ ਹਮੇਸ਼ਾ ਹਮੇਸ਼ਾ ਬਲ ਬਲਿਹਾਰ ਜਾਓ ਜਾਂਦੇ ਹਾਂ।
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ,
ਸੀ ਹਰ ਨਾਮ ਧਿਆਵਹਿ,
ਇਸ ਦੇ ਨਾਲ ਉਹਨਾਂ ਇਹ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਕਿ ਤਿੰਨਾਂ ਲੋਕਾਂ ਦੇ ਵਿੱਚ ਸੇ ਉਹ ਪੁਰਖ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਵਹਿ ਧਿਆਉਂਦੇ ਹਨ।
ਜੋ ਹਰ ਰਤਿਆ,
ਜਿਹੜੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਮਨ ਬਾਣੀ ਸਰੀਰ ਕਰਕੇ ਰਤਿਆ ਰੰਗੇ ਹੋਏ ਹਨ।
ਹਰ ਇੱਕ ਧਿਆਵਹਿ ਇੱਕ,
ਉਹ ਇੱਕੋ ਇੱਕ ਹਰ ਪਰਮੇਸ਼ਰ ਨੂੰ ਨਿਰਗੁਣ ਸਰੂਪ ਜਾਣ ਕੇ ਧਿਆਵਹਿ ਧਿਆਉਂਦੇ ਨੇ, ਤੇ ਜਾਂ ਫਿਰ ਉਹ ਸਰਗੁਣ ਸਰੂਪ ਜਾਣ ਕੇ ਤੇ ਇੱਕੋ ਇੱਕ ਪਰਮੇਸ਼ਰ ਨੂੰ ਸਰਗੁਣ ਸਰੂਪ ਜਾਣ ਕੇ ਧਿਆਵਹਿ ਧਿਆਉਂਦੇ ਨੇ, ਤੇ ਜਾਂ ਫਿਰ ਉਹ ਇੱਕੋ ਹੀ ਇਸ ਲੋਕ ਦੇ ਵਿੱਚ ਤੇ ਇੱਕੋ ਹੀ ਪ੍ਰਲੋਕ ਦੇ ਵੀ ਜਾਣ ਕੇ ਮਨ ਬਾਣੀ ਸਰੀਰ ਕਰਕੇ ਉਹ ਧਿਆਵਹਿ ਧਿਆਉਂਦੇ ਹਨ ਜੀ।
ਇੱਕੋ ਹਰ ਸਤਿਆ,
ਜੋ ਇੱਕੋ ਇੱਕ ਹਰ ਪਰਮੇਸ਼ਰ ਸਤਿਆ ਸਤ ਸਰੂਪ ਹੈ, ਸਦਾ ਰਹਿਣ ਵਾਲਾ ਹੈ, ਇੱਕੋ ਹਰੀ ਸਾਰਿਆਂ ਦੇ ਅੰਦਰ ਸਾਖੀ ਰੂਪ ਹੈ, ਜਾਂ ਫਿਰ ਇੱਕੋ ਇੱਕ ਹਰੀ ਪਰਮੇਸ਼ਰ ਸਤਯੁਗ ਦੇ ਵਿੱਚ, ਤ੍ਰੇਤੇ ਦੁਆਪਰ ਦੇ ਵਿੱਚ, ਕਲਯੁਗ ਦੇ ਵਿੱਚ ਚੇਤਨ ਸਤਿਆ ਸੱਤਾ ਜਾਣ ਕੇ ਹਰ ਪਰਮੇਸ਼ਰ ਦੇ ਨਾਮ ਨੂੰ ਹੀ ਉਹ ਗੁਰਮੁਖ ਜਨ ਧਿਆਉਂਦੇ ਹਨ।
ਹਰ ਇੱਕੋ ਵਰਤੈ ਇੱਕ,
ਤੇ ਇੱਕੋ ਹਰ ਪਰਮੇਸ਼ਰ ਪਿੱਛੇ ਵਰਤੈ ਵਰਤਦਾ ਸੀ, ਇੱਕੋ ਹੀ ਹੁਣ ਵਰਤਮਾਨ ਸਮੇਂ ਦੇ ਅੰਦਰ ਵਰਤਦਾ ਹੈ, ਇਸ ਕਰਕੇ ਇੱਕੋ ਹੀ ਹਰੀ ਪਰਮੇਸ਼ਰ ਜਿਹੜਾ ਹੈ ਪਾਲਣਾ ਕਰਨ ਦੇ ਵਿੱਚ ਵਰਤ ਰਿਹਾ ਹੈ, ਇੱਕੋ ਹੀ ਵਾਹਿਗੁਰੂ ਪਰਲੋਂ ਕਰਨ ਦੇ ਵਿੱਚ ਵਰਤ ਰਿਹਾ ਹੈ,
ਇੱਕੋ ਉਤਪਤਿਆ,
ਇੱਕੋ ਹੀ ਪਰਮੇਸ਼ਰ ਸੰਸਾਰ ਦੀ ਉਤਪਤਿਆ ਪੈਦਾ ਕਰਨ ਵਾਲਾ ਹੈ, ਜਾਂ ਫਿਰ ਹਰ ਇੱਕੋ ਵਰਤ ਹੈ ਇੱਕ, ਇੱਕੋ ਉਤਪਤਿਆ, ਜਿਨ੍ਹਾਂ ਦੇ ਹਿਰਦੇ ਚ ਇੱਕ ਗੁਰਾਂ ਦਾ ਸ਼ਬਦ, ਜਾਂ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਾਂ ਦੁਆਰਾ ਇੱਕੋ ਪਰਮੇਸ਼ਰ ਦਾ ਗਿਆਨ ਉਤਪਤਿਆ ਪੈਦਾ ਹੋਇਆ, ਉਹ ਸਾਰਿਆਂ ਜੀਵਾਂ ਵਿੱਚ ਇੱਕੋ ਪਰਮੇਸ਼ਰ ਦੇ ਵਰਤ ਰਿਹਾ ਜਾਣਦੇ ਨੇ ਵੀ ਵਾਹਿਗੁਰੂ ਵਰਤ ਰਿਹਾ ਹੈ।
ਜੋ ਹਰ ਨਾਮ ਧਿਆਵਹਿ,
ਜਿਹੜੇ ਪੁਰਖ ਹਰੀ ਪਰਮੇਸ਼ਰ ਦੇ ਵਾਹਿਗੁਰੂ ਦੇ ਨਾਮ ਨੂੰ ਧਿਆਵਹਿ ਤਿਆਕਾਰ ਬਿਰਤੀ ਦੁਆਰਾ ਧਿਆਉਂਦੇ ਹਨ,
ਤਿੰਨ ਡਰ ਸੱਟ ਘਤਿਆ,
ਉਹਨਾਂ ਨੇ ਜਮਾਂ ਦਾ ਡਰ ਜਿਹੜਾ ਭੈ ਸੱਟ ਸੁੱਟ ਘਤਿਆ, ਸਿੱਟ ਦਿੱਤਾ ਭਾਵ ਸਾਰਾ ਡਰ ਦੂਰ ਕਰ ਦਿੱਤਾ ਹੈ।
ਗੁਰਮਤੀ ਦੇਵੈ ਆਪ,
ਜਿਨ੍ਹਾਂ ਗੁਰਮੁਖ ਜਨਾਂ ਨੂੰ ਆਪ ਗੁਰਮਤੀ ਗੁਰੂ ਸਾਹਿਬ ਜੀ ਸਿੱਖਿਆ ਦਿੰਦੇ ਹਨ,
ਗੁਰਮੁਖ ਹਰ ਜਪਿਆ,
ਉਹਨਾਂ ਗੁਰਮੁਖ ਜਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਹੈ।
ਸਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਇਹ ਪਾਵਨ ਬਚਨ ਉਸ ਵੇਲੇ ਹੈ, ਗੋਇੰਦਵਾਲ ਸਾਹਿਬ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਕਈ ਲੋਕ ਇਸ ਤਰ੍ਹਾਂ ਕਹਿੰਦੇ ਸੁਣੇ ਗਏ ਕਿ ਜੀ ਸਾਨੂੰ ਤਾਂ ਕੋਈ ਸਾਧਨ ਕਰਨ ਦੀ ਲੋੜ ਨਹੀਂ, ਦਾਨ ਕਰਨ ਦੀ ਲੋੜ ਨਹੀਂ ਹੈ, ਭਜਨ ਕਰਨ ਦੀ ਲੋੜ ਨਹੀਂ ਹੈ, ਉਹ ਜਿਹੜੇ ਐਸੇ ਨਾਸਤਿਕ ਉਹਨਾਂ ਦੀ ਕੀ ਹਾਲਤ ਹੋਏਗੀ। ਤਾਂ ਸਤਿਗੁਰੂ ਮਹਾਰਾਜ ਨੇ ਸਲੋਕ ਦੁਆਰਾ ਪਾਵਨ ਬਚਨ ਕਹੇ,
ਅੰਤਰ ਗਿਆਨ ਨਾ ਆਇਓ,
ਆਏ ਉਹਨਾਂ ਦੇ ਅੰਤਰ ਹਿਰਦੇ ਦੇ ਵਿੱਚ ਸਤ ਸਰੂਪ ਦਾ ਗਿਆਨ ਬੋਧ ਨਾ ਆਇਓ, ਨਹੀਂ ਆਇਆ ਹੈ, ਪ੍ਰਾਪਤ ਨਹੀਂ ਹੋਇਆ ਹੈ, ਇਸ ਕਰਕੇ
ਜਿਤ ਕਿਛ ਸੂਝੀ ਪਾਏ,
ਜਿਸ ਬੋਧ ਕਰਕੇ ਉਹ ਲੋਕ ਪ੍ਰਲੋਕ ਦੀ ਕਿ ਸੋਝੀ ਗਿਆਤ ਪਾ ਲੈਂਦੇ, ਜਿਸ ਕਰਕੇ ਕੁਝ ਜੀਵ ਈਸ਼ ਦੀ ਏਕਤਾ ਰੂਪੀ ਸੋਝੀ ਪਾ ਲੈਂਦੇ, ਉਹਨਾਂ ਦੇ ਅੰਦਰ ਸਤ ਸਰੂਪ ਦਾ ਬੋਧ ਨਹੀਂ ਹੈ, ਅਗਿਆਨੀ ਹਨ, ਇਸ ਕਰਕੇ ਨਾਸਤਕ ਹਨ।
ਵਿਣ ਡਿੱਠਾ ਕਿਆ ਸਾਲਾ ਹੀ ਹੈ,
ਜਯੋਤੀ ਸਰੂਪ ਪਰਮੇਸ਼ਰ ਦੇ ਦਰਸ਼ਨ ਡਿੱਠਾ ਦੇਖੇ ਤੋਂ ਬਿਨ ਬਗੈਰ, ਜਾਂ ਆਸਤਕ ਭਾਵਨਾ ਧਾਰੇ ਤੋਂ ਬਗੈਰ, ਉਹ ਫਿਰ ਕਿਹਾ ਕੀ ਸਿਫਤ ਕਰਨਗੇ ਗੁਰਾਂ ਦੀ ਸਿਫਤ ਕਰੇ ਤੋਂ ਵਿਣ ਬਗੈਰ। ਪਰਮੇਸ਼ਰ ਦਾ ਜਿਹੜਾ ਦਰਸ਼ਨ ਹੈ ਉਹ ਕਿਹਾ ਕੀ ਕਰਨਗੇ, ਭਾਵ ਦਰਸ਼ਨ ਨਹੀਂ ਹੋ ਸਕਦੇ, ਇਸ ਕਰਕੇ
ਅੰਧਾ ਅੰਧ ਕਮਾਏ।
ਅੰਧਾ ਅਗਿਆਨੀ ਪੁਰਸ਼, ਉਹ ਤਾਂ ਅੰਧ ਅੰਧ ਅਗਿਆਨਤਾਈ ਵਾਲੇ ਕਰਮਾਂ ਨੂੰ ਹੀ ਕਮਾਏ ਕਮਾਉਂਦੇ ਹੈ, ਇਸ ਕਰਕੇ ਫਿਰ ਨਾਸਤਕ ਹੀ ਬਣਨਾ ਉਹਨਾਂ ਨੇ, ਉਹ ਫਿਰ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਹਨ।
ਨਾਨਕ ਸ਼ਬਦ ਪਛਾਣੀ ਹੈ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਵਾਹਿਗੁਰੂ ਦੀ ਪਹਿਚਾਣ ਕਰੀਏ।
ਨਾਮ ਵਸੈ ਮਨ ਆਏ,
ਤੇ ਤਾਂ ਫਿਰ ਹਿਰਦੇ ਵਿਚ ਆ ਕੇ ਪਰਮੇਸ਼ਰ ਦਾ ਨਾਮ ਵਸਦਾ ਹੈ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਅੱਗੇ ਮਹੱਲੇ ਵਿਚ ਕਥਨ ਕਰਦੇ ਹਨ ਜੀ,
ਇੱਕਾ ਬਾਣੀ ਇੱਕ ਗੁਰ,
ਹੇ ਭਾਈ ਇੱਕ ਸਤਨਾਮ ਰੂਪ ਤੇ ਨਾਮ ਰੂਪ ਬਾਣੀ ਹੀ ਸੰਸਾਰ ਦੇ ਭਲੇ ਵਾਸਤੇ ਹੈ, ਤੇ ਸਾਰੀ ਦੁਨੀਆਂ ਦੇ ਇੱਕੋ ਹੀ ਤੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਇਸ ਕਰਕੇ ਫਿਰ ਇੱਕੋ ਹੀ ਪਰਮੇਸ਼ਰ ਦੀ ਸਾਰੀ ਬਾਣੀ ਬਨਾਵਟ, ਬਾਣੀ ਨਾਲ ਬਨਾਵਟ ਦਾ ਵੀ ਹੁੰਦਾ, ਇੱਕੋ ਹੀ ਸਾਰਿਆਂ ਦੇ ਅੰਦਰ ਉਹ ਗੁਰ ਚੇਤਨ ਸਰੂਪ ਹੋ ਕਰਕੇ ਵਾਹਿਗੁਰੂ ਵਰਤ ਰਿਹਾ ਹੈ।
ਇੱਕੋ ਸ਼ਬਦ ਵਿਚਾਰ,
ਇੱਕੋ ਹੀ ਸ਼ਬਦ ਉਪਦੇਸ਼ ਦੀ ਵਿਚਾਰ ਹੈ, ਗੁਰਮੁਖ ਜਨ ਇੱਕਾਇਕ ਸਤ ਸਰੂਪ ਹੀ ਜਾਂ ਨਾਮ ਰੂਪ ਬਾਣੀ ਨੂੰ ਪੜ੍ਹ ਸੁਣ ਕੇ ਸਾਰਿਆਂ ਥਾਵਾਂ ਵਿੱਚ ਗੁਰ ਚੇਤਨ ਸਰੂਪ ਨੂੰ ਵਿਆਪਕ ਦੇਖਦੇ ਨੇ, ਉਹ ਹਰ ਵਕਤ ਇੱਕੋ ਇੱਕ ਹੀ ਸ਼ਬਦ ਬ੍ਰਹਮ ਦੇ ਵਿਚਾਰ ਉਹਦੇ ਵਿੱਚ ਜੁੜੇ ਰਹਿੰਦੇ ਨੇ। ਇਹ ਜਿਹੜਾ ਮਹਾਰਾਜ ਸਾਹਿਬ ਜੀ ਦਾ ਸ਼ਬਦ ਹੈ, ਇਹ ਸ਼ਬਦ ਸੰਤ ਬਾਬਾ ਮੱਘਰ ਸਿੰਘ ਜੀ ਦੇ ਸ਼ਿਸ਼ ਹੋਏ ਹੈ, ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਗੁਣਿਆਂ ਵਾਲੇ, ਉਹਨਾਂ ਨੇ ਬਚਨ ਸੁਣਾਇਆ ਸੀ, ਕਹਿੰਦੇ ਇੱਕ ਵਾਰੀ ਮੈਨੂੰ ਕਿਸੇ ਨੇ ਮਿਹਣਾ ਮਾਰ ਦਿੱਤਾ, ਤੇਰਾ ਗੁਰੂ ਜਿਹੜਾ ਹੈ ਤੁਸੀਂ ਇਹ ਤਾਂ ਬੋਲਦਾ ਨਹੀਂ ਹੈ, ਬੋਲਣ ਵਾਲਾ ਗੁਰੂ ਹੋਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਬੋਲਦਾ ਨਹੀਂ ਹੈ। ਉਹ ਮਸਤਾਨੀ ਬਿਰਤੀ ਸੀ, ਉਸ ਵੇਲੇ ਹੋਈ ਵੀ ਬਾਹਲਾ ਜਪ ਤਪ ਸੀ ਸੰਤਾਂ ਦਾ, ਬ੍ਰਹਮ ਗਿਆਨੀਆਂ ਦੀ ਕਿਰਪਾ ਬੜੀ ਸੀ, ਤੇ ਇਹਨਾਂ ਨੇ ਥੋੜਾ ਜਿਹਾ ਹੱਟ ਕੀਤਾ ਬਾਬਾ ਸ਼ਮਸ਼ੇਰ ਸਿੰਘ ਜੀ ਨੇ, ਵੀ ਗੁਰੂ ਸਾਹਿਬ ਜੀ ਆਪ ਮੈਨੂੰ ਆਵਾਜ਼ ਦਿਓ, ਇਹ ਆਪ ਦੱਸੀ ਸੀ ਉਹਨਾਂ ਨੇ ਗੱਲ, ਗੁਰੂ ਨੇ ਐਸੀ ਕਿਰਪਾ ਕੀਤੀ ਜਿਵੇਂ ਆਕਾਸ਼ਵਾਣੀ ਹੁੰਦੀ ਹੈ ਨਾ, ਐਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਚਲੋ ਜਪ ਤਪ ਕਰਨੇ ਮੈਂ ਬੈਠ ਗਿਆ, ਬੈਰਾਗ ਵਿੱਚ ਰੋਂਦਾ ਰਿਹਾ। ਕਹਿੰਦੇ ਜਿਸ ਵੇਲੇ ਰਾਤ ਢਾਲੇ ਪੈ ਗਈ, ਅੱਧੀ ਰਾਤ ਤੋਂ ਬਾਅਦ ਦਿਨ ਚੜ੍ਹਨ ਤੋਂ ਪਹਿਲਾਂ, ਕਹਿੰਦੇ ਫਿਰ ਮਿੱਠੀ ਮਿੱਠੀ ਆਵਾਜ਼ ਗੁਰਬਾਣੀ ਚੋਂ ਆਈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਇਹ ਵਚਨ ਦੱਸਿਆ ਸੀ ਸੰਤਾਂ ਨੇ। ਉਹ ਪ੍ਰਤੱਖਨ ਗੁਰੂ ਸਾਹਿਬ ਜੀ ਕਹਿੰਦੇ ਫਿਰ ਮੇਰਾ ਅਡੋਲ ਨਿਸ਼ਚਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਤੇ, ਤੋ ਇਹ ਸ਼ਬਦ ਦੁਆਰਾ ਮੇਰੀ ਉਹ ਗੱਲ ਯਾਦ ਆ ਗਈ ਮਹਾਂਪੁਰਖਾਂ ਦੀ, ਇਸ ਤਰ੍ਹਾਂ ਦੱਸਿਆ ਸੀ ਉਹਨਾਂ ਨੇ। ਬਹੁਤ ਵੱਡੇ ਜਪੀ ਤਵੀ ਸਨ, ਬੜਾ ਸਤਿਕਾਰ ਸੀ ਪੰਥ ਦੇ ਵਿੱਚ। ਹਾਂਜੀ ਅੱਗੇ ਫਰਮਾਇਆ,
ਸੱਚਾ ਸ਼ਬਦਾ ਹੱਟ ਸੱਚ,
ਗੁਰ ਉਪਦੇਸ਼ ਰੂਪੀ ਜਿਹੜਾ ਸ਼ਬਦ ਹੈ ਜਾਂ ਨਾਮ ਰੂਪੀ ਜਿਹੜਾ ਸੱਚਾ ਸ਼ਬਦ ਹੈ, ਉਹ ਸਾਧ ਸੰਗਤ ਰੂਪੀ ਹੱਟ ਦੁਕਾਨ ਦੀ ਜਿਹੜੀ ਦੁਕਾਨ ਹੈ ਉਹ ਵੀ ਸੱਚੀ ਹੈ। ਨਾਮ ਦਾ ਜਿਹੜਾ ਸ਼ਬਦ ਹੈ ਇਹ ਵੀ ਸੱਚਾ ਹੈ, ਸਾਧ ਸੰਗਤ ਰੂਪੀ ਹੱਟ ਵੀ, ਇਹ ਦੁਕਾਨ ਵੀ ਸੱਚੀ ਹੈ।
ਰਤਨੀ ਭਰੇ ਭੰਡਾਰ,
ਗੁਰਸਿੱਖਾਂ ਦੇ ਹਿਰਦੇ ਰੂਪ ਜਿਹੜੇ ਹਿਰਦੇ ਨੇ, ਇਹ ਭੰਡਾਰ ਖਜ਼ਾਨੇ ਬੈਰਾਗ ਆਦਿਕ ਸ਼ੁਭ ਗੁਣਾਂ ਦੇ ਐਸੇ ਰਤਨਾਂ ਦੇ ਨਾਲ ਭਰੇ ਹੋਏ ਹਨ।
ਗੁਰ ਕਿਰਪਾ ਤੇ ਪਾਈਆਂ,
ਇਹ ਦਾਤ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ, ਜਿਹਨੇ ਵੀ ਪਾਈ ਹੈ ਗੁਰੂਆਂ ਦੀ ਕਿਰਪਾ ਦੁਆਰਾ ਪਾਈ ਹੈ।
ਜੀ ਦੇਵੈ ਦੀਵਨ ਹਾਰ,
ਜੇ ਦੇਵਨ ਵਾਲਾ ਪਰਮੇਸ਼ਰ ਬਖਸ਼ਿਸ਼ ਕਰਕੇ ਦੇਵੇ,
ਸੱਚਾ ਸੌਦਾ ਲਾਭ ਸਦਾ,
ਜਿਨ੍ਹਾਂ ਨੇ ਗੁਰ ਉਪਦੇਸ਼ ਰੂਪੀ ਸੱਚੇ ਸੌਦੇ ਦਾ ਪਾਰ ਕੀਤਾ ਹੈ, ਸਦਾ ਹਮੇਸ਼ਾ ਵਾਸਤੇ ਬ੍ਰਹਮਾਨੰਦ ਰੂਪੀ ਜਾਂ ਮੁਕਤੀ ਰੂਪੀ ਇਹ ਜਿਹੜਾ ਲਾਭ ਹੈ ਇਹ ਨਫਾ ਪ੍ਰਾਪਤ ਕੀਤਾ ਹੈ।
ਖਟਿਆ ਨਾਮ ਅਪਾਰ,
ਉਹਨਾਂ ਨੇ ਅਪਾਰ ਬੇਅੰਤ ਪਰਮੇਸ਼ਰ ਦੇ ਨਾਮ ਦੀ ਖੱਟੀ ਨੂੰ ਖੱਟਿਆ, ਖੱਟਣਾ ਕੀਤਾ ਹੈ, ਕਮਾਉਣਾ ਕੀਤਾ ਹੈ।
ਵਿਖ ਵਿੱਚ ਅੰਮ੍ਰਿਤ ਪ੍ਰਗਟਿਆ,
ਅਤੇ ਫਿਰ ਕਹਿੰਦੇ ਉਹਨਾਂ ਗੁਰਮੁਖ ਜਨਾਂ ਨੂੰ ਇਸ ਬਿਖ ਵਿਉਹ ਰੂਪੀ ਸੰਸਾਰ, ਸੰਸਾਰ ਵਿਉਹ ਰੂਪਕ ਹੈ, ਈਰਖਾ ਦੀ, ਦਵੈਸ ਦੀ, ਵਿਸ਼ਿਆਂ ਦੀ ਵਿਉਹ ਹੀ ਹੈ ਸਾਰੀ, ਮਾਇਆ ਰੂਪ ਵਿਉਹ ਹੀ ਪਸਰੀ ਹੋਈ। ਵਿਉਹ ਰੂਪੀ ਮਾਇਆ ਦੇ ਮੋਹ ਜਾਂ ਜਿਸਦੇ ਹਿਰਦੇ ਚ ਵਿਸ਼ਿਆਂ ਦੀ ਵਾਸ਼ਨਾ ਰੂਪੀ ਜ਼ਹਿਰ, ਉਹਦੇ ਵਿੱਚੋਂ ਹੀ ਸਮਝ ਲਓ ਅੰਮ੍ਰਿਤ ਪ੍ਰਗਟਿਆ, ਅੰਮ੍ਰਿਤ ਰੂਪ ਬ੍ਰਹਮਾਨੰਦ ਪ੍ਰਗਟਿਆ, ਜ਼ਾਹਰ ਹੋਇਆ ਹੈ।
ਕਰਮ ਪਿਆਵਣ ਹਾਰ,
ਇਹ ਅੰਮ੍ਰਿਤ ਰੂਪ ਬ੍ਰਹਮਾਨੰਦ ਜਿਹੜਾ ਹੈ, ਇਹ ਕਰਮ ਭਾਗਾਂ ਵਾਲਿਆਂ ਨੂੰ, ਤੇ ਗੁਰੂ ਸਾਹਿਬ ਜੀ ਪਿਆਵਣ ਹਾਰ ਪਿਆਉਣ ਵਾਲੇ ਨੇ, ਪਿਆਉਂਦੇ ਹਨ।
ਨਾਨਕ ਸੱਚ ਸਲਾਹੀ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਸੱਚੇ ਪਰਮੇਸ਼ਰ ਦੀ ਸਲਾਹੀ ਸਿਫਤ ਕਰੀਏ, ਜਿਹੜੀ ਐਸੀ ਸਿਫਤ ਹੈ।
ਧਨ ਸਵਾਰਨ ਹਾਰ,
ਜੋ ਧਨ ਧਨਤਾ ਯੋਗ ਤੇ ਸਭਨਾਂ ਦੇ ਜੀਵਨ ਨੂੰ ਸਵਾਰਨ ਹਾਰ ਸਵਾਰਨ ਵਾਲਾ ਹੈ। ਗੁਰੂ ਜੀ ਧਨ ਧਨਤਾ ਦੇ ਯੋਗ ਹੈ, ਜਿਹੜੇ ਗੁਰਮੁਖਾਂ ਦੇ ਹਿਰਦਿਆਂ ਨੂੰ ਸ਼ੁਭ ਗੁਣਾਂ ਦੇ ਨਾਲ ਸਵਾਰਨ ਵਾਲੇ ਹਨ।
ਪੌੜੀ
ਅੱਗੇ ਪੌੜੀ ਕਸਣ ਕਰਦੇ ਹਾਂ ਜੀ,
ਜਿਨ੍ਹਾਂ ਅੰਦਰ ਕੂੜ ਵਰਤੈ,
ਜਿਨ੍ਹਾਂ ਪੁਰਖਾਂ ਦੇ ਅੰਦਰ ਝੂਠ ਆਦਿਕ ਇਹੋ ਜਿਹਾ ਸੁਭਾਅ ਵਰਤ ਰਿਹਾ ਹੈ,
ਸੱਚ ਨਾ ਭਾਵਈ,
ਉਹਨਾਂ ਨੂੰ ਸੱਚ ਬੋਲਣ ਵਾਲਾ ਨਹੀਂ ਚੰਗਾ ਲੱਗਦਾ। ਜਿਨ੍ਹਾਂ ਦੇ ਅੰਦਰ ਝੂਠੇ ਪਦਾਰਥਾਂ ਦਾ ਵਰਤਾਰਾ ਵਰਤਦਾ ਨਾ, ਉਹਨਾਂ ਨੂੰ ਸੱਚਾ ਨਾਮ ਜਪਣ ਵਾਲੇ ਚੰਗੇ ਨਹੀਂ ਲੱਗਦੇ, ਪਾਉਂਦੇ ਨਹੀਂ ਹਨ, ਉਹ ਪਖੰਡੀ ਦੱਸਦੇ ਹਨ।
ਜੇ ਕੋ ਬੋਲੇ ਸੱਚ,
ਜੇ ਕੋਈ ਉਹਨਾਂ ਦੇ ਕੋਲ ਗੁਰਮੁਖ ਸੱਚੇ ਬਚਨ ਬੋਲਦਾ ਹੈ,
ਕੂੜਾ ਜਲ ਜਾਵੇ,
ਕੂੜਾ ਨਾਮ ਝੂਠੇ ਦਾ, ਝੂਠਾ ਜਿਹੜਾ ਝੂਠ ਬੋਲਣ ਵਾਲਾ, ਈਰਖਾ ਦੇ ਸੜਬਲ ਜਾਂਦਾ, ਕੋਲੇ ਹੋ ਜਾਂਦਾ, ਕਹਿੰਦਾ ਨਹੀਂ ਸਾਨੂੰ ਤਾਂ ਝੂਠ ਹੀ ਫਲਦਾ ਹੈ। ਉੱਥੇ ਇਸ ਪ੍ਰਕਾਰ ਕਹਿੰਦੇ
ਕੂੜਿਆਰੀ ਰੱਜੈ ਕੂੜ,
ਕਿਉਂਕਿ ਝੂਠ ਬੋਲਣ ਵਾਲੇ ਤਾਂ ਝੂਠ ਬੋਲ ਕੇ ਹੀ ਰੱਜੈ ਤ੍ਰਿਪਤ ਹੁੰਦੇ ਹਨ।
ਜੋ ਇਸਦਾ ਕਾਗ ਖਾਵੇ,
ਜਿਵੇਂ ਕਾਂ ਜਿਹੜਾ ਉਹ ਗੰਦਗੀ ਫੋਲਦਾ, ਮੈਲੇ ਨੂੰ ਫੋਲਦਾ, ਕਾਂ ਕਾਂ ਵੀ ਕਰਦਾ, ਬੋਲਦਾ ਵੀ ਹੈ ਤੇ ਤ੍ਰਿਪਤ ਹੋ ਜਾ ਰੱਜਦਾ, ਕਾਂ ਜਿਹੜਾ ਕਾਂ ਬਿਸਤਾ ਖਾ ਕੇ ਰੱਜਦਾ, ਇਸੇ ਤਰ੍ਹਾਂ ਉਹ ਲੋਕਾਂ ਦੀ ਨਿੰਦਿਆ ਕਰਕੇ ਝੂਠ ਬੋਲ ਕੇ ਰੱਜਦਾ ਹੈ, ਉਹਨਾਂ ਦੀ ਖੁਰਾਕ ਹੈ ਝੂਠ ਬੋਲਣਾ।
ਜਿਸ ਹਰ ਹੋਏ ਕਿਰਪਾਲ,
ਜਿਹਦੇ ਉੱਤੇ ਵਾਹਿਗੁਰੂ ਕਿਰਪਾਲੂ ਹੁੰਦਾ ਹੈ,
ਸੋ ਨਾਮ ਧਿਆਵਈ,
ਉਹ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਵੇ ਧਿਆਉਂਦੇ ਹਨ ਜੀ।
ਹਰ ਗੁਰਮੁਖ ਨਾਮ ਅਰਾਦ,
ਇਹ ਭਾਈ ਹਰੀ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਦੁਆਰਾ ਅਧਿਕਾਰੀ ਬਣ ਕੇ ਅਰਾਧਨਾ ਕਰੇ ਤਾਂ ਫਿਰ
ਕੂੜ ਪਾਪ ਲਹਿ ਜਾਵੇ,
ਉਹ ਕੂੜ ਝੋਲਣ ਵਾਲਾ ਝੂਠ ਅਤੇ ਪਾਪ ਗੁਨਾਹਾਂ ਦੀ ਮੈਲ ਲੱਥ ਜਾਵੇ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਇਹ ਪੌੜੀ ਦੇ ਵਿਚ ਕਥਨ ਕੀਤਾ ਹੈ।
ਸਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਪਾਵਨ ਬਚਨ ਉਸ ਵੇਲੇ ਉਚਾਰਿਆ ਜੀ, ਜਿਸ ਵਕਤ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਬਿੰਦਵਾਲ ਸਾਹਿਬ ਆਬਾਦ ਕੀਤਾ, ਤੇ ਕੁਝ ਉਥੇ ਸੇਖ ਜਿਹੜੇ ਸੀ ਗੋਬਿੰਦਵਾਲ ਸਾਹਿਬ ਨੂੰ ਨਵਾਂ ਆਬਾਦ ਹੋਇਆ ਦੇਖ ਕੇ, ਉਹ ਆਬਾਦ ਹੋਏ ਦੇ ਵਿਚ ਆ ਕੇ ਉਹਨਾਂ ਰਹਿਜ ਕਰ ਲਈ। ਇਹ ਅਕਬਰ ਦੇ ਅਹਿਲਕਾਰ ਸਨ, ਦਿਮਾਗ ਇਹਨਾਂ ਦਾ ਬਹੁਤ ਖਰਾਬ ਸੀ, ਹਮੇਸ਼ਾ ਹਿੰਦੂ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਸੀ, ਉਹਨਾਂ ਦੇ ਬੱਚੇ ਬੜੇ ਸ਼ਰਾਰਤੀ ਸੀ। ਉਧਰ ਇਹਨਾਂ ਨੇ ਰਹਿਜ ਕਰ ਲਈ, ਜਿਹੜੇ ਮਰਵਾਹੇ ਖੱਤਰੀਆਂ ਦੇ ਤੇ ਸਿਖਾਏ ਹੋਏ ਇਹਨਾਂ ਦੇ ਸਿੱਖਾਂ ਨੇ ਮਹਾਰਾਜ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸਿੱਖ ਲੰਗਰ ਵਾਸਤੇ ਬਿਆਸਾ ਤੋਂ ਪਾਣੀ ਭਰਨ ਜਾਇਆ ਕਰਨ, ਸਿੱਖਾਂ ਦੇ ਸਿਖਾਲੇ ਹੋਏ ਲੜਕੇ ਗੁਲੇਲੇ ਮਾਰਿਆ ਕਰਨ, ਸਿੱਖਾਂ ਦੇ ਘੜੇ ਭੰਨ ਦੇਣ, ਸਿੱਖਾਂ ਨੇ ਸਤਿਗੁਰੂ ਜੀ ਕੋਲ ਬੇਨਤੀ ਕੀਤੀ, ਮਹਾਰਾਜ ਇਹਨਾਂ ਸਿੱਖਾਂ ਦੇ ਜਿਹੜੇ ਲੜਕੇ ਆ ਨਾ, ਗੁਲੇਲੇ ਮਾਰ ਕੇ ਸਾਡੇ ਘੜੇ ਭੰਨ ਦਿੰਦੇ ਆ, ਬੜੀ ਦਿੱਕਤ ਆ ਰਹੀ ਹੈ, ਕਿੰਨੇ ਕੁ ਘੜੇ ਲਿਆਈ ਜਾਈਏ। ਤੇ ਉਹ ਇਤਿਹਾਸ ਵਿੱਚ ਬਚਨ ਹੁੰਦਾ ਹੈ, ਨੀਰ ਭਰਨ ਕੱਟ ਲੈ ਸਿੱਖ ਜਾਵੇ, ਬਾਲ ਗੁਲੇਲਾ ਮਾਰ ਗਵਾਵੇ। ਬੱਚੇ ਜਿਹੜੇ ਗਲੇਲੇ ਮਾਰ ਮਾਰ ਕੇ ਪੰਨਦੇ ਆ, ਯਾ ਵਿਦ ਬਹੁਤ ਕਰੀ ਜਬ ਤਿਨੈ ਗੁਰ ਪੈ ਸਿੱਖਿਆ ਨੇ ਕੀ ਨੀ ਬਿਨੈ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ, ਤੇ ਫਿਰ ਕਹਿੰਦੇ ਸੇਖਨ ਸੁੱਤ ਕੱਟ ਤੋਰੈ ਤੋਰਨ, ਜਲ ਕੌ ਜਬ ਕਰ ਲਿਆਵੈ ਪੂਰਨ। ਜਦੋਂ ਅਸੀਂ ਘੜੇ ਪਾਣੀ ਦੇ ਭਰ ਕੇ ਲਿਆਉਂਦੇ ਹਾਂ, ਗੁਰੂ ਸਾਹਿਬ ਵੀ ਕਹਿਣ ਲੱਗੇ, ਗੁਰਸਿੱਖੋ ਤੁਸੀਂ ਇਸ ਤਰ੍ਹਾਂ ਕਰੋ, ਮਸ਼ਕਾਂ ਵਿੱਚ ਪਾਣੀ ਲਿਆਇਆ ਕਰੋ ਤੇ ਤੁਸੀਂ ਇਹ ਪਾਤਰ ਬਦਲ ਦਿਓ। ਤਵ ਕਰਨਾ ਕਰ ਬੋਲੇ ਬਾਨੀ, ਮਸ਼ਕੈਂ ਵੀ ਚ ਲਿਆਵੋ ਪਾਣੀ। ਉਹਨਾਂ ਨੂੰ ਕੁਛ ਨਹੀਂ ਕਿਹਾ, ਸਿੱਖ ਮਸਕਾਂ ਪਾਣੀ ਭਰ ਕੇ ਲਿਆਉਣ ਲੱਗ ਪਏ। ਥੋੜੇ ਜਿਹੇ ਦਿਨ ਲੱਗੇ, ਸੇਖਾਂ ਦੇ ਲੜਕਿਆਂ ਨੇ ਤੀਰ ਕਮਾਨਾਂ ਲੈ ਲਈਆਂ ਤੇ ਮਸਕਾਂ ਪਾੜ ਦਿਆ ਕਰਨ, ਤੀਰਾਂ ਦੇ ਨਾਲ ਸੇਖ ਕਰ ਦਿਆ ਕਰਨ, ਉਹਦੇ ਸ਼ਰਾਰਤ ਕਰਨ ਤੋਂ ਨਹੀਂ ਹਟੇ। ਫਿਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਵੀ ਹੁਣ ਤਾਂ ਹੱਦ ਹੀ ਹੋ ਗਏ, ਦੱਸੋ ਹੁਣ ਕੀ ਕਰੀਏ। ਮਹਾਰਾਜ ਕਹਿੰਦੇ ਤੁਸੀਂ ਗਾਗਰਾਂ 'ਚ ਪਾਣੀ ਲਿਆਇਆ ਕਰੋ। ਕੋਈ ਜਿਵੇਂ ਸ਼ਾਂਤੀ ਨਾਲ ਗੁਜ਼ਰਿਆ, ਫਿਰ ਸੇਖਾਂ ਦੇ ਲੜਕੇ ਇੱਟਾਂ ਮਾਰ ਮਾਰ ਕੇ ਗਾਗਰਾਂ ਭਰਨੀਆਂ ਸ਼ੁਰੂ ਕਰ ਦਿੱਤੀ। ਅਤੇ ਮਹਾਰਾਜ ਵੀ ਹੁਣ ਦੱਸੋ ਕੀ ਕਰੀਏ। ਮਹਾਰਾਜ ਕਹਿੰਦੇ ਭਾਈ ਹੁਣ ਤਾਂ ਅੱਤ ਹੀ ਕਰ ਦਿੱਤੀ। ਫਿਰ ਇਹਨਾਂ ਨੇ ਅੱਤ ਚੰਗੀ ਨਹੀਂ ਹੁੰਦੀ। ਅਤੇ ਇੱਕ ਦਿਨ ਮਹਾਰਾਜ ਆਪਣੀ ਮੌਜ ਵਿੱਚ ਵਿਚਰਦੇ ਸੀ ਅਤੇ ਉਸ ਵੇਲੇ ਫਿਰ ਸੇਖਾਂ ਦਾ ਜਿਹੜਾ ਮੁਖੀ ਸੀ ਉਹ ਸਤਿਗੁਰਾਂ ਨੂੰ ਮਿਲ ਗਿਆ। ਸਤਿਗੁਰੂ ਮਹਾਰਾਜ ਨੇ ਉਹਨੂੰ ਸਿੱਖਿਆ ਦੇ ਕੇ ਸ਼ਬਦ ਉਚਾਰਨ ਕੀਤਾ। ਇਹ ਸੇਖ ਦੇ ਪ੍ਰਥਾਏ ਗੁਰੂ ਸਾਹਿਬ ਜੀ ਨੇ ਪਿੱਛੇ ਬਿਹਾਗੜੀ ਦੀ ਵਾਰ ਦੇ ਵਿੱਚ ਵੀ ਸ਼ਬਦ ਆਇਆ, ਸੇਖਾ ਅੰਦਰੋਂ ਜ਼ੋਰ ਛੱਡ ਤੋਂ, ਐਸਾ ਵਚਨ ਕਹੇ ਸੀ ਉੱਥੇ। ਉਹਦੀ ਪ੍ਰਥਾਏ ਫਿਰ ਮਹਾਰਾਜ ਸਾਹਿਬ ਜੀ ਉਹਦਾ ਨਾਂ ਲੈ ਕੇ ਇਸ ਪ੍ਰਕਾਰ ਕਹਿੰਦੇ ਆ ਕਿ ਇਹ ਚੰਗਾ ਨਹੀਂ, ਇਹਦਾ ਜਿਹੜਾ ਨਤੀਜਾ ਉਹ ਚੰਗਾ ਨਹੀਂ ਨਿਕਲਦਾ ਹੈ। ਉਹ ਹੋਇਆ ਵੀ ਇਸੇ ਤਰ੍ਹਾਂ ਸੀ। ਚਲੋ ਫਿਰ ਅਰਥ ਚੱਲ ਪੈਣੇ ਆ। ਇਹ ਗਿੱਜੇ ਗਜਾਏ ਇੱਕ ਵਾਰੀ ਇੱਥੇ ਵਿਰਾਗੀਆਂ ਸੰਤਾਂ ਦੀ ਜਮਾਤ ਆਈ ਹੋਈ ਸੀ। ਉਹਨਾਂ ਦਾ ਜਿਹੜਾ ਮਹੰਤ ਸੀ ਉਹ ਜਦੋਂ ਪਾਣੀ ਭਰਨ ਵਾਸਤੇ ਗਏ ਤੇ ਇਹਨਾਂ ਨੇ ਗਲੇਲਾ ਮਾਰਿਆ, ਮਹੰਤ ਦੀ ਅੱਖ ਵਿੱਚ ਲੱਗਾ। ਬਸ ਫਿਰ ਇਹ ਜਿਹੜੇ ਸੀ ਨਾ, ਇਹ ਬੜੇ ਤਿੱਖੇ ਵਿਰਾਗੀ ਸੰਤ ਸੀ। ਉਹ ਵਿਰਾਗੀਆਂ ਦੇ ਮਹੰਤ ਦੇ ਮੱਥੇ 'ਚ ਲਿਆ, ਵਿਰਾਗੀ ਹੁੰਦੇ ਬੜੇ ਤਿੱਖੇ ਨੇ। ਇਹਨਾਂ ਨੇ ਕਤਲ ਕਰਤੇ ਉਹ ਬਹੁਤ ਸਾਰੇ ਜਿਹੜੇ ਲੜਕੇ ਸੀ, ਕਤਲ ਕਰਕੇ ਨਿਕਲ ਗਏ ਉੱਥੋਂ। ਜਿਹੜੇ ਬਚੇ ਉਹ ਇਹੋ ਜਿਹਾ ਪਾਣਾ ਵਰਤਿਆ ਵੀ ਬਾਰਿਸ਼ਾਂ ਹੀ ਖਜ਼ਾਨਾ ਜਾਂਦਾ ਸੀ ਅਤੇ ਹਨੇਰੀ ਆ ਗਈ ਬਹੁਤ ਸਾਰੀ, ਮੋਹਰਾਂ ਦੀ ਭਰੀ ਖੱਚਰ ਇਹਨਾਂ ਦੇ ਜਵਾਕਾਂ ਨੇ ਆਪਣੇ ਬੰਨ ਲਈ ਉੱਥੇ ਘਰ ਦੀ ਆ ਗਈ। ਜਦੋਂ ਬਾਅਦ ਦੇ ਵਿੱਚ ਪੜਤਾਲ ਕੀਤੀ ਉਹ ਨਿਕਲਿਆ ਅਤੇ ਰਹਿੰਦੇ ਖੁੰਹਦੇ ਫਿਰ ਉਹਨਾਂ ਨੇ ਵੱਢ ਦਿੱਤੇ ਸੀ ਇਹਨਾਂ ਦੇ ਬੱਚੇ। ਇਸ ਪ੍ਰਕਾਰ ਗੁਰੂ ਘਰ ਜਿਹੜਾ ਕੋਈ ਗੁਰੂ ਘਰ ਦਾ ਦੁਖੀ ਆ ਉਹਦਾ ਹਾਲ ਬੁਰਾ ਹੁੰਦਾ। ਮਹਾਰਾਜ ਸਾਹਿਬ ਨੇ ਇਹਨੂੰ ਬੜਾ ਸਖ਼ਤ ਸਮਝਾਇਆ ਸੀ, ਪਰ ਇਹਨੇ ਸੇਖ ਨੇ ਮਹਾਰਾਜ ਤੋਂ ਸੁਣ ਕੇ ਇਹ ਕਿਹਾ ਸੀ, ਕਹਿੰਦੇ ਜੀ ਹੋਣਹਾਰ ਬੱਚੇ ਨੇ, ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ। ਇਸ ਕਰਕੇ ਬੱਚੇ ਕਰਦੇ ਹੀ ਹੁੰਦੇ ਨੇ ਅਮੀਰਾਂ ਦੇ, ਇਸ ਤਰ੍ਹਾਂ ਐਂ ਵਚਨ ਕੀਤਾ ਸੀ। ਮਹਾਰਾਜ ਕਹਿੰਦੇ ਚੰਗਾ ਭਾਈ ਫਿਰ ਕਰਤਾਰ ਜਾਣੇ। ਇਹ ਵਚਨ ਉਸ ਵੇਲੇ ਉਚਾਰਨ ਕੀਤਾ, ਸੁਣੋ ਸਿੱਖ
ਸਿੱਖ ਚੋ ਚੱਕਿਆ ਚੋ ਆਇਆ।
ਇਹ ਸਿੱਖ ਹੈ ਜਿਹੜਾ ਜਿਵੇਂ ਹਿੰਦੂਆਂ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਬ੍ਰਾਹਮਣ ਨੂੰ ਵੱਡਾ ਮੰਨਦੇ ਹੈ, ਇਹ ਸਿੱਖਾਂ ਦੇ ਵਿੱਚ ਬਿਰਧ ਜਾਤੀ ਹੈ, ਯਾਨੀ ਵੱਡੇ ਮੰਨਦੇ ਹੈ। ਜਾਣੀ ਸੇਖ ਜਾਤੀ ਨੂੰ ਮੁਸਲਮਾਨ ਵੱਡਾ ਮੰਨਦੇ। ਹੁਣ ਤਾਂ ਭਰਾਈਆਂ ਨੂੰ ਸੇਖ ਕਹਿਣ ਲੱਗ ਗਏ ਨਾ, ਪੁਰਾਣੇ ਸਮੇਂ ਦੀ ਬਾਤ ਇਹ ਸੀ। ਕਹਿੰਦੇ ਸੇਖਾ, ਹੇ ਸੇਖ ਚੌ ਚੱਕਿਆ, ਚੌ ਚੱਕਾਂ ਦੇ ਵਿੱਚ, ਚੌ ਚੱਕਿਆ ਮਤਲਬ ਚੌ ਚੱਕਾਂ ਦੇ ਵਿੱਚ, ਜਾਂ ਫਿਰ ਚੌ ਚੱਕਿਆ ਦਾ ਮਤਲਬ ਹੈ ਚਾਹ ਉਹ ਚੱਕਿਆ, ਚਾਹ ਦਾ ਅਰਥ ਹੋ ਜਾਂਦਾ ਪੁਨਾ ਉਹ ਚੱਕਿਆ, ਚੋਰੀ ਠੱਗੀ ਮਾਰਨ ਵਾਲਿਆ। ਮਹਾਰਾਜ ਕਹਿੰਦੇ ਤੂੰ ਮਨ ਨੂੰ ਚੌਵਾਇਆ, ਤੂੰ ਮਨ ਨੂੰ ਫੈਲਾਇਆ ਹੋਇਆ ਵਿਕਾਰਾਂ ਵਿੱਚ, ਚੌੜਾ ਕਰਕੇ ਵਿਕਾਰਾਂ ਵਿੱਚ ਫੈਲਾਉਣ ਵਾਲੇ ਆ, ਜਾਂ ਫਿਰ ਚੌ ਚੱਕਿਆ ਚਾਰ ਆਦਮੀਆਂ ਦੇ ਉਸਕਾਏ ਹੋਇਆ, ਦੁਸ਼ਟ ਮੰਡਲੀ ਜਿਹੜੀ ਉਹ ਪਹਿਲਾਂ ਦੱਸ ਕੇ ਹਟਿਆ ਵੀ ਮਰਵਾਹੇ ਖੱਤਰੀਆਂ ਨੇ ਚੁੱਕੇ ਹੋਏ, ਇਹ ਮੰਡਲੀ ਕਰਕੇ ਭੜਕੇ ਹੋਇਆ। ਸੇਖਾਂ ਚੌ ਚੱਕਿਆ ਚੌਵਾਇਆ, ਚੌਹਾਂ ਪਾਸੇ ਭੌਣ ਵਾਲੇ ਜੋ ਚੌਵਾਇਆ, ਚੌਹਾਂ ਹਵਾਵਾਂ ਦੇ ਨਾਲ ਇੱਧਰ ਉੱਧਰ ਝੂਲਣ ਵਾਲੇ, ਭਾਵ ਚੌਹਾਂ ਪਾਸੇ ਰਟਣ ਕਰਨ ਵਾਲਿਆ, ਕਦੇ ਕਿਸੇ ਪੂਰਬ ਨੂੰ, ਕਦੇ ਪੱਛਮ ਨੂੰ, ਕਦੇ ਉੱਤ, ਕਦੇ ਉੱਤਰ ਨੂੰ, ਕਦੇ ਦੱਖਣ ਨੂੰ, ਐਂ ਸ਼ਾਇਰਾਂ ਕਰਦਾ ਫਿਰਦਾ ਸੇਖਾ, ਤੇ ਇਹ ਗੱਲ ਸੁਣ ਲੈ ਧਿਆਨ ਨਾਲ।
ਇਹੋ ਮਨ ਇਕਤ ਘਰ ਆਣ,
ਇਹੋ ਇਸ ਮਨ ਚਿੱਤ ਨੂੰ ਆਪਣੇ ਨੂੰ ਸਮਝਾ ਲੈ, ਏਕਤਾ ਦੇ ਘਰ ਵਿੱਚ ਆਣ ਲਿਆ, ਭਾਵ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਸਮਝਣਾ ਕਰ, ਤੂੰ ਵੈਰ ਨਾ ਕਰ। ਇਸ ਕਰਕੇ ਸੇਖਾ ਚੌ ਚੱਕਿਆ ਚੌ ਵਾਇਆ, ਚੌ ਚੱਕਿਆ ਚੌਹਾਂ ਚੱਕਾਂ ਦੇ ਵਿੱਚ ਜਾਣਿਆ ਜਾਵੇ, ਭਾਵ ਜੇ ਨੇਕ ਕੰਮ ਕਰੇ ਪ੍ਰਸਿੱਧ ਹੋ ਜਾਵੇ, ਹੇ ਪ੍ਰਸਿੱਧ ਪਰ ਚੌਵਾਇਆ ਦੂਸਰੇ ਲੋਕਾਂ ਦੀ ਚੱਕ ਵਿੱਚ ਆਏ ਹੋਏ ਸੇਖਾ, ਹੇ ਸੇਖ ਦੂਸਰਿਆਂ ਲੋਕਾਂ ਦੀ ਚੁੱਕ ਵਿੱਚ ਆਏ, ਤੂੰ ਦਿਲ ਦੇ ਜੋਸ਼ ਨਾਲ ਭੜਕਿਆ ਹੋਇਆ, ਇਸ ਵੇਲੇ ਦਿਲ ਦੇ ਜੋਸ਼ ਨਾਲ ਭੜਕੇ ਹੋਏ, ਇਹੋ ਮਨ ਏਕਤ ਕਰ ਆਣ, ਇਸ ਮਨ ਨੂੰ ਏਕਤਾ ਦੇ ਘਰ ਵਿੱਚ ਲਿਆਉਣਾ ਕਰ।
ਇਹੜ ਤਿਹੜ ਛੱਡ ਤੂੰ,
ਤੂੰ ਜਿਹੜਾ ਇਹੜ ਤਿਹੜ, ਇਹ ਤੇ ਉਹ, ਇਹੜ ਇਹ ਤਿਹੜ ਉਹ, ਜਾਂ ਇਹੜ ਤਿਹੜ ਇਧਰਲੀਆਂ ਉਧਰਲੀਆਂ, ਭਾਵ ਬੀਂਗੀਆਂ ਟੇਢੀਆਂ ਗੱਲਾਂ ਨੂੰ ਇਹ ਤਿਹੜ ਕਹਿੰਦੇ ਨੇ। ਇਹ ਗੱਲਾਂ ਛੱਡਦੇ, ਚੰਗੀਆਂ ਨਹੀਂ ਹੈ।
ਗੁਰ ਕਾ ਸ਼ਬਦ ਪਛਾਣ,
ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਪਛਾਣਨਾ ਕਰ ਤੋਂ।
ਸਤਿਗੁਰ ਅੱਗੇ ਟਹਿ ਪਾਓ,
ਹੇ ਸੇਖ ਹੰਕਾਰ ਛੱਡ ਦੇ, ਇਹ ਗੁਰੂ ਨਾਨਕ ਦੀ ਗੱਦੀ ਹੈ। ਗੁਰੂ ਨਾਨਕ ਦੇਵ ਜੀ ਚਰਨਾਂ ਅੱਗੇ ਤੂੰ ਟਹਿ ਪਾਓ, ਨੀਵਾ ਹੋ ਜਾ, ਮਨ ਨੂੰ ਨੀਵਾ ਕਰ ਲੈ ਤੂੰ, ਕਿਉਂਕਿ ਗੁਰੂ ਸਾਹਿਬ ਜੀ
ਸਭ ਕੁਛ ਜਾਣੈ ਜਾਣ,
ਗੁਰੂ ਨਾਨਕ ਸਾਹਿਬ ਜੀ ਸਭ ਕੁਛ ਜਾਣੀ ਜਾਣ, ਸਾਰਿਆਂ ਦੇ ਹਿਰਦਿਆਂ ਦੀ ਜਾਣਦੇ ਨ। ਇਸੇ ਪ੍ਰਕਾਰ ਸੇਖਾ ਚੌ ਚੁੱਕਿਆ, ਬੋਲੋ ਜੀ ਦੁਆਰਾ,
ਸੇਖਾ ਚੌ ਚੱਕਿਆ ਚੌ ਆਇਆ,
ਅੰਤਰੀ ਭਾਵ ਦੇ ਜਿਗਿਆਸੂ ਨੂੰ ਸਿੱਖਿਆ ਦਿੰਦੇ ਨੇ। ਹੇ ਸੇਖਾ, ਸੇਖਾ ਇੱਥੇ ਸਿੱਖ ਨੂੰ ਕਿਹਾ, ਸਿੱਖਿਆ ਲੈਣ ਵਾਲਾ ਜੋ ਹੋਵੇ, ਕਹਿੰਦੇ ਹੇ ਸਿੱਖਿਆ ਲੈਣ ਵਾਲੇ ਗੁਰਸਿੱਖ, ਚੌ ਚੱਕਿਆ, ਚੌਹਾਂ ਚੱਕਾਂ ਕਿ ਉੱਤਰ ਪੂਰਬ ਦੱਖਣ ਆਦਿ, ਇਹ ਜਿਹੜੇ ਚਾਰੇ, ਇਹਨਾਂ ਨੂੰ ਪੂਰਬ ਪੱਛਮ ਉੱਤਰ ਦੱਖਣ, ਇਹਨਾਂ ਚ ਆਪਣੇ ਮਨ ਨੂੰ ਚੌਵਾਇਆ, ਚੌੜਾ ਕਰਕੇ ਫੈਲਾਇਆ ਹੋਇਆ। ਤੈ ਚਾਰੇ ਚੱਕ ਕਿਹੜੇ ਨ? ਮਨ, ਬੁੱਧ, ਚਿੱਤ, ਹੰਕਾਰ, ਇਸ ਨੂੰ ਚੌਵਾਇਆ, ਚਾਰ ਸਵੇਰੇ ਪਦਾਰਥਾਂ ਵਿੱਚ ਚੌੜ ਦੇ ਨਾਲ ਫੈਲਾਇਆ ਹੋਇਆ। ਤੈ
ਇਹੋ ਮਨ ਇਕਤ ਘਰ ਆਣ,
ਇਸ ਮਨ ਨੂੰ ਗੁਰਮਤ ਦੁਆਰਾ ਏਕਤਾ ਦੇ ਘਰ ਵਿਚ ਲਿਆਉਣਾ ਕਰ, ਅਤੇ
ਇਹੜ ਤੇਹੜ ਛੱਡ ਤੂੰ,
ਤੂੰ ਇਹੜ ਇਸ ਦੇਹ ਦਾ ਅਭਿਮਾਨ, ਤੇਹੜ ਤਿੰਨਾਂ ਗੁਣਾਂ, ਰਜੋ ਗੁਣ, ਸਤੋ ਗੁਣ, ਤਮੋ ਗੁਣ ਦਾ, ਤਿੰਨੇ ਅਵਸਥਾ ਜਾਗਰਤ, ਸੁਪਨ, ਸੁਖੋਪਤੀ, ਇਹਨਾਂ ਨੂੰ ਛੱਡਣਾ ਕਰ, ਤੇ ਇਹੜ ਇਹ ਸੰਸਾਰ ਦੀਆਂ, ਤੇ ਤੇਹੜ ਤਿੰਨਾਂ ਈਖਣਾਂ ਨੇ ਇਹਦੀਆਂ, ਸੁੱਤ ਬਿੱਤ ਲੋਕ ਈਖਣਾਂ ਤੀਨੀ, ਸੰਤਾਨ ਦੀ ਪ੍ਰਾਪਤੀ ਦੀ ਇੱਛਾ, ਧਨ ਦੀ ਪ੍ਰਾਪਤੀ ਦੀ ਇੱਛਾ, ਲੋਕਾਂ ਦੀ ਵਡਿਆਈ ਕਰਾਉਣ ਦੀ ਇੱਛਾ, ਇਹ ਤਿੰਨ ਈਖਣਾਂ ਨੇ। ਇਹਨਾਂ ਆਸ਼ਾਵਾਂ ਨੂੰ ਤੂੰ ਤਿਆਗਣਾ ਕਰੇ, ਅਤੇ ਫਿਰ
ਗੁਰ ਕਾ ਸ਼ਬਦ ਪਛਾਣ,
ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਪਛਾਣ ਕਰ ਲਵੇਗਾ। ਹੇ ਸਿੱਖਾ,
ਸਤਿਗੁਰ ਅੱਗੇ ਟਹਿ ਪਾਓ,
ਸਤਿਗੁਰਾਂ ਦੇ ਚਰਨਾਂ ਦੇ ਅੱਗੇ ਦੇਹ ਅਭਿਮਾਨ ਨੂੰ ਛੱਡ ਕੇ, ਗੁਣਾਂ ਦਾ ਅਭਿਮਾਨ ਛੱਡ ਕੇ, ਸਾਰਿਆਂ ਦੀ ਚਰਨ ਧੂੜ ਹੋ ਜਾ। ਹੋ ਸਮਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ, ਡਿੱਗ ਪੈ ਪੈ ਚਰਨਾਂ ਚ ਪੈ ਜਾ ਗੁਰੂ ਸਾਹਿਬ ਦੇ।
ਸਭ ਕੁਛ ਜਾਣ ਜਾਣ,
ਤੇ ਸਤਿਗੁਰੂ ਜੀ ਸਾਰੇ ਜਾਣੀ ਜਾਣ, ਸਤਿਗੁਰੂ ਸਭ ਕੁਛ ਜਾਣੀ ਜਾਣ, ਜਾਣਦੇ ਨੇ, ਸਭ ਦੇ ਦਿਲਾਂ ਦੀਆਂ ਜਾਣਦੇ ਹਨ।
ਆਸਾ ਮਨਸਾ ਜਲਾਏ ਤੂੰ,
ਹੇ ਭਾਈ, ਹਿਰਦੇ ਦੇ ਅੰਦਰ ਪਦਾਰਥਾਂ ਦੀ ਆਸਾ ਇੱਛਾ ਤੇ ਵਿਸ਼ਿਆਂ ਦੇ ਭੋਗਣ ਦੀ ਮਨਸਾ ਵਾਸ਼ਨਾ, ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਜਲਾਏ ਸਾੜ ਦੇਣਾ ਕਰ।
ਹੋਏ ਰਹੋ ਮਹਿਮਾਨ,
ਸੰਸਾਰ ਦੇ ਵਿੱਚ ਐ ਰਹਿ ਜਿਵੇਂ ਮਹਿਮਾਨ ਪ੍ਰਾਹੁਣਾ ਰਹਿੰਦਾ ਹੈ, ਪ੍ਰਾਹੁਣੇ ਦੀ ਨਿਆਈ ਹੋ ਕੇ ਰਹਿਣਾ ਕਰ। ਪ੍ਰਾਹੁਣਾ ਆਉਂਦਾ ਰਾਤ ਕੱਟਣ ਵਾਸਤੇ, ਪਰਿਵਾਰ ਦੇ ਝਗੜਿਆਂ ਨਾਲ ਕੋਈ ਸੰਬੰਧ ਨਹੀਂ ਹੁੰਦਾ, ਤੇ ਉਹਨੂੰ ਕਿਸੇ ਪਦਾਰਥ ਨਾਲ ਮੋਹ ਨਹੀਂ ਹੁੰਦਾ, ਕਹਿੰਦੇ ਵੀ ਮੈਂ ਤਾਂ ਰਾਤ ਕੱਟ ਕੇ ਚਲਿਆ ਜਾਣਾ, ਘਰ ਦੇ ਜਾਣਨ, ਇਹ ਜਾਣਨ, ਐ ਫਿਰ ਉਹ ਮਹਿਮਾਨ ਬਣ ਕੇ ਰਹਿੰਦੇ, ਕਿਸੇ ਚੀਜ਼ ਨਾਲ ਮੋਹ ਨਹੀਂ ਕਰਦੇ, ਲੜਾਈ ਝਗੜਾ ਨਹੀਂ ਕਰਦੇ ਵੀ ਚਾਰ ਦਿਨ ਕੱਢਣੇ ਆ, ਇੱਥੇ ਕਿਹੜਾ ਬੜੇ ਬੜੇ ਰਾਵਣ ਵਰਗੇ, ਕੁੰਭਕਰਨ ਵਰਗੇ ਚਲੇ ਗਏ, ਹਰਨਾਕਸ਼ ਵਰਗੇ ਚਲੇ ਗਏ, ਅਸੀਂ ਕਿਹੜਾ ਇੱਥੇ ਬੈਠੇ ਰਹਿਣਾ, ਜਿੰਨੀ ਬੰਦਗੀ ਹੁੰਦੀ ਆ ਉਹ ਕਰੀਏ। ਮਹਿਮਾਨ ਆਪਣੇ ਆਪ ਨੂੰ ਪ੍ਰਾਹੁਣਾ ਮੰਨ ਕੇ ਰਹਿਣਾ ਕਰੇ।
ਸਤਿਗੁਰ ਕਾ ਭਾਣ ਭੀ ਚੱਲ ਹੈ,
ਭੀ ਬੋੜੋ, ਜੇਕਰ ਤੂੰ ਸਤਿਗੁਰਾਂ ਦੇ ਹੁਕਮ ਵਿੱਚ ਚੱਲਣਾ ਕਰੇ। ਜਣੀ ਫਿਰ ਅੱਗੇ ਮਹਾਰਾਜ ਸਾਹਿਬ ਜੀ ਦੱਸਦੇ ਹਨ, ਤਾਂ ਫਿਰ
ਤਾਂ ਦਰਗਾਹ ਪਾਵ ਹੈ ਮਾਣ,
ਤਾਂ ਫਿਰ ਦਰਗਾਹ ਰੱਬ ਦੀ ਕਚਹਿਰੀ ਵਿੱਚ, ਸੱਚਖੰਡ ਵਿੱਚ ਮਾਣ ਸਤਿਕਾਰ ਪਾਵੇਗਾ। ਜੇ ਹਿਰਦੇ ਰੂਪੀ ਦਰ ਦੇ ਅੰਦਰ ਦਰਗਹਿ ਤੁਰਿਆ ਪਦ ਰੂਪੀ ਗਹਿ ਜਗ੍ਹਾ ਹੈ, ਉਸ ਰੂਪ ਦੇ ਆਨੰਦ ਤਾਈ ਮਾਣ ਪ੍ਰਾਪਤ ਕਰੇਗਾ।
ਨਾਨਕ ਜੇ ਨਾਮ ਨਾ ਚੇਤਨੀ,
ਸਤਿਗੁਰੂ ਜੀ ਫਰਮਾਨ ਕਰਦੇ, ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ,
ਤਿੰਨ ਤਿਗ ਪਹਿਨਣ ਤਿਗ ਖਾਣ,
ਤਿੰਨ ਉਹਨਾਂ ਦੇ ਚੰਗੇ ਕੱਪੜਿਆਂ ਨੂੰ ਪਹਿਨਣ ਨੂੰ ਤਿਰਕਾਰ, ਚੰਗੇ ਪਦਾਰਥਾਂ ਦੇ ਖਾਣ ਨੂੰ ਤਿਰਕਾਰ, ਜਿਹੜੇ ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਤਿਰਕਾਰ ਯੋਗ ਖਾਣਾ ਖਾਂਦੇ ਨੇ, ਤਿਰਕਾਰ ਯੋਗ ਪਹਿਨਣਾ ਕਰਦੇ ਨੇ, ਨਾਮ ਤੋਂ ਬਿਨਾਂ ਉਹਨਾਂ ਦਾ ਸਰਵਣ ਕਰਨਾ ਤੇ ਸਰਵਣ ਕਰਨ ਰੂਪੀ ਪਹਿਨਣਾ ਇਹ ਵੀ ਤਿਰਕਾਰ, ਨਾਮ ਤੋਂ ਬਿਨਾਂ ਮੰਨਣ ਕਰਨ ਰੂਪ ਜਿਹੜਾ ਇਹ ਸਾਰਾ ਕੁਛ, ਮੰਨਣ ਕਰਨ ਰੂਪੀ ਖਾਣਾ ਇਹ ਵੀ ਤਿਰਕਾਰ ਯੋਗ ਹੈ।
ਮਹੱਲਾ ਤੀਜਾ,
ਅੱਗੇ ਮਹੱਲਾ ਕਥਨ ਕਰਦੇ ਨੇ ਮਹਾਰਾਜ ਸਾਹਿਬ ਜੀ।
ਹਰ ਗੁਣ ਤੋਟ ਨ ਆਵੇ,
ਹਰੀ ਪਰਮੇਸ਼ਰ ਦੇ ਬੇਅੰਤ ਗੁਣਾਂ ਦਾ ਕਦੇ ਵੀ ਘਾਟਾ ਨਹੀਂ ਆਵੀ ਆਉਂਦਾ ਹੈ।
ਕੀਮਤ ਕਹਿਣ ਨਾ ਜਾਏ,
ਕਿਸੇ ਪਾਸੋਂ ਪਰਮੇਸ਼ਰ ਦੇ ਸ਼ੁਭ ਗੁਣਾਂ ਦੀ ਕੀਮਤ ਮੁੱਲ ਕਹੀ ਨਹੀਂ ਜਾਂਦੀ ਹੈ।
ਨਾਨਕ ਗੁਰਮੁਖ ਹਰ ਗੁਣ ਰਵੇ,
ਸਤਿਗੁਰੂ ਜੀ ਕਥਨ ਕਰਦੇ ਜਿਹੜੇ ਗੁਰਮੁਖ ਜਨ ਹਰ ਵਕਤ ਹਰ ਪਰਮੇਸ਼ਰ ਦੇ ਸਤ ਸੰਤੋਖ ਆਦਿ ਸ਼ੁਭ ਗੁਣਾਂ ਨੂੰ ਰਵੇ ਨਾਮ ਉਚਾਰਨ ਕਰਦੇ ਹਨ।
ਗੁਣ ਮਹਿ ਰਹਿ ਸਮਾਏ,
ਉਹ ਗੁਣ ਗਿਆਨ ਸਰੂਪ ਪ੍ਰਭੂ ਦੇ ਮਹਿ ਵਿੱਚ ਫੇਰ ਸਮਾਏ ਅਭੇਦ ਹੋ ਰਹਿੰਦੇ ਹਨ ਜੀ।
ਪੌੜੀ
ਅੱਗੇ ਪੌੜੀ ਕਥਨ ਕੀਤੀ ਹੈ ਜੀ।
ਹਰ ਚੋਲੀ ਦੇਹ ਸਵਾਰੀ,
ਹਰ ਪਰਮੇਸ਼ਰ ਨੇ ਇਹ ਜਿਹੜੀ ਮਨੁੱਖਾ ਦੇਹ ਦਿੱਤੀ ਹੈ ਸਾਨੂੰ, ਇਹ ਮਨੁੱਖਾ ਦੇਹ ਰੂਪੀ ਚੋਲੀ ਆਪ ਦੀ ਪ੍ਰਾਪਤੀ ਵਾਸਤੇ ਸਵਾਰੀ ਸਵਾਰਨਾ ਕੀਤੀ ਹੈ, ਜਾਂ ਫਿਰ ਹਰ ਚੋਲੀ ਦੇਹ ਸਵਾਰੀ ਆਤਮ ਵਿਛਾਣੀ ਬੁੱਧ ਰੂਪੀ ਚੋਲੀ ਆਪ ਦੀ ਪ੍ਰਾਪਤੀ ਵਾਸਤੇ ਸਵਾਰੀ ਸਵਾਰਨਾ ਕੀਤੀ ਹੈ। ਤੇ ਇਸ ਕਰਕੇ ਇਸ ਚੋਲੀ ਦੇ ਉੱਪਰ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਇਹ ਚੋਲੀ ਦੇ ਉੱਤੇ
ਕੱਢ ਪੈਦੀ ਭਗਤ ਕਰ,
ਇਸ ਚੋਲੀ ਦੇ ਉੱਪਰ ਵਿਚਾਰ ਰੂਪੀ ਕਸੀਦਾ ਕੱਢ ਜਾਂ ਬ੍ਰਹਮਾਕਾਰ ਰੂਪੀ ਬਿਰਤੀ ਰੂਪ ਸੂਈ ਲੈ ਲੈ, ਉਹਦੇ ਚ ਪ੍ਰੇਮ ਦਾ ਧਾਗਾ ਪਾ ਲੈ ਤੇ ਭਗਤੀ ਰੂਪੀ ਕਸੀਦਾ ਕੱਢ, ਭਗਤੀ ਰੂਪੀ ਕਸੀਦਾ ਕੱਢ ਕੇ ਪਹਿਦੀ ਪਹਿਨਣਾ ਕਰ, ਜਾਣੀ ਭਗਤੀ ਰੂਪੀ ਚੋਲੀ ਨੂੰ ਆਤਮਾਕਾਰ ਬਿਰਤੀ ਰੂਪ ਸੂਈ ਵਿੱਚ ਨਾਮ ਰੂਪੀ ਰੇਸ਼ਮ ਦੇ ਧਾਗੇ ਦੁਆਰਾ ਸਰਵਣ ਮੰਨਣ ਦੇ ਆਸਨ ਰੂਪ ਕਸੀਦਾ ਕੱਢ ਕੇ ਪਹਿਨਣਾ ਕਰ।
ਹਰ ਪਾਠ ਲੱਗਾ ਅਧਕਾਈ,
ਜਿਸ ਨੂੰ ਹਰੀ ਨਾਮ ਰੂਪੀ ਪਾਠ ਕੱਪੜਾ ਅਧਕਾਈ ਅਧਕਤਾ ਦੇ ਸਹਿਤ ਲੱਗਾ ਲੱਗਿਆ ਹੋਇਆ ਹੈ, ਜੋ ਅੱਗੇ ਦੱਸਦੇ ਹਨ।
ਬਹੁ ਬਹੁ ਵਿਦ ਭਾਂਤ ਕਰ,
ਜੋ ਬਹੁ ਬਹੁਤ ਹੀ ਵਿਧ ਵਿਧੀਆਂ ਦੁਆਰਾ ਬਹੁ ਬਹੁਤੇ ਰੰਗਾਂ ਨਾਲ ਭਾਂਤ ਪ੍ਰਕਾਸ਼ ਕਰ ਰਿਹਾ ਹੈ। ਉਹ ਕਿਸ ਤਰ੍ਹਾਂ, ਜਿਵੇਂ ਦ੍ਰਿਸ਼ਟਾਂਤ ਹੈ ਕਿ ਜਿਵੇਂ ਗੋਬਿੰਦ ਦਾ ਨਾਮ ਹਰਾ ਵਸਤਰ ਤੇ ਰਾਮ ਜੀ ਦਾ ਲਾਲ ਵਸਤਰ, ਤੇ ਲਾਲ ਵਸਤਰ ਪਹਿਨੇ ਸੀ ਭਗਵਾਨ ਰਾਮ ਜੀ ਨੇ, ਕ੍ਰਿਸ਼ਨ ਜੀ ਦੇ ਪੀਲੇ ਵਸਤਰ, ਉਹਨਾਂ ਨੇ ਦੁਆਪਰ ਪੀਲੇ ਵਸਤਰ ਪਹਿਨੇ, ਬਾਵਨ ਅਵਤਾਰ ਦਾ ਚਿੱਟਾ ਵਸਤਰ, ਕਲਕੀ ਅਵਤਾਰ ਜਿਹੜਾ ਆਉਣਾ ਉਹਦੇ ਕਾਲੇ ਵਸਤਰ ਹੋਣੇ, ਕਲਯੁਗ ਹੋ ਸੀ ਕਾਲਾ ਬਾਨਾ, ਇਸ ਪ੍ਰਕਾਰ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਵਸਤਰ ਹੈ। ਇਧਰ ਅੰਤੀ ਭਾਵ ਦੇ ਵਿੱਚ ਪ੍ਰੇਮ ਰੂਪੀ ਹਰਾ ਵਸਤਰ ਹੈ, ਭਗਤੀ ਰੂਪੀ ਲਾਲ ਵਸਤਰ ਹੈ, ਸ਼ੁਭ ਗੁਣਾ ਰੂਪੀ ਪੀਲਾ ਵਸਤਰ ਹੈ, ਗਿਆਨ ਦੇ ਸਹਿਤ ਜੋ ਹਿਰਦਾ ਨਿਰਮਲ ਹੋ ਜਾਣਾ ਇਹ ਚਿੱਟਾ ਵਸਤਰ ਹੈ, ਬੈਰਾਗ ਦੇ ਅੰਦਰ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਿਰਹਿ ਜਾਲੀ, ਬੈਰਾਗ ਦੇ ਵਿੱਚ ਇਹ ਕਾਲਾ ਵਸਤਰ ਪਹਿਨਣਾ ਜਗਿਆਸੂ ਨੇ। ਇਸ ਪ੍ਰਕਾਰ ਇਹ ਚਾਰੇ ਖਾਣੀਆਂ ਆਦਿ ਦੇ ਸਹਿਤ ਬਹੁ ਬਹੁਤਾ ਵਿਧੀਆਂ ਬਹੁਤ ਤਰ੍ਹਾਂ ਦੀ ਇਸ ਸ੍ਰਿਸ਼ਟੀ ਦਾ ਪ੍ਰਕਾਸ਼ ਕਰ ਰਿਹਾ ਹੈ।
ਕੋਈ ਬੁੱਝੈ ਬੁੱਝਣ ਹਾਰ,
ਕੋਈ ਬੁੱਝਣ ਵਾਲਾ ਹੀ ਅਧਿਕਾਰੀ ਬਣ ਕੇ ਸਤਿਗੁਰਾਂ ਦੇ ਇਹ ਤਨ ਮਨ ਧਨ ਦੇ ਕੇ ਤੇ ਇਸ ਪ੍ਰਕਾਰ ਬੁੱਝੇ ਸਮਝਦਾ ਹੈ।
ਅੰਤਰ ਵਿਵੇਕ ਕਰ,
ਪਰ ਕਿਵੇਂ ਸਮਝਦਾ ਹੈ ਅੰਦਰ ਜੀਵ ਈਸ਼ ਦੀ ਏਕਤਾ ਦਾ, ਵਿਵੇਕ ਗਿਆਨ ਬੁੱਝੇ ਸਮਝਣਾ ਕਰ ਕਰਦਾ ਹੈ, ਪਰ
ਸੋ ਬੁੱਝੈ ਇਹੋ ਵਿਵੇਕ,
ਕਹਿੰਦੇ ਭਾਈ ਉਹ ਇਸ ਵਿਵੇਕ ਜੀਵ ਈਸ਼ ਦੀ ਏਕਤਾ ਰੂਪ ਤਤ ਤੋਂ ਪਾਦਾ ਸੰਸ਼ੋਧਨ ਰੂਪ ਵਿਵੇਕ ਗਿਆਨ ਬੁਝੇ ਸਮਝਦਾ ਹੈ।
ਜਿਸ ਬੁਝਾਏ ਆਪ ਹਰ,
ਜਿਸ ਨੂੰ ਆਪ ਪਰਮੇਸ਼ਰ ਗੁਰਾਂ ਦੁਆਰਾ ਬੁਝਾਏ ਸਮਝਾਉਂਦਾ ਹੈ।
ਜਨ ਨਾਨਕ ਕਹਿ ਵਿਚਾਰਾ,
ਸਤਿਗੁਰੀ ਕਥਨ ਕਰਦੇ ਅਸੀਂ ਜਨ ਦਾਸ ਇਹ ਵਿਚਾਰਾ ਵਿਚਾਰ ਕਹੇ ਕਥਨ ਕਰਦੇ ਹਾਂ।
ਗੁਰਮੁਖ ਹਰ ਸਤ ਹਰ,
ਇਹ ਗੁਰਮੁਖ ਜਨ ਸਤ ਨਿਸ਼ਚੇ ਕਰਕੇ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਰੂਪ ਹੋ ਜਾਂਦੇ ਨੇ। ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰ ਪਰਮੇਸ਼ਰ ਹੀ ਸਤ ਸਰੂਪ ਹੈ।
ਸ਼ਲੋਕ ਮਹੱਲਾ ਤੀਜਾ,
ਤੇ ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ।
ਪਰਥਾਏ ਸਾਖੀ ਮਹਾਂਪੁਰਖ ਬੋਲਦੇ,
ਮਹਾਂਪੁਰਖ ਹੋਣ ਤਤਵੇ ਤੇ ਬ੍ਰਹਮ ਗਿਆਨੀ ਜਾਂ ਗੁਰੂ ਸਾਹਿਬਾਨ, ਸਤਿਗੁਰੂ ਜੀ ਕਿਸੇ ਅਧਿਕਾਰੀ ਦੇ ਪ੍ਰਥਾਏ ਹੁੰਦਾ ਤੇ ਪਰ ਪਰਾਏ ਦੇ ਥਾਂ ਮਤਲਬ ਕਿਸੇ ਹੋਰ ਦੂਸਰੇ ਦੇ ਨਿਮਿੱਤ ਜਾਂ ਦੂਸਰੇ ਸਬੱਬ ਕਰਕੇ ਉਹ ਸਾਖੀ ਸਿੱਖਿਆ ਦਿੰਦੇ ਆ ਬੋਲਦੇ ਹਨ। ਜੋ ਪ੍ਰਥਾਏ ਪਰ ਥਾਏ ਪਰ ਪਰਾ ਰੂਪ ਕੌਣ ਹੈ ਬ੍ਰਹਮ, ਉਹਦੇ ਸਰੂਪ ਰੂਪੀ ਥਾਂ ਵਾਲੀ ਸਾਖੀ ਸਿੱਖਿਆ महापुरुष सतगुरु जी बोलते हैं
सांझी सगल जहान,
वो भावे एक दा बहाना पा के बोलन पर सिख्या सारे संसार दी सांझी हुंदी है, सांझी भाई बालता वाली हुंदी है, सबना नूं उपदेश हुंदा है।
गुरमुख होए सो भाव करे,
जिहड़ा गुरमुख है भाई गुरमुख होए सो भाव करे। गुरमुख अधिकारी जिहड़े हुंदे है वह सतगुरों के उपदेश नूं सुन के परमेश्वर का डर हिरदे धारण करते हैं,
आपना आप पछाण,
ते वो सारयां दे अंदर ज्योति स्वरूप साखी स्वरूप नूं अपना आप अपना स्वरूप करके पहचान लेंदे आ कि मेरे जो मेरे विच आ उही सारयां विच, जो सारयां विच उही तां मेरे विच है, अपने स्वरूप की आप ही पहचान कर लेंदे हन।
गुर प्रसादी जीवत मरे,
जिहड़े गुरमुख जां जिहड़े पुरख गुर सतगुरां दी किरपा दे नाल जीवत जीउंदे ही देह अध्यास वलों मरे मर जांदे ने, जां जीवत भाव तों मरे हन हंगता खो दित्ती, उहनां दा फिर गुरां दे जिहड़ा मंत्र है दसदे ने,
तां मन ही ते मन मानै,
तां फिर उहनां दा गुरां दे मंत्र तों ही मन चित है जिहड़ा मन श्रोमणी परमेश्वर दे मन मन्नण लग जांदा है। ते क्योंकि मन श्रोमणी का नाम है, श्रोमणी परमेश्वर है, वह परमेश्वर माने मनन लग जाता है। अशुद्ध मन गुरां उपदेश द्वारा शुद्ध हो जाता है, जिहड़ा अशुद्ध मन है मन शुद्ध हो जाता है गुरां दे उपदेश द्वारा।
जिनको मन की प्रतीत नाही,
सतगुरु जी कथन करते हैं कि जिन्हां पुरखां नूं अपने मन चित दे विच सतगुरां दा भरोसा ही नहीं है, जां आत्मा दी प्रतीति ओ नहीं, भरोसा ही नहीं है भी अंदर कोई आत्मा भी है, देह नूं सब को मनी बैठे न।
नानक सी क्या कथे ज्ञान,
पुरख ज्ञाने ज्ञान दियां गल्लां क्या की कथे कथन करनगे।
महला तीजा,
तीसरे पातशाह अगे फरमान करदे हन जे
गुरमुख चित ना लायो,
जिन्हां गुरमुखां ने ते गुरमुखी गुरां द्वारा चित हिरदे दी बिरती नूं परमेश्वर दे नाल परमेश्वर दे नाम दे विच नहीं लाया है,
अंत दुख बहुता आए,
ते फिर उहनां नूं अंत अखीर दे वेले बड़ा भारी जमण मरण दा दुख आ के पहुंच जांदा लग जांदा है, क्योंकि
अंदरों बाहरों अंधिया,
वह अंदरों बैराग विवेक रूपी नेत्रां तों हीणे होण करके अन्ने न, ते बाहरों बुद्ध रूपी नेत्रां तों हीणे होण करके, ते अंदरों बाहरों अंधे आ, विकारां करके अंदरों बाहरों अन्ने होए फिरदे आ। इस करके परलोक दे विच भी फिर उहनां नूं
शुद्ध ना काई पाए,
काई कोई भी शुद्ध ज्ञात नहीं पाउंदे। सतगुरां दे चरणां विच कुछ पंडित विद्वान ज्ञानवान बैठे सी, उन्हां नूं संबोधन करदे होगे शब्द महाराज साहिब अगे पावन बचन इसे शब्द उचारण करदे हन।
पंडित तिन की वरकती सब जगत खाए,
इहनूं पाई वरकती इस तरह पोला बोलना जिहड़ी अधकना कोलों लग जावे हे पंडित जी, जो जिहड़े महापुरख हन उहनां दी कमाई जिहड़ी बरकत है ना, उहनां दी बरकत बदौलत सब सारा जगत संसार खाए खांदा है। पावना महात्मा जना दे उपदेश द्वारा अनेकां पुरख जेड़े हन
जो रते हर नाए,
ते जेड़े नाम दे विच भिजे होए न, कहिंदे पंडित जी जेड़े नाम दे विच भिजे होए न जो रते हर नाए, ते उहनां दीआं बरकतां ने, इह असल च नाम दीआं बरकतां न, ते इस करके फिर उह सारा जगत जिहड़ा कहां उहनां दीआं बरकतां उपदेश द्वारा सत संतोख आ सौ गुणा दीआं बरकतां नूं संसार खांदा, क्योंकि उह परमात्मा दे नाम दे विच ऐन रंगे होए न, ऐसी नाम दी कमाई करके बरकतां करके संसार दा भला करदे हन।
जिन गुर कै शब्द सलाहिया,
जिन्हां ने गुर सतगुरां दे उपदेश द्वारा वाहिगुरु दी शलांघा कीती है,
हर सिओ रहे समाए,
ओ हर वक्त परमेश्वर दे नाल भेद होए रहिंदे हन।
पंडित दूजा भाए वरकत ना होवे,
हे विद्वानो जिन्हां दे हिरदे दे अंदर दूजा भाए द्वैत भावना है, माया दा मोह है, कहिंदे फिर ओ परायां दा भला करन दी ताकत बरकत ਨਾ ਹੋਵੇ ਨਹੀਂ ਹੁੰਦੀ ਉਹਨਾਂ ਦੇ ਵਿੱਚ ਅਤੇ ਨਾ ਹੀ
ਨਾ ਧਨ ਪੱਲੇ ਪਾਏ
ਨਾ ਹੀ ਉਹਨਾਂ ਦੇ ਬੁੱਧ ਰੂਪ ਪੱਲੇ ਦੇ ਵਿੱਚ ਨਾਮ ਰੂਪੀ ਧਨ ਹੈ ਅੰਤਕਰਨ ਦੇ ਵਿੱਚ ਨਾਮ ਰੂਪੀ ਧਨ ਨਹੀਂ ਪੈਂਦਾ ਉਹਨਾਂ ਦੇ ਪ੍ਰਤੱਖ ਧਨ ਵੀ ਨਹੀਂ ਪੈਂਦਾ ਪੱਲੇ
ਪੜ੍ਹ ਥੱਕੇ ਸੰਤੋਖ ਨਾ ਆਇਓ
ਵੇਦਾਂ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਥੱਕ ਗਏ ਤੇ ਦਿਮਾਗ ਦੇ ਉੱਤੇ ਵਜਨ ਪਾ ਲਿਆ ਪਰ ਪੜ੍ਹ ਪੜ੍ਹ ਕੇ ਥੱਕ ਗਏ ਨਾ ਫੇਰ ਵੀ ਸੰਤੋਖ ਹੈ ਜਿਹੜਾ ਸਬਰ ਨਹੀਂ ਆਇਆ ਉਹਨਾਂ ਨੂੰ ਮਾਇਆ ਹੀ ਇਕੱਠੀ ਕਰਦੇ ਰਹੇ
ਅੰਨ ਦਿਨ ਜਲਤ ਵਿਹਾਏ
ਉਹਨਾਂ ਦੀ ਅੰਨ ਦਿਨ ਰਾਤ ਦਿਨ ਈਰਖਾ ਤੇ ਕ੍ਰੋਧ ਦੀ ਮਾਇਆ ਦੀ ਜਾਂ ਤਾਂ ਕ੍ਰੋਧ ਦੀ ਅੱਗ ਵਿੱਚ ਸੜੀ ਜਾਂਦੇ ਹੈ ਉਹਨਾਂ ਦੀ ਉਮਰ ਵਿਆਹੇ ਬਤੀਤ ਹੋ ਰਹੀ ਹੈ ਜਾਂ ਫਿਰ ਲੋਭ ਦੀ ਅੱਗ ਵੀ ਅੰਦਰੋਂ ਈਰਖਾ ਦੀ ਅੱਗ ਦੇ ਵਿੱਚ ਉਮਰ ਵਿਹਾ ਰਹੀ ਹੈ ਬਤੀਤ ਹੋ ਰਹੀ ਹੈ ਰਾਤ ਦਿਨ ਇਸ ਕਰਕੇ ਇਹ ਜਲਨ ਦੇ ਵਿੱਚ ਜਿਹੜੀ ਹੈ ਜਲਤ ਸੜਦਿਆਂ ਹੀ ਉਮਰ ਬਤੀਤ ਹੋ ਜਾਂਦੀ ਹੈ
ਕੂਕ ਪੂਕਾਰ ਨਾ ਚੁੱਕੇ
ਉਹ ਲੋਕਾਂ ਨੂੰ ਕੂਕ ਉੱਚੀ ਆਵਾਜ਼ਾਂ ਮਾਰ ਕੇ ਉਪਦੇਸ਼ ਦਿੰਦੇ ਹੈ ਪਰ ਅੰਦਰੋਂ ਉਹਨਾਂ ਨੂੰ ਜਮਾਂ ਦੇ ਕੋਲ ਪਕੜੇ ਜਦੋਂ ਜਾਂਦੇ ਹੈ ਨਾ ਜਦੋਂ ਜਮਾਂ ਨੇ ਫੜ ਲਏ ਫਿਰ ਉਹਨਾਂ ਦੀ ਪੁਕਾਰ ਫਰਿਆਦ ਦਾ ਨਾਮ ਹੈ ਜਿਵੇਂ ਪਚਾਹ ਦੇ ਉੱਚੇ ਦੇ ਕੂਕ ਮਾਰਦੇ ਫਿਰ ਉਹ ਆਪਣੀ ਗੱਲ ਬਾਦਸ਼ਾਹ ਨੂੰ ਕਹਿੰਦੇ ਕੂਕ ਪੁਕਾਰ ਕਹਿੰਦੇ ਫਿਰ ਉੱਚੀ ਫਰਿਆਦ ਤੇ ਇਸ ਕਰਕੇ ਚੁੱਕੀ ਚੁੱਕੀ ਨਹੀਂ ਜਾਂਦੀ ਭਾਵ ਕੂਕ ਪੁਕਾਰ ਨਾ ਚੁੱਕੀ ਕੂਕਾਂ ਹੀ ਮਾਰਦੇ ਰਹਿੰਦੇ ਨੇ ਇੱਥੇ ਤਾਂ ਬਾਦਸ਼ਾਹ ਸੁਣ ਵੀ ਲੈਂਦਾ ਉੱਥੇ ਸੁਣਦਾ ਕੋਈ ਨਹੀਂ ਫਿਰ ਦੂਰ ਨਹੀਂ ਹੁੰਦੀਆਂ ਕੂਕਾਂ ਪੁਕਾਰਾਂ
ਨਾ ਸੰਸਾਰ ਵਿੱਚ ਹੋ ਜਾਏ
ਤ੍ਰਿਸ਼ਨਾ ਕਰਕੇ ਆਪਣੇ ਦੁੱਖਾਂ ਨੂੰ ਹੋਰਨਾਂ ਕੋਲ ਪੁਕਾਰਦੇ ਰਹਿੰਦੇ ਆ ਤੇ ਨਾ ਹੀ ਉਹਨਾਂ ਦੇ ਹਿਰਦੇ ਦੇ ਵਿੱਚੋਂ ਪ੍ਰਮਾਣਗਤ ਸੰਸਾ ਪਰਮੇਗਤ ਸੰਸਾ ਇਹ ਨਾ ਜਾਏ ਨਹੀਂ ਜਾਂਦਾ ਹੈ ਨਾ ਪੁਕਾਰਾਂ ਚੁੱਕੀਆਂ ਗਈਆਂ ਲੋਕਾਂ ਦੇ ਕੋਲ ਫਰਿਆਦਾਂ ਹੀ ਕਰਦੇ ਰਹਿੰਦੇ ਮੈਂ ਕੀ ਕਰਾਂ ਪਟਿਆ ਗਿਆ ਮੇਰੇ ਕੋਲ ਧਨ ਨਹੀਂ ਰਿਹਾ ਮੇਰੇ ਬੱਚੇ ਮੇਰੇ ਆਖੇ ਚ ਨਹੀਂ ਮੇਰੇ ਘਰ ਵਾਲੀ ਨਾਲ ਨਹੀਂ ਬਣਦੀ ਇਹ ਕੂਕਾਂ ਪੁਕਾਰਾਂ ਹੀ ਨੇ ਇਹ ਵੀ ਨਹੀਂ ਚੁੱਕ ਹੁੰਦੀਆਂ ਸੰਸੇ ਵਿੱਚੋਂ ਪ੍ਰਮਾਣਗਤ ਸੰਸਾ ਪਰਮੇਗਤ ਸੰਸਾ ਵਿਪਰਜੇ ਸੰਸਾ ਬਣੇ ਰਹਿੰਦੇ ਹਨ
ਨਾਨਕ ਨਾਮ ਵੀ ਹੂਣਿਆ
ਸਤਿਗੁਰੂ ਜੀ ਕਥਨ ਕਰਦੇ ਆ ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਤੋਂ ਵਿਹੂਣਿਆ ਬਗੈਰ ਹਨ ਭਾਵ ਨਾਮ ਨਹੀਂ ਜਪਦੇ
ਮੋਹੇ ਕਾਲੇ ਉੱਠ ਜਾਏ
ਉਹ ਤਾਂ ਪਾਏ ਕਾਲੇ ਮੂੰਹ ਭਾਵ ਕੀ ਅਪਮਾਨ ਵਾਲਾ ਮੂੰਹ ਲੈ ਕੇ ਜਾਣਗੇ ਦਾਗ ਦੋਸ਼ ਮੂੰਹ ਚੱਲਿਆ ਲਾਏ ਦਰਗਹਿ ਵੈਸਣ ਨਾ ਹੀ ਜਾਏ ਉਹ ਫੇ ਕਾਮ ਕਰੋ ਆਦਿ ਦਾਗ ਲੱਗੇ ਹੋਏ ਹੈ ਇਹ ਕਾਲਾ ਮੂੰਹ ਲੈ ਕੇ ਜਾਣਗੇ ਲਾਣਤਾਂ ਦਾ ਇਹ ਖੇਹ ਪਈ ਹੋਈ ਹੈ ਲਾਣਤਾਂ ਦੀ ਜਾਂ ਵਿਸ਼ਿਆਂ ਦੀ ਕਾਲਸ ਲੱਗੀ ਹੋਈ ਹੈ ਕਾਲੇ ਮੂੰਹ ਲੈ ਕੇ ਉੱਠ ਕੇ ਸੰਸਾਰ ਤੋਂ ਜਾਣਗੇ ਜਮਾਂ ਦੇ ਨਾਲ ਜਾਂ ਕਾਲੇ ਮੂੰਹ ਵਾਲੇ ਜਮਦੂਤ ਨੇ ਜਿਹੜੇ ਉਹਨਾਂ ਦੇ ਨਾਲ ਉੱਠ ਕੇ ਜਾਣਗੇ
ਪੌੜੀ
ਅੱਗੇ ਪ੍ਰਮਾਣ ਕਰਦੇ ਨੇ ਪੌੜੀ ਦੁਆਰਾ ਦੇ
ਹਰ ਸੱਜਣ ਮੇਲ ਪਿਆਰੇ
ਹੇ ਮੇਰੇ ਪਿਆਰੇ ਹਰ ਪਰਮੇਸ਼ਰ ਜੀ ਸਾਨੂੰ ਕਿਰਪਾ ਕਰਕੇ ਸੱਜਣ ਨਾਮ ਹੈ ਮਿੱਤਰ ਦਾ ਮਿੱਤਰ ਕੌਣ ਹੈ ਸਤਿਗੁਰੂ ਮਿੱਤਰ ਸਤਿਗੁਰਾਂ ਦੇ ਨਾਲ ਮੇਲਣਾ ਕਰੋ ਜੇ
ਮਿਲ ਪੰਥ ਦਸਾਈ
ਤਾਂ ਜੋ ਅਸੀਂ ਗੁਰਾਂ ਨਾਲ ਮਿਲ ਕੇ ਤੁਹਾਡੀ ਪ੍ਰਾਪਤੀ ਵਾਲਾ ਜਿਹੜਾ ਭਗਤੀ ਸਹਿਤ ਗਿਆਨ ਦਾ ਪੰਥ ਰਸਤਾ ਦਸਾਈ ਪੁੱਛਣਾ ਕਰੀਏ ਕਿ ਸਤਿਗੁਰੂ ਜੀ ਸਾਨੂੰ ਇਹ ਰਸਤਾ ਦੱਸੋ
ਜੋ ਹਰ ਦੱਸੇ ਮਿੱਤਰ
ਤੇ ਜੋ ਜਿਹੜੇ ਸਾਨੂੰ ਹਰ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਦੱਸਣ ਵਾਲੇ ਸਤਿਗੁਰੂ ਮਿੱਤ ਮਿੱਤਰ ਹਨ
ਤਿਸ ਹਉ ਵਲ ਜਾਈ
ਦੁਬਾਰੇ ਬੋਲੋ ਜੀ ਜੋ ਹਰ ਦੱਸੇ
ਜੋ ਹਰ ਦੱਸੇ ਮਿੱਤ
ਜੋ ਜਿਹੜੇ ਸਾਨੂੰ ਹਰ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਦੱਸੇ ਦੱਸਣ ਉਹ ਜਿਹੜੇ ਦੱਸਣ ਵਾਲੇ ਕੌਣ ਸਤਿਗੁਰੂ ਮਿੱਤ ਮਿੱਤਰ ਹਨ
ਤਿਸ ਹਉ ਵਲ ਜਾਈ
ਉਹਨਾਂ ਸਤਿਗੁਰਾਂ ਤੋਂ ਹਾਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ ਜੇ
ਗੁਣ ਸਾਂਝੇ ਤਿੰਨ ਸੌ ਕਰੀ
ਮੈਂ ਸਤਿਗੁਰਾਂ ਨੂੰ ਤਨ ਮਨ ਧਨ ਜਾਂ ਸ਼ਰਧਾ ਆਦਿਕ ਗੁਣਾਂ ਦੇ ਇਹ ਜਿਹੜੇ ਦੇ ਕੇ ਨਾ ਜਿਹੜੇ ਸ਼ੁਭ ਗੁਣ ਆਦਿ ਦੇ ਕੇ ਉਹਨਾਂ ਪਾਸੋਂ ਤੇ ਉਪਦੇਸ਼ ਤੇ ਇਤਿਹਾਸਕ ਗਿਆਨ ਆਦਿਕ ਗੁਣ ਲੈ ਕੇ ਗੁਣ ਸਾਂਝੀ ਹੈ ਇਹਨੂੰ ਕਹਿੰਦੇ ਨੇ ਗੁਣਾਂ ਦੀ ਸਾਂਝ ਕਰਨੀ ਤਨ ਮਨ ਜਾਂ ਫਿਰ ਸ਼ਰਧਾ ਇਹ ਗੁਣ ਹੈ ਇਹ ਦੇ ਕੇ ਉਹਨਾਂ ਦੇ ਸਿਉਂ ਨਾਲ ਫਿਰ ਮੈਂ ਗੁਣ ਸਾਂਝੀ ਤਿੰਨ ਸਿਉਂ ਕਰੀ ਉਹਨਾਂ ਦੇ ਨਾਲ ਸਿਉਂ ਨਾਲ ਗੁਣਾਂ ਦੀ ਸਾਂਝੀ ਭਾਈਵਾਲ ਕਰੀ ਕਰਾਂ
ਹਰ ਨਾਮ ਧਿਆਈ
ਸਤਿਗੁਰੂ ਮੈਨੂੰ ਨਾਮ ਦੇਣਗੇ ਇਹ ਫਿਰ ਸਾਂਝ ਹੋ ਗਈ ਹੈ, ਮੈਂ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰਾਂਗਾ।
ਹਰ ਨਾਮ ਧਿਆਈ,
ਫਿਰ ਮੈਂ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਵਾਂਗਾ।
ਹਰ ਸੀਵੀ ਪਿਆਰਾ ਨਿਤ,
ਅਸੀਂ ਨਿਤਾ ਪ੍ਰਤੀ ਪਿਆਰੇ ਹਰੀ ਪਰਮੇਸ਼ਰ ਵਾਹਿਗੁਰੂ ਉਸ ਵਾਹਿਗੁਰੂ ਨੂੰ ਸੇਵੀ ਸੇਵਦੇ ਹਾਂ, ਕਿਉਂਕਿ
ਸੇਵ ਹਰ ਸੁਖ ਪਾਈ।
ਹਰ ਪਰਮੇਸ਼ਰ ਦੀ ਸੇਵ ਸੇਵਨ ਕਰਕੇ ਉਹਨਾਂ ਦੀ ਪ੍ਰਾਪਤੀ ਦਾ ਸੁਖ ਆਨੰਦ ਪਾਈ ਪਾਈ ਦਾ ਹੈ।
ਵਰਿਹਾਰੀ ਸਤਿਗੁਰ ਤਿਸ,
ਉਸ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਗੁਰੂ ਰਾਮਦਾਸ ਜੀ ਫਰਮਾਨ ਕਰਦੇ ਹੈ,
ਜਿਨ ਸੂਜੀ ਪਾਈ,
ਜਿਨ੍ਹਾਂ ਸਤਿਗੁਰਾਂ ਨੇ ਸਾਡੀ ਅਧਿਕਾਰੀਆਂ ਤਾਈ ਵਾਹਿਗੁਰੂ ਦੇ ਸਰੂਪ ਦੀ ਸੋਝੀ ਸਮਝ ਪਾ ਦਿੱਤੀ ਹੈ, ਸਾਨੂੰ ਗਿਆਤ ਕਰਾ ਦਿੱਤੀ ਹੈ।
ਸਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਇਹ ਸਲੋਕ ਗੋਇੰਦਵਾਲ ਸਾਹਿਬ ਮਹਾਰਾਜ ਸਾਹਿਬ ਦੇ ਚਰਨਾਂ ਚ ਪੰਡਿਤ ਅਤੇ ਗਿਆਨੀ ਆਦਿਕ ਬੇਨਤੀ ਕਰਦੇ ਹੈ ਕਿ ਸਤਿਗੁਰੂ ਸਾਡੇ ਹਿਰਦੇ ਵਿਚ ਮਾਇਆ ਦੀ ਮਲੀਨਤਾ ਬਣੀ ਹੋਈ ਹੈ ਤੇ ਆਪ ਕਿਰਪਾ ਕਰਕੇ ਉਪਦੇਸ਼ ਦਿਓ। ਤਾਂ ਸਤਿਗੁਰੂ ਇਹ ਸਲੋਕ ਦੁਆਰਾ ਉਪਦੇਸ਼ ਦਿੰਦੇ ਨੇ, ਉਚਾਰਦੇ ਹਨ ਜੇ
ਪੰਡਿਤ ਮੈਲ ਨਾ ਚੁੱਕਈ।
ਮਹਾਰਾਜ ਕਹਿੰਦੇ ਤੁਸੀਂ ਕੀ ਕਰਮ ਕਰਦੇ ਰਹੇ ਹੋ ਮੈਲ ਲਾਉਣ ਵਾਸਤੇ? ਕਹਿੰਦੇ ਜੀ ਅਸੀਂ ਵੇਦ ਪੜ੍ਹੇ ਹੈ, ਬਹੁਤ ਸਾਰੀ ਹੋਰ ਪੁਰਾਣਾਂ ਦੀ ਪੜ੍ਹਾਈ ਕਰੀ ਹੈ। ਮਹਾਰਾਜ ਕਹਿੰਦੇ ਪੰਡਿਤ ਮੈਲ ਨਾ ਚੁੱਕੀ, ਇਹ ਮਾਇਆ ਦੀ ਇੱਛਾ ਰੂਪੀ ਮੈਲ ਐ ਨੀ ਚੁੱਕੀ ਜਾਂਦੀ ਹੈ।
ਜੇ ਵੇਦ ਪੜ੍ਹੇ ਜੁਗ ਚਾਰ,
ਤੁਸੀਂ ਤਾਂ ਕਲਯੁਗ ਦੇ ਥੋੜੀ ਜਿਹੀ ਉਮਰ ਹੈ ਜੀਵਾਂ ਦੇ, ਜੇ ਚਾਰ ਯੁਗ ਵੀ ਵੇਦ ਪੜ੍ਹਦੇ ਰਹੋ ਤਾਂ ਮੈਲ ਤਾਂ ਵੀ ਨਹੀਂ ਦੂਰ ਹੋਣੀ। ਜੇ ਵੇਦ ਪੜ੍ਹਾ ਯੁਗ ਚਾਰ, ਚੌਂ ਯੁਗਾਂ ਦੇ ਵੇਦਾਂ ਨੂੰ ਪੜ੍ਹਦੇ ਰਹੋ ਜੇ, ਹਾਲਾਂਕਿ ਇੰਨੀ ਲੰਮੀ ਉਮਰ ਨਹੀਂ ਹੁੰਦੀ ਇਸ ਤਰ੍ਹਾਂ ਦਾ ਵਚਨ ਕੀਤਾ, ਜਾਂ ਚਾਰੇ ਯੁਗਾਂ ਜਿਨ੍ਹਾਂ ਨੇ ਵੇਦ ਪੜ੍ਹਿਆ, ਵੇਦ ਪੜ੍ਹਨ ਦੇ ਨਾਲ ਕੱਲੀ ਮੈਲ ਨਹੀਂ ਦੂਰ ਹੋਈ ਹੈ। ਅੱਗੇ ਦੱਸਦੇ ਨੇ
ਤ੍ਰੈ ਗੁਣ ਮਾਇਆ ਮੂਲ ਹੈ।
ਤ੍ਰੈ ਗੁਣ, ਤਿੰਨ ਗੁਣਾਂ ਦੇ ਅੰਦਰ ਮਾਇਆ ਹੀ ਮੂਲ ਮੁੱਢ ਰੂਪ ਹੈ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਤੇ ਇਸ ਕਰਕੇ ਉਸ ਮਾਇਆ ਦੇ
ਵਿੱਚ ਹਉਮੈ ਨਾਮ ਵਿਸਾਰ,
ਮਾਇਆ ਦੀ ਹਉਮੈ ਹੰਗਤਾ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਭੁਲਾ ਦਿੱਤਾ ਹੈ। ਅਤੇ
ਪੰਡਿਤ ਭੂਲੇ ਦੂਜਾ ਲਾਗੇ,
ਇਹ ਪੰਡਿਤ ਬਹੁਤ ਸਾਰੇ ਪੰਡਿਤ ਵਿਦਵਾਨ ਲੋਕ ਮਾਇਆ ਦੇ ਉਹਦੇ ਵਿੱਚ ਭੁਲਾਏ ਹੋਏ ਭੁੱਲੇ ਹੋਏ ਹਨ, ਦਵੈਸ ਦੇ ਵਿੱਚ ਲੱਗੇ ਹੋਏ ਨੇ।
ਮਾਇਆ ਕੈ ਵਪਾਰ,
ਹੇ ਪੰਡਿਤ ਕਹਿੰਦੇ ਦੇਖੋ ਬਹੁਤ ਸਾਰੇ ਵਿਦਵਾਨ ਮਾਇਆ ਦੇ ਵਪਾਰ ਬਣਜ ਵਿੱਚ ਲੱਗੇ ਹੋਏ ਨੇ। ਕਥਾ ਕੀਰਤਨਿਕ ਬਣਜ ਬਣ ਗਿਆ ਹੈ, ਵਪਾਰ ਬਣ ਗਿਆ, ਦੂਜੇ ਦਵੈਸ ਚ ਲੱਗੇ ਹੋਏ। ਇਸ ਕਰਕੇ ਫਿਰ ਮਨੁੱਖਾ ਸਰੀਰ ਇਹਦੇ ਵਾਸਤੇ ਨਹੀਂ ਸੀ ਮਿਲਿਆ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਫਰਮਾਨ ਕੀਤਾ ਹੈ ਤੇ ਉਹ ਦੂਸਰਿਆਂ ਨੂੰ ਭਾਵੇਂ ਉਪਦੇਸ਼ ਦਿੰਦੇ ਹੋ ਪਰ ਮਾਇਆ ਦੀ ਮਲੀਨਤਾ ਤੁਹਾਡੇ ਅੰਦਰ ਬਣੀ ਹੋਈ ਹੈ। ਪੰਡਿਤ ਬਾਚਹਿ ਪੋਥੀਆਂ ਨਾ ਬੂਝੈ ਵਿਚਾਰ, ਅਨਕੋ ਮਤੀ ਦੇ ਚਲੇ ਮਾਇਆ ਕਾ ਵਾਪਾਰ, ਇਹ ਕਰ ਰਹੇ ਹੋ।
ਅੰਤਰ ਤ੍ਰਿਸ਼ਨਾ ਭੁੱਖ ਹੈ,
ਉਹਨਾਂ ਦੇ ਹਿਰਦੇ ਰਸਾਂ ਕਸਾਂ ਦੀ ਤ੍ਰਿਸ਼ਨਾ ਇੱਛਾ ਰੂਪ ਭੁੱਖ ਸੁਧਾ ਲੱਗੀ ਹੋਈ ਹੈ। ਜਾਂ ਫਿਰ ਇਹ ਸਮਝੋ ਪਦਾਰਥਾਂ ਦੀ ਤ੍ਰਿਸ਼ਨਾ, ਜਿਹੜੀ ਤ੍ਰਿਸ਼ਨਾ ਪ੍ਰਾਪਤੀ ਦੀ ਪ੍ਰਬਲ ਇੱਛਾ, ਇਹ ਭੁੱਖ ਲੱਗੀ ਹੋਈ ਆ ਉਹਨਾਂ ਨੂੰ।
ਮੂਰਖ ਭੁੱਖਿਆ ਮੋਏ ਗਵਾਰ,
ਉਹ ਮੂਰਖ ਬੇਸਮਝ ਪੁਰਖਾਂ ਦਾ ਜੀਵਨ ਭੁੱਖਿਆਂ ਦਾ ਹੀ ਗੁਜ਼ਰਦਾ, ਅੰਤ ਨੂੰ ਗਵਾਰ ਮੂਰਖ ਮੌਤ ਦੇ ਮਾਰੇ ਮੂਹੇ ਮਰ ਜਾਂਦੇ ਹਨ।
ਸਤਿਗੁਰ ਸੇਵਿਆ ਸੁਖ ਪਾਇਆ,
ਹੇ ਪੰਡਿਤ ਜੀ ਇਹਨਾਂ ਨੇ ਸਤਿਗੁਰਾਂ ਦੀ ਭਗਤੀ ਰੂਪੀ ਸੇਵਾ ਟਹਿਲ ਕੀਤੀ ਹੈ, ਉਹਨਾਂ ਨੇ ਫਿਰ ਸੱਚੇ ਗੁਰਾਂ ਦੁਆਰਾ ਸਤਿਗੁਰ ਸੇਵਿਆ ਸੁਖ ਪਾਇਆ, ਸਤਿਗੁਰਾਂ ਦੀ ਸੇਵਾ ਚ ਉਹਨਾਂ ਨੂੰ ਸੁਖ ਮਿਲਿਆ ਹੈ।
ਸੱਚਾ ਸ਼ਬਦ ਵਿਚਾਰ,
ਕਹਿਣ ਲੱਗੇ ਹੇ ਵਿਦਵਾਨੋ, ਜਿਨ੍ਹਾਂ ਨੇ ਸਤਿਗੁਰਾਂ ਦੀ ਭਗਤੀ ਰੂਪੀ ਟਹਿਲ ਕੀਤੀ ਹੈ ਨਾ, ਉਹਨਾਂ ਨੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਸੁਖ ਕਿਹੜਾ, ਆਤਮ ਸੁਖ ਆਨੰਦ ਬ੍ਰਹਮਾਨੰਦ, ਉਹ ਸਰੂਪ ਦੇ ਸੁਖ ਦੀ ਸਿਖਿਆਤਾਕਾਰ ਵਾਲਾ ਸਰੂਪ, ਉਹ ਆਨੰਦ ਨੂੰ ਪਾ ਲਿਆ ਹੈ।
ਅੰਦਰੋਂ ਤ੍ਰਿਸ਼ਨਾ ਭੁੱਖ ਗਈ,
ਹੇ ਪੰਡਿਤ ਜੀ ਇਹਨਾਂ ਪੁਰਖਾਂ ਦੇ ਸੱਚੇ ਪਰਮੇਸ਼ਰ ਦੇ, ਸਾਰੀ ਤੋਂ ਇਕੱਠੀ ਬੋਲੋ ਜੀ, ਦਾ ਇਕੱਠੀ ਦਾ ਅਰਥ ਬਣਨਾ।
ਅੰਦਰੋਂ ਤ੍ਰਿਸ਼ਨਾ ਭੁੱਖ ਗਈ ਸੱਚੇ ਨਾਏ ਪਿਆਰ,
ਹੇ ਪੰਡਿਤ ਜਿਹਨਾਂ ਪੁਰਖਾਂ ਦਾ ਸੱਚੇ ਪਰਮੇਸ਼ਰ ਦੇ ਨਾਏ ਨਾਮ, ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਉਸ ਨਾਮ ਦੇ ਚ ਪਿਆਰ ਸਨੇਹ ਲੱਗਾ ਹੈ ਉਹਨਾਂ ਦੇ ਹਿਰਦੇ ਦੇ ਅੰਦਰੋਂ ਵਿੱਚੋਂ, ਤ੍ਰਿਸ਼ਨਾ ਦੀ ਰਸਾਂ ਕਸਾਂ ਦੀ ਭੋਗਾਂ ਦੀ ਭੁੱਖ ਚਲੀ ਗਈ ਹੈ।
ਨਾਨਕ ਨਾਮ ਰਤੇ ਸਹਿਜੇ ਰੱਜੇ ਜਿਨ੍ਹਾਂ ਹਰ ਰੱਖਿਆ ਉਰ ਧਾਰ।
ਇਹਨੂੰ ਭਾਈ ਜਿਹੜਾ ਸ਼ਬਦ ਹੈ ਇੱਕ ਤਾਂ ਰਤੇ ਪਾਠ ਜਿਹੜਾ ਇਹਨੂੰ ਰਤੇ ਨੀ ਕਹਿਣਾ, ਰਤੇ ਕਹਿਣਾ। ਦੂਸਰੇ ਨੂੰ ਰਜੇ ਨੀ ਕਹਿਣਾ, ਰਜੇ ਕਹਿਣਾ। ਇਹ ਇੱਕ ਤੁਕ ਦੇ ਵਿੱਚ ਦੋ ਕੁੰਡੀਆਂ। ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਪੁਰਖਾਂ ਨੇ ਹਰ ਪਰਮੇਸ਼ਰ ਦਾ ਨਾਮ ਹੈ ਨਾ ਜਿਹੜਾ, ਉਹ ਉਹਦੇ ਹਿਰਦੇ ਦੇ ਵਿੱਚ ਧਾਰ ਧਾਰਨ ਕਰਕੇ ਭਾਵ ਵਸਾ ਕੇ ਰੱਖਿਆ ਹੈ, ਤੇ ਫਿਰ ਹਰ ਵਕਤ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰਸਤੇ ਰੰਗੇ ਰਹਿੰਦੇ ਨੇ। ਉਹ ਸਹਿਜੇ ਸੁਤੇ ਸਿੱਧੀ ਆਤਮਕ ਆਨੰਦ ਵਿੱਚ ਰੱਜੇ ਤ੍ਰਿਪਤ ਹੋਏ ਹਨ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ ਅੱਗੇ ਮਹੱਲੇ ਵਿੱਚ,
ਮਨਮੁਖ ਹਰ ਨਾਮ ਨਾ ਸੇਵਿਆ।
ਮਨਮੁਖ ਪੁਰਖਾਂ ਨੇ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਸੇਵਿਆ ਸੇਵਨ ਨਹੀਂ ਕੀਤਾ ਹੈ, ਜਿਸ ਕਰਕੇ
ਦੁੱਖ ਲੱਗਾ ਬਹੁਤਾ ਆਏ।
ਉਹਨਾਂ ਨੂੰ ਵਿਕਾਰਾਂ ਦਾ ਦੁੱਖ ਲੱਗਿਆ, ਅਗਿਆਨ ਦਾ ਬਹੁਤ ਸਾਰਾ ਦੁੱਖ ਲੱਗਿਆ। ਅਗਿਆਨ ਜਨ ਦੁੱਖ ਨਾ ਜਿਵੇਂ ਕਾਲ ਦਾ ਬਹੁਤ ਹੀ ਦੁੱਖ ਲੱਗਿਆ ਹੋਇਆ ਆ ਕਰਕੇ ਇਹ ਚਿੰਬੜਿਆ ਹੀ ਰਹਿੰਦਾ ਹੈ।
ਅੰਤਰ ਅਗਿਆਨ ਅੰਧੀਰ ਹੈ।
ਮਨਮੁਖਾਂ ਦੇ ਹਿਰਦੇ ਦੇ ਅੰਦਰ, ਅੰਤਰ ਦਾ ਮਤਲਬ ਹੀ ਅੰਦਰ ਹੈ, ਉਹਨਾਂ ਦੇ ਅੰਤਰ ਅੰਦਰ ਗਿਆਨ ਤੋਂ ਬਗੈਰ ਅਵਰਨ ਸ਼ਕਤੀ ਕਰਕੇ ਅਗਿਆਨ ਦਾ ਅੰਧੇਰਾ ਜਿਹੜਾ ਨਾ ਇਹ ਹਨੇਰਾ ਪਿਆ ਹੋਇਆ ਹੈ।
ਸੁਧ ਨਾ ਕਾਈ ਪਾਏ।
ਇਸ ਲਈ ਉਹ ਸੱਚ ਸਰੂਪ ਦੀ ਵਿਚਾਰ ਦੀ ਕਾਈ ਕੋਈ ਵੀ ਸੁਧ ਨਾਮ ਹੈ ਗਿਆਤ ਦਾ, ਤੇ ਉਹਨਾਂ ਨੂੰ ਇਹ ਕੋਈ ਵੀ ਸੁਧ ਗਿਆਤ ਨਹੀਂ ਪਾਏ ਪਾਉਂਦੇ ਹਨ। ਇਸ ਕਰਕੇ
ਮਨ ਹੱਠ ਸਹਿਜ ਨਾ ਬੀਜਿਓ।
ਤੇ ਜਿਹੜੇ ਮਨਮੁਖ ਪੁਰਖਾਂ ਨੇ ਮਨ ਹੱਠ ਮਨ ਦੀ ਜਿੱਦ ਕਰਕੇ ਗੁਰਾਂ ਦੇ ਉਪਦੇਸ਼ ਦੁਆਰਾ ਸਰਵਣ ਮੰਨਣ ਅਧਿਆਸਨ ਕਰਨ ਰੂਪ ਜਾਂ ਗਿਆਨ ਰੂਪ ਬੀਜ ਨਾ ਨਹੀਂ ਬੀਜਿਓ ਬੀਜਿਆ, ਭਾਵ ਨਾਮ ਨਹੀਂ ਜਪਿਆ ਜਿਨ੍ਹਾਂ ਨੇ।
ਭੁੱਖਾ ਕੀ ਅੱਗੇ ਖਾਏ।
ਅੱਗੇ ਪਰਲੋਕ ਦੇ ਵਿੱਚ ਜਾ ਕੇ ਭੁੱਖਾ ਭੁੱਖੇ ਨੂੰ ਕੀ ਖਾਵ ਕੀ ਖਾਣਗੇ। ਇੱਥੇ ਜਿਨ੍ਹਾਂ ਨੇ ਨਾਮ ਨਹੀਂ ਬੀਜਿਆ ਹੈ ਤੇ ਅੱਗੇ ਭੁੱਖੇ ਫਿਰ ਕੀ ਬਿਲਕਣਗੇ। ਤੇ ਇੱਕ ਦਿਨ ਰੋਟੀ ਨਾ ਮਿਲੇ, ਦਿਨ ਤਾਂ ਇੱਕ ਪਾਸੇ ਰਹਿ ਗਏ, ਇੱਕ ਡੰਗ ਰੋਟੀ ਨਾ ਮਿਲੇ। ਕਲਪਦਾ ਫਿਰਦਾ ਕਹਿੰਦਾ ਵੀ ਮੈਨੂੰ ਤਾਂ ਭੁੱਖ ਲੱਗੀ ਹੋਈ ਹੈ, ਤੇ ਅੱਗੇ ਫਿਰ ਕੀ ਬਣੇਗਾ। ਨਾਮ ਤੋਂ ਬਿਨਾਂ ਖਾਏਗਾ ਕੀ ਉੱਥੇ, ਨਾਮ ਤੋਂ ਬਿਨਾਂ ਉੱਥੇ ਹੈ ਹੀ ਨਹੀਂ ਕੁਛ ਵੀ। ਇਸ ਕਰਕੇ ਭਾਈ ਨਾਮ ਦਾ ਹੀ ਜਿਹੜਾ ਨਾਮ ਹੀ ਤ੍ਰਿਪਤੀ ਕਰਨ ਵਾਲਾ ਹੈ, ਸਾਰੀਆਂ ਭੁੱਖਾਂ ਮੇਟਣ ਵਾਲਾ ਹੈ। ਕੀ ਖਾਵੇਗਾ ਅੱਗੇ ਜਾ ਕੇ, ਫਿਰ ਮਿਲੇਗਾ ਨੀ ਕੁਛ ਵੀ।
ਨਾਮ ਨਿਧਾਨ ਵਿਸਾਰਿਆ।
ਇਹ ਮਨਮੁਖ ਨਾਮ ਰੂਪੀ ਨਿਧਾਨ ਖਜ਼ਾਨੇ ਨੂੰ ਭੁਲਾ ਦਿੱਤਾ ਜਿਨ੍ਹਾਂ ਨੇ।
ਦੂਜਾ ਲੱਗਾ ਜਾਏ।
ਦੂਜਾ ਨਾਮ ਹੈ ਦਵੈਤ ਦਾ, ਦਵੈਤ ਭਾਵ ਦੇ ਵਿੱਚ ਜਾਏ ਜਾ ਕੇ ਲੱਗੇ ਹਨ।
ਨਾਨਕ ਗੁਰਮੁਖ ਮਿਲਹਿ ਵਡਿਆਈਆ।
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਹਨਾਂ ਗੁਰਮੁਖਾਂ ਨੂੰ ਸੱਚ ਸਰੂਪ ਦੀਆਂ ਵਡਿਆਈਆਂ ਜਿਹੜੀਆਂ ਨੇ ਤੇ ਉਸ ਤਦ ਮਹਿਮਾ ਮਿਲਦੀਆਂ ਹਨ।
ਜੇ ਆਪੇ ਮੇਲ ਮਿਲਾਏ।
ਜੇਕਰ ਆਪੇ ਆਪ ਪਰਮੇਸ਼ਰ ਗੁਰਾਂ ਦੇ ਉਪਦੇਸ਼ ਦੁਆਰਾ ਮੇਲ ਕੇ ਆਪਣੇ ਸਰੂਪ ਨਾਲ ਮਿਲਾਏ ਮਿਲਾ ਲੈਣ ਤਾਂ ਮਿਲਦੀਆਂ ਵਡਿਆਈਆਂ।
ਪੌੜੀ
ਅੱਗੇ ਪੌੜੀ ਕਸਨ ਕਰਦੇ ਹਨ ਜੇ
ਹਰ ਰਸਨਾ ਹਰ ਜਸ ਗਾਵੇ।
ਜਿਹੜੀ ਜੀਵ ਰੂਪ ਇਸਤਰੀ ਰਸਨਾ ਜੀਵ ਨਾਲ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ ਦੇ ਜਸ ਨੂੰ ਗਾਵੇ ਗਾਉਂਦੀ ਹੈ।
ਖਰੀ ਸੁਹਾਵਣੀ।
ਖਰੀ ਨਾਮ ਚੰਗੀ ਦਾ ਹੈ, ਉਹ ਤਾਂ ਚੰਗੀ ਅਤਿਅੰਤ ਹੀ ਬਹੁਤ ਹੀ ਸੋਭਨੀਕ ਹੋ ਗਈ ਹੈ। ਤੇ ਖਰੀ ਅਤਿਅੰਤ ਹੀ ਤੇ ਸੁਹਾਵਣੀ ਸੋਭਨੀਕ ਹੋਈ ਹੈ, ਚੰਗੀ ਸੋਭਨੀਕ ਹੋ ਗਈ ਹੈ।
ਜੋ ਮਨ ਤਨ ਮੁਖ ਹਰ ਬੋਲੇ।
ਜਿਹੜੇ ਜੀਵ ਰੂਪ ਇਸਤਰੀ ਮਨ ਤਨ ਮੁਖ ਕਰਕੇ ਜਿਹੜੀ ਜੀਵ ਰੂਪ ਇਸਤਰੀ ਤੇ ਮਨ ਤਨ ਮੁਖ ਇਸ ਕਰਕੇ ਮਨ ਕਰਕੇ ਵੀ ਮੁਖ ਕਰਕੇ ਵੀ ਸ੍ਰੀ ਕਰਕੇ ਵੀ ਪਰਮੇਸ਼ਰ ਦੇ ਨਾਮ ਨੂੰ ਬੋਲੇ ਬੋਲਦੀ ਹੈ।
ਸਾ ਹਰ ਭਾਵਣੀ।
ਉਹ ਫਿਰ ਹਰ ਪਰਮੇਸ਼ਰ ਨੂੰ ਭਾਵਣੀ ਪਾਉਂਦੀ ਹੈ ਜੀਵ ਰੂਪ ਇਸਤਰੀ ਜਗਿਆਸੂ ਰੂਪ ਇਸਤਰੀ।
ਜੋ ਗੁਰਮੁਖ ਚੱਖੈ ਸਾਧ।
ਜਿਹੜੀ ਜੀਵ ਰੂਪ ਇਸਤਰੀ ਗੁਰਮੁਖ ਮੁਖੀ ਗੁਰਾਂ ਦੁਆਰਾ ਨਾਮ ਦਾ ਸਰਵਣ ਕਰਕੇ ਜਾਂ ਮੰਨਣ ਦਾ ਸਾਧ ਸਵਾਦ ਚੱਖੇ ਚੱਖਦੀ ਹੈ
ਸਾ ਤ੍ਰਿਪਤਾਵਣੀ,
ਉਹ ਆਤਮਕ ਆਨੰਦ ਕਰਕੇ ਤ੍ਰਿਪਤਾਵਣੀ ਤ੍ਰਿਪਤ ਹੁੰਦੀ ਹੈ।
ਗੁਣ ਗਾਵੇ ਪਿਆਰੇ ਨਿੱਤ,
ਜਿਹੜੀ ਜੀਵ ਰੂ ਇਸਤਰੀ ਗੁਰਾਂ ਦੁਆਰਾ ਪਰਮੇਸ਼ਰ ਦੇ ਗੁਣਾਂ ਨੂੰ ਨਿੱਤ ਹਮੇਸ਼ਾ ਗਾਵੇ ਗਾਉਂਦੀ ਹੈ।
ਗੁਣ ਗਾਵੇ ਪਿਆਰੇ ਨਿੱਤ,
ਤੇ ਜਿਹੜੀ ਜੀਵ ਰੂ ਇਸਤਰੀ ਗੁਰਾਂ ਦੁਆਰਾ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਨਿੱਤ ਹਮੇਸ਼ਾ ਗਾਵੇ ਗਾਉਂਦੀ ਹੈ, ਉਸ ਨੂੰ ਆਪ ਗੁਰੂ ਸਾਹਿਬ ਜੀ ਗਿਆਨ ਆਦਿਕ ਗੁਣ ਗਾਏ ਗਾ ਕੇ ਗੁਣੀ ਗੁਣਾਂ ਵਾਲੇ ਬ੍ਰਹਮ ਗਿਆਨ ਦੀ ਸਮਝਾਵਣੀ ਸਮਝਾ ਦਿੰਦੇ ਹਨ। ਇਸ ਕਰਕੇ ਉਹਨਾਂ ਨੂੰ ਗਿਆਨ ਆਦਿ ਗੁਣ ਗਾਉਣ ਕਰਕੇ ਫਿਰ ਦੱਸਦੇ ਨੇ ਅੱਗੇ ਗੁਣ ਗਾਏ
ਗੁਣ ਗਾਏ ਗੁਣੀ ਸਮਝਾਵਣੀ,
ਗੁਣੀ ਪਰਮੇਸ਼ਰ ਦੇ ਸਰੂਪ ਦੀ ਸਮਝਾਵਣੀ ਸਮਝ ਆ ਜਾਂਦੀ ਹੈ, ਕਿਉਂਕਿ ਉਸ ਨੂੰ ਗਿਆਨ ਆਦਿਕ ਗੁਣ ਗਾਉਣੇ ਕਰਕੇ ਗੁਣੀ ਪਰਮੇਸ਼ਰ ਦੇ ਸਰੂਪ ਦੀ ਸਮਝਾਵਣੀ ਸਮਝ ਆਵਣੀ ਸਮਝ ਆ ਜਾਂਦੀ ਹੈ।
ਜਿਸ ਹੋਵੇ ਆਪ ਦਇਆਲ,
ਜੀਵ ਰੂ ਇਸਤਰੀ ਉੱਤੇ ਆਪ ਵਾਹਿਗੁਰੂ ਦਿਆਲੂ ਕਿਰਪਾਲੂ ਹੋਵੇ ਹੁੰਦਾ ਤਾਂ ਫਿਰ ਉਹ
ਸਾ ਸਤਿਗੁਰੂ ਗੁਰੂ ਬੁਲਾਵਣੀ,
ਸਾ ਉਹ ਗੁਰੂ ਪੂਜਨੀਕ ਸਤਿਗੁਰਾਂ ਦੇ ਜਸ ਨੂੰ ਕੀਰਤਨ ਰੂਪ ਵਿਚ ਬੁਲਾਵਣੀ ਬੋਲਦੀ ਹੈ, ਸਾ ਉਹ ਸਤਿਗੁਰਾਂ ਦੀ ਸ਼ਰਨ ਪੈਂਦੀ ਹੈ ਤੇ ਗੁਰੂ ਸਾਹਿਬ ਦੇ ਉਸ ਤੋਂ ਤੇ ਗੁਰੂ ਸਾਹਿਬ ਜੀ ਉਸ ਤੋਂ ਨਾਮ ਅਭਿਆਸ ਬੁਲਾਉਣਾ ਕਰਦੇ ਹਨ ਜੀ।
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਇਹ ਪਾਵਨ ਅਮਰ ਬਚਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਚ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ ਸੇਵਾ ਕਰਨ ਦਾ ਵੀ ਢੰਗ ਦੱਸੋ, ਕਿਰਪਾ ਕਰਕੇ ਤੁਸੀਂ ਸੇਵਾ ਕੀਤੀ ਗੁਰੂ ਅੰਗਦ ਸਾਹਿਬ ਦੀ 12 ਸਾਲ, ਇਸ ਕਰਕੇ ਮਹਾਰਾਜ ਤੁਹਾਡੀ ਸੇਵਾ ਸਫਲੀ ਹੋਈ, ਆਪ ਕਿਰਪਾ ਕਰਕੇ ਦੱਸੋ ਵੀ ਸੇਵਾ ਉਹਦੀ ਯੁਗਤੀ ਕੀ ਹੈ, ਸੇਵਾ ਕਰਨ ਦੀ ਸੇਵਾ ਕੀਤੀ ਸਫਲੀ ਕਿਵੇਂ ਹੁੰਦੀ ਹੈ। ਤਾਂ ਗੁਰੂ ਸਾਹਿਬ ਜੀ ਨੇ ਇਹ ਸਲੋਕ ਦੁਆਰਾ ਦੱਸਿਆ, ਭਾਈ ਸੇਵਾ ਹੈ ਤਾਂ ਬਹੁਤ ਕਠਿਨ, ਜੇ ਕਰਨੀ ਚਾਹੁੰਦੇ ਆ ਭਾਈ ਇਸ ਪ੍ਰਕਾਰ ਹੈ ਫਿਰ ਇਹ
ਹਸਤੀ ਸਿਰ ਜੋ ਅੰਕਸ ਹੈ।
ਹੇ ਭਾਈ, ਜਿਵੇਂ ਹਸਤੀ ਨਾਮ ਹੈ ਹਾਥੀ ਦਾ, ਹਾਥੀ ਦੇ ਸਿਰ ਉੱਤੇ ਮਹਾਵਤ ਹੈ ਨਾ ਜਿਹੜਾ ਹਾਥੀ ਨੂੰ ਤੋਰਨ ਵਾਲਾ, ਉਹਨੂੰ ਮਹਾਵਤ ਕਹਿੰਦੇ ਨੇ, ਤੇ ਉਹਦੇ ਕੋਲ ਲੋਹੇ ਦਾ ਇੱਕ ਅੰਕਸ, ਅੰਕਸ ਨਾਮ ਕੁੰਡੇ ਦਾ, ਕੁੰਡਾ ਹੁੰਦਾ ਹੈ। ਉਹ ਹਾਥੀ ਮਹਾਵਤ ਦੇ ਇਸ਼ਾਰੇ ਨਾਲ ਫਿਰ ਚੱਲਦਾ ਕਿਉਂਕਿ ਕੁੰਡੇ ਤੋਂ ਡਰਦਾ ਹੈ। ਹੁਣ ਤਾਂ ਸਭ ਤੋਂ ਕੱਦਾਵਰ ਜਾਨਵਰ ਹੈ, ਬੜਾ ਤਾਕਤ ਵਾਲਾ ਹੈ, ਇਸ ਕਰਕੇ ਹਸਤੀ ਸਿਰ ਜਿਉਂ ਅੰਕਸ ਹੈ। ਹਾਥੀ ਦੇ ਸਿਰ ਉੱਤੇ ਮਹਾਵਤ ਕੋਲ ਜਿਵੇਂ ਲੋਹੇ ਦਾ ਅੰਕਸ ਕੁੰਡਾ ਹੁੰਦਾ ਹੈ, ਹਾਥੀ ਮਹਾਵਤ ਦੇ ਇਸ਼ਾਰੇ ਨਾਲ ਚੱਲਦਾ ਹੈ। ਇਸੇ ਤਰ੍ਹਾਂ
ਅਹਰਣ ਜਿਉਂ ਸਿਰ ਦੇ,
ਅਤੇ ਇਸੇ ਤਰ੍ਹਾਂ ਅਹਰਣ ਜਿਹੜਾ ਹੈ ਨਾ, ਇਹਨੂੰ ਅਹਰਣ ਹੀ ਕਹਿਣਾ, ਅਹਰਣ ਇਹ ਜਿਹੜਾ ਲੋਹੇ ਦਾ ਇੱਕ, ਜਿਵੇਂ ਲੋਹੇ ਦੇ ਜਾਂ ਧਾਤੂਆਂ ਦੇ ਕੁਝ ਅੰਜ਼ਾਰ ਘੜਨ ਵਾਸਤੇ ਲੁਹਾਰ ਦੇ ਕਾਰਖਾਨਿਆਂ ਦੇ ਵਿੱਚ ਇੱਕ ਲੋਹੇ ਦਾ ਢੇਲਾ ਜਿਹਾ ਹੁੰਦਾ ਹੈ, ਉਹ ਵਜਨਦਾਰ ਹੁੰਦਾ ਹੈ, ਉਹਨੂੰ ਅਹਰਣ ਵੀ ਕਹਿੰਦੇ ਨੇ, ਉਹਨੂੰ ਅਹਰਣ ਵੀ ਕਹਿੰਦੇ ਨੇ। ਇੱਥੇ ਮਹਾਰਾਜ ਸਾਹਿਬ ਨੇ ਅਹਰਣ ਲਿਖਿਆ ਹੋਇਆ, ਤੇ ਉਹਦੇ ਉੱਪਰ ਠੰਡਾ ਜਾਂ ਗਰਮ ਲੋਹਾ ਉਹ ਰੱਖ ਰੱਖ ਕੇ ਕੁੱਟੀਆਂ ਦਾ ਅਹਰਣ ਨਹੀਂ ਹਿਲਦੀ ਹੈ, ਅਚਲ ਰਹਿੰਦੀ ਹੈ। ਇਹ ਅਚਲਤਾ ਦਾ ਇੱਥੇ ਭਾਵ ਲੈ ਕਰਕੇ ਅਹਰਣ ਜਿਉਂ ਸਿਰ ਦੇ, ਅਤੇ ਜਿਵੇਂ ਅਹਰਣ ਜਿਹੜੀ ਹੈ ਉਹ ਉੱਪਰ ਤੇ ਹਥੌੜੇ ਵੱਜਦੇ ਹੈ, ਗਰਮ ਗਰਮ ਲੋਹਾ ਰੱਖਿਆ ਵਾ ਹੁੰਦਾ, ਨਾ ਤਾਂ ਉਹ ਗਰਮ ਦੇ ਨਾਲ ਤੜਫਦੀ ਹੈ, ਨਾ ਜਿਹੜੀਆਂ ਸੱਟਾਂ ਪੈਂਦੀਆਂ ਨੇ ਉਹ ਕਈ ਵਾਰ ਅਹਿਰਣ ਦੇ ਉੱਤੇ ਸੱਟਾਂ ਜ਼ਿਆਦਾ ਪੈਂਦੀਆਂ। ਜਿਹੜਾ ਅੰਜ਼ਾਰ ਘੜ ਰਿਹਾ ਉਹ ਤੋਂ ਲਾਂਭੇ ਹੋ ਕੇ ਵੀ ਸੱਟ ਅਹਿਰਣ ਤੇ ਵੱਜਦੀ ਹੈ, ਪਰ ਅਹਿਰਣ ਜਿਹੜੀ ਹੈ ਘਬਰਾਉਂਦੀ ਨਹੀਂ ਹੈ, ਉਹ ਸਿਰ ਦੇ ਹੀ ਰੱਖਦੀ ਹੈ। ਇਹ ਪ੍ਰਮਾਣ ਦਿੱਤੇ ਨੇ, ਹਥੌੜਿਆਂ ਦੀਆਂ ਸੱਟਾਂ ਖਾ ਖਾ ਕੇ ਵੀ ਅਡੋਲ ਰਹਿੰਦੀ ਹੈ। ਤੇ ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ, ਦੁਆਰੇ ਬੋਲੋ ਜੀ,
ਹਸਤੀ ਸਿਰ ਜੋ ਅੰਕਸ ਹੈ।
ਇਸੇ ਪ੍ਰਕਾਰ ਜਗਿਆਸੂਆਂ ਦੇ ਮਨ ਰੂਪੀ ਹਾਥੀ ਦੇ ਸਿਰ ਦੇ ਉੱਤੇ ਸਤਿਗੁਰੂ ਮਹਾਵਤ ਨੇ, ਹਾਥੀ ਨੂੰ ਜਿਵੇਂ ਚਲਾਉਣ ਵਾਲਾ ਜਿਹੜਾ ਹੁੰਦਾ ਉਹਨੂੰ ਮਹਾਵਤ ਕਹਿੰਦੇ ਹੈ, ਇੱਧਰ ਸਤਿਗੁਰੂ ਮਹਾਵਤ ਉਹਨਾਂ ਦੇ ਕੋਲ ਉਪਦੇਸ਼ ਰੂਪੀ ਕੁੰਡਾ ਹੈ ਜਾਂ ਗਿਆਨ ਰੂਪੀ ਕੁੰਡਾ ਹੈ ਗੁਰੂ ਦੇ ਕੋਲ, ਤੇ ਉਹਨਾਂ ਦਾ ਫਿਰ ਮਨ ਰੂਪੀ ਹਾਥੀ ਜਿਹੜਾ ਨਾ ਜਗਿਆਸੂਆਂ ਦਾ ਸਤਿਗੁਰੂ ਮਹਾਵਤ ਦੇ ਹੁਕਮ ਅਨੁਸਾਰ ਚੱਲਦਾ ਹੈ, ਉਹ ਆਪਣੀ ਮਰਜ਼ੀ ਨਾਲ ਨਹੀਂ ਚੱਲਦੇ, ਜੋ ਗੁਰੂ ਕਹਿੰਦਾ ਉਹ ਕਰਦੇ ਹੈ। ਫਿਰ ਹੁਣ ਅਸੀਂ ਆਪਣੀ ਮਰਜ਼ੀ ਕਰਦੇ ਹਾਂ। ਇਸ ਪ੍ਰਕਾਰ ਅੱਗੇ ਦੱਸਦੇ ਨੇ ਜਿਉਂ ਜਗਿਆਸੂ ਫਿਰ
ਅਹਰਣ ਜਿਉਂ ਸਿਰ ਦੇ,
ਜਿਉਂ ਤੇ ਅਰਥ ਫਿਰ ਉੱਠਦਾ ਜਿਉਂ ਅਗਲੀ ਤੁਕ ਦਾ, ਜਿਸ ਪ੍ਰਕਾਰ ਜਗਿਆਸੂ ਦੀ ਬੁੱਧ ਰੂਪੀ ਅਹਿਰਣ ਜਿਹੜੀ ਹੈ ਨਾ, ਤੇ ਉਹ ਵੇਦ ਗਿਆਨ ਦੇ ਜਿਹੜੇ ਵੇਦ ਦੇ ਜਾਂ ਫਿਰ ਗਿਆਨ ਦੇ ਹਥੌੜੇ ਪੈਂਦੇ ਆ ਗੁਰੂ ਵੱਲੋਂ, ਅਹਰਨ ਮਤ ਬੇਦ ਹਥਿਆਰ, ਜਪਜੀ ਸਾਹਿਬ ਦੇ ਕਿਹਾ ਤੇ ਉਹ ਫਿਰ ਮਤ ਨੂੰ ਅਹਿਰਨ ਦੀ ਤਰ੍ਹਾਂ ਅਚਲ ਕਰਨਾ, ਗਿਆਨ ਦੇ ਉੱਪਰ ਸੱਟਾਂ ਵੱਜਦੀਆਂ ਤੇ ਫਿਰ ਹੰਕਾਰ ਰੂਪੀ ਸਿਰ ਰੱਖ ਦਿੰਦੀ ਹੈ। ਬੁੱਧੀ ਜਿਹੜੀ ਹੈ ਪਾਪ ਬੁੱਧੀ ਅਡੋਲ ਰੱਖੇ ਤੇ ਇਹ ਦ੍ਰਿਸ਼ਟਾਂਤ ਦਿੱਤਾ ਹੈ। ਕਹਿੰਦੇ ਫਿਰ ਇਸ ਤਰ੍ਹਾਂ ਦੀ ਸੇਵਾ ਹੋ ਸਕਦੀ ਹੈ, ਇਹਦੇ ਵਿੱਚ ਨਾ ਥੋੜ੍ਹਾ ਜਿਹਾ ਹੋਰ ਸਪਸ਼ਟ ਕਰਨ ਵਾਸਤੇ ਤੇ ਜਿਹੜਾ ਕੁਛ ਵਿਚਾਰ ਇਸ ਤਰ੍ਹਾਂ ਦੀ ਹੈ ਉਹਦੇ ਨਾਲ ਬਹੁਤਾ ਸੌਖਾ ਸਮਝ ਆ ਜਾਏਗਾ। ਮਹਾਰਾਜ ਸਾਹਿਬ ਜੀ ਫਰਮਾਨ ਇਹ ਕਰਦੇ ਹੈ, ਇਹਦੇ ਜਿਹੜਾ ਦ੍ਰਿਸ਼ਟਾਂਤ ਦਿੱਤਾ ਨਾ ਉਹ ਦ੍ਰਿਸ਼ਟਾਂਤ ਇਸ ਕਰਕੇ ਮਹਾਰਾਜ ਸਾਹਿਬ ਜੀ ਦੇ ਰਹੇ ਹੈ ਵੀ ਜਿਸ ਤਰ੍ਹਾਂ ਇੱਕ ਲੋਹਾ ਹੈ, ਉਹ ਸਮਝ ਲਓ ਵੀ ਲੋਹਾ ਜਿਹੜਾ ਹੈ ਵੀ ਕਿਤੇ ਲੋਹੇ ਦਾ ਟੁਕੜਾ ਉਹ ਧਰਤੀ ਦੇ ਵਿੱਚ ਕਿਤੇ ਲੋਹਾ ਡਿੱਗਿਆ, ਉਹਦੇ 'ਤੇ ਬਰਸਾਤਾਂ ਲੰਘ ਗਈਆਂ, ਇੱਕ ਲੰਘ ਗਈ, ਦੋ ਲੰਘ ਗਈ ਬਰਸਾਤ, ਪਾਣੀ ਪੈਣ ਦੇ ਨਾਲ ਉਹ ਜਰ ਪੈ ਜਾਂਦੀ, ਜਰ ਪੈ ਕੇ ਉਹਦੇ ਵਿੱਚ ਮਤਲਬ ਉਹਦਾ ਸੂਰਤ ਹੀ ਵਿਗੜ ਜਾਂਦੀ ਹੈ, ਚਮਕ ਤਾਂ ਖਤਮ ਹੋਈ ਹੋਈ ਹੈ, ਉਹ ਪਤਾ ਹੀ ਨਹੀਂ ਲੱਗਦਾ ਵੀ ਮਿੱਟੀ ਪਈ ਹੈ ਜਾਂ ਲੋਹੇ ਦਾ ਟੁਕੜਾ ਪਿਆ। ਲੋਕਾਂ ਦੇ ਪੈਰਾਂ ਦੇ ਹੇਠ ਮਧੋਲਿਆ ਜਾਂਦਾ, ਠੋਕਰਾਂ ਖਾਂਦਾ ਫਿਰਦਾ, ਕਿਤੇ ਉਹ ਲੋਹੇ ਦਾ ਟੁਕੜਾ ਕਿਸੇ ਲੁਹਾਰ ਦੇ ਹੱਥ ਆ ਗਿਆ, ਉਹ ਲੁਹਾਰ ਨੇ ਚੁੱਕਿਆ ਲੋਹੇ ਦਾ ਟੁਕੜਾ। ਇਹ ਹੁਣ ਕਲਪਨਾ ਕੀਤੀ ਹੈ ਸਮਝਾਉਣ ਵਾਸਤੇ, ਕਹਿੰਦੇ ਲੋਹੇ ਦਾ ਟੁਕੜਾ ਲੁਹਾਰ ਨੂੰ ਦੇਖ ਕੇ ਰੋ ਪਿਆ, ਉਹਨੇ ਕਿਹਾ ਵੀ ਰੋਣਾ ਹੈ, ਕਹਿੰਦਾ ਵੀ ਬਹੁਤ ਸੱਟਾਂ ਖਾ ਲਈਆਂ, ਬੜੀਆਂ ਠੋਕਰਾਂ ਖਾ ਲਈਆਂ, ਲੋਕਾਂ ਦੇ ਪੈਰਾਂ ਹੇਠ ਮੈਂ ਲਤਾੜਿਆ ਗਿਆ, ਜਰ ਮੈਨੂੰ ਖਾ ਗਈ, ਹੁਣ ਮੇਰਾ ਤਾਂ ਰੂਪ ਹੈ ਜਿਹੜਾ ਉਹ ਤਾਂ ਦਿਖਦਾ ਹੀ ਨਹੀਂ, ਮੈਲ ਹੀ ਦਿਖ ਰਹੀ ਹੈ। ਲੋਹੇ ਦੇ ਵੀ ਚਮਕ ਹੁੰਦੀ ਹੈ ਤੇ ਚਮਕ ਤਾਂ ਰਹੀ ਨਾ, ਹੁਣ ਤਾਂ ਕਹਿੰਦਾ ਜਰੇ ਜਰੇ ਦਿਖ ਰਹੀ ਹੈ, ਮੈਲ ਹੀ ਮੈਲ ਹੈ, ਟੋਏ ਇਹਦੇ ਵਿੱਚ ਮੇਰੇ ਪਾ ਦਿੱਤੇ ਉਹਨੇ ਮੈਲ ਨੇ, ਤੇ ਇਸ ਕਰਕੇ ਵੀ ਮੇਰਾ ਹੁਣ ਕੁਛ ਬਣਾ ਦੇ, ਮੈਂ ਤੇਰੇ ਹੱਥ ਵਿੱਚ ਆ ਗਿਆ। ਲੁਹਾਰ ਕਹਿੰਦੇ ਲੋਹੇ ਨਾਲ ਗੱਲਾਂ ਕਰਦਾ ਵੀ ਬਣਾ ਤਾਂ ਦੇਊਂਗਾ ਸਭ ਕੁਛ, ਪਰ ਤੈਨੂੰ ਜੇ ਕੁਛ ਪ੍ਰਵਾਨ ਹੈ, ਕਹਿੰਦੇ ਦੱਸੋ, ਕਹਿੰਦੇ ਤੈਨੂੰ ਭੱਠੀ ਦੇ ਵਿੱਚ ਦਊਂਗਾ, ਅੱਗ ਤੇ ਮਚਾਊਂ, ਪਹਿਲਾਂ ਤੈਨੂੰ ਪ੍ਰਵਾਨ ਹੈ ਤੈਨੂੰ, ਕਹਿੰਦਾ ਜੀ ਪ੍ਰਵਾਨ ਹੈ। ਕਹਿੰਦੇ ਫਿਰ ਉਸ ਵੇਲੇ ਇਤਰਾਜ਼ ਤਾਂ ਨਹੀਂ ਕਰੇਗਾ, ਭੱਠੀ 'ਚ ਕਿਉਂ ਦੇ ਦਿੱਤਾ, ਮੈਨੂੰ ਫੂਕਦਾ ਕਿਉਂ ਹੈ, ਤੇਰੀ ਮੈਲ ਫੂਕਣ ਬਾਅਦ ਭੱਠੀ 'ਚ ਦੇਣਾ ਪਊ, ਗਰਮ ਹੋਏ ਲੋਹੇ ਦੀ ਮੈਲ ਬਾਹਰ ਆ ਜਾਂਦੀ ਹੈ, ਜਿਵੇਂ ਦੁੱਧ ਨੂੰ ਉਬਾਲੋ ਮਲਾਈ ਉੱਪਰ ਆ ਜਾਂਦੀ ਹੈ, ਰਸ ਨੂੰ ਉਬਾਲੋ ਉਹਦੀ ਮੈਲ ਉੱਤੇ ਆ ਜਾਂਦੀ ਹੈ ਜਦੋਂ ਗੁੜ ਸ਼ੱਕਰ ਬਣਾਉਣੀ। ਕਹਿੰਦਾ ਜੀ ਮੈਨੂੰ ਕੋਈ ਇਤਰਾਜ਼ ਨਹੀਂ। ਕਹਿੰਦੇ ਫਿਰ ਇੱਥੇ ਬਸ ਨਹੀਂ, ਤੈਨੂੰ ਭੱਠੀ 'ਚੋਂ ਕੱਢ ਕੇ ਤੈਨੂੰ ਆਪਣਾ ਸਿਰ ਮੇਰੀ ਐਰਨ 'ਤੇ ਰੱਖਣਾ ਪਊਗਾ, ਉੱਪਰ ਤੋਂ ਫਿਰ ਮੈਂ ਤੇਰੇ ਸੱਟਾਂ ਮਾਰੂੰਗਾ ਹਥੌੜੇ ਦੀਆਂ, ਜੇ ਮੁੜ ਕੇ ਚੀਕਾਂ ਮਾਰੀਆਂ ਫਿਰ ਤੇਰਾ ਕੁਛ ਨਹੀਂ ਬਣਨਾ। ਕਹਿੰਦਾ ਜੀ ਮੈਂ ਨਹੀਂ ਬੋਲਦਾ, ਮੈਨੂੰ ਮਾਰੋ ਕੁੱਟੋ ਕੁਛ ਕਰੋ ਪਰ ਮੇਰਾ ਕੁਛ ਬਣਾ ਦਿਉ। ਕਹਿੰਦੇ ਬਣਾ ਬਹੁਤ ਕੁਛ ਦਊਂ। ਕਹਿੰਦਾ ਠੀਕ ਹੈ, ਲੁਹਾਰ ਨੇ ਚੱਕਿਆ ਭੱਠੀ ਦੇ ਵਿੱਚ ਦੇ ਦਿੱਤਾ, ਭੱਠੀ 'ਚ ਦੇ ਕੇ ਜਦੋਂ ਪੂਰਾ ਗਰਮ ਹੋ ਗਿਆ ਉਹ ਲੈ ਮੈਲ ਤਾਂ ਖਲੇਪੜ ਬਣ ਬਣ ਕੇ ਲੈਣ ਸ਼ੁਰੂ ਹੋ ਜਾਂਦੀ ਹੈ, ਮਾੜੀ ਜਿਹੀ ਸੱਟ ਮਾਰੀ ਖਲੇਪੜ ਬਣ ਕੇ ਬਾਹਰ ਜਾਂਦੀ ਹੈ, ਉਹਨੂੰ ਕੁੱਟਿਆ ਫਿਰ ਪੱਟ ਚ ਦਿੱਤਾ, ਫਿਰ ਕੁੱਟਿਆ ਤੇ ਲੋਹਾ ਐਰਨ ਦੇ ਉੱਤੇ ਸਿਰ ਦਿੱਤਾ, ਬੋਲਿਆ ਨਹੀਂ ਹੈ। ਕਹਿੰਦੇ ਜਿਸ ਵੇਲੇ ਲੁਹਾਰ ਦੇ ਫਿਰ ਮਨ ਦੇ ਵਿੱਚ ਆਇਆ ਵੀ ਹੁਣ ਇਹਦਾ ਬਣਾਉਣਾ ਹੈ ਕੁਛ, ਕਹਿੰਦੇ ਉਸ ਨੇ ਕੁੰਡਾ ਬਣਾਉਣਾ ਸ਼ੁਰੂ ਕਰ ਦਿੱਤਾ, ਉਹਨੇ ਜਦੋਂ ਕੁੰਡਾ ਬਣਾ ਕੇ ਮੂਹਰੇ ਤੇ ਐਨ ਮੋੜ ਦਿੱਤਾ, ਉਥੋਂ ਕੋਈ ਆਇਆ ਹਥਵਾਨ, ਉਹ ਕਹਿੰਦਾ ਵੀ ਕੁੰਡਾ ਚਾਹੀਦਾ ਹਾਥੀ ਚਲਾਉਣ ਵਾਲਾ, ਕਹਿੰਦਾ ਵੀ ਤਿਆਰ ਹੈ ਲੈ ਜਾ। ਉਹਨੂੰ ਕੁੰਡਾ ਨੂੰ ਫੜ ਕੇ ਹਾਥੀ ਦੇ ਹਥਵਾਨ ਦੇ ਕੋਲ ਫੜਾਉਣ ਲੱਗਿਆ, ਕਹਿੰਦਾ ਲੈ ਉਹੀ ਲੋਹੇ ਤੂੰ ਜੇ ਮੇਰੀਆਂ ਮਾਰਾਂ ਖਾਧੀਆਂ ਨਾ, ਜੇ ਭੱਠੀ ਦੇ ਵਿੱਚ ਪਿਆ। ਕਹਿੰਦੇ ਹੁਣ ਇਸ ਵੇਲੇ ਸਮਝ ਲੈ ਹਾਥੀ ਸਾਰੇ ਚਾਰ ਪਾਇਆਂ ਦੇ ਵਿੱਚ ਸਭ ਤੋਂ ਕੱਦਾਵਰ ਤੇ ਉੱਚਾ ਹੈ, ਬਲਵਾਨ ਹੈ। ਕਹਿੰਦੇ ਉਹਦੇ ਸਿਰ ਦੇ ਉੱਤੇ ਜਾ ਕੇ ਰਾਜ ਕਰੇਗਾ ਹੁਣ ਤੂੰ, ਤੇ ਤੂੰ ਹਾਥੀ ਡਰੂਗਾ, ਹਥਵਾਨ ਤੋਂ ਨਹੀਂ ਡਰਦਾ, ਕੁੰਡੇ ਤੋਂ ਡਰਦਾ ਹਾਥੀ। ਉਹਦੇ ਕਵੇ ਇਸ ਕਰਕੇ ਕਿਹਾ, ਕਹਿੰਦੇ ਹਸਤੀ ਸਿਰ ਜਿਉਂ ਅੰਕਸ ਹੈ ਐਰਨ ਜਿਉਂ ਸਿਰ ਦੇ। ਕਹਿੰਦੇ ਉਹਨੇ ਐਰਨ ਦੇ ਉੱਤੇ ਸਿਰ ਦਿੱਤਾ ਤੇ ਫਿਰ ਕੀ ਹੋਇਆ, ਮਨ ਤਨ ਆਗੈ ਰਾਖ ਕੇ ਉਬੀ ਸੇਵ ਕਰੇ। ਉਹਨੇ ਆਪਣਾ ਸਮਰਪਿਤ ਹੋਣਾ ਕੀਤਾ ਪਹਿਲਾਂ ਉਸ ਨੂੰ। ਕਹਿੰਦੇ ਇਉਂ ਗੁਰਮੁਖ ਆਪ ਨਿਵਾਰੀ ਹੈ, ਇਹ ਤਾਂ ਦ੍ਰਿਸ਼ਟਾਂਤ ਦਿੱਤਾ ਹੈ। ਕਹਿੰਦੇ ਸਭ ਰਾਜ ਸ੍ਰਿਸ਼ਟ ਕਾ ਲੇ, ਜਿਵੇਂ ਉਹ ਹਾਥੀ ਨੇ, ਰਾਜ ਦਾ ਅਰਥ ਹੀ ਹੁਕਮ ਹੁੰਦਾ ਹੈ, ਫਲਾਨਾ ਰਾਜ ਕਰਦਾ ਹੈ, ਹਕੂਮਤ ਕਰ ਰਿਹਾ, ਹੁਕਮ ਕਰ ਰਿਹਾ। ਉਹ ਫਿਰ ਉਹੀ ਕੁੰਡਾ ਜਿਹੜਾ ਰੋਲਦਾ ਫਿਰਦਾ ਸੀ ਹਾਥੀ ਦੇ ਸਿਰ ਤੇ ਚੜ ਕੇ ਰਾਜ ਕੀਤਾ ਉਸਨੇ, ਇਹ ਹੈ ਦ੍ਰਿਸ਼ਟਾਂਤ। ਕਹਿੰਦੇ ਗੁਰਸਿੱਖਾ ਜੇ ਤੂੰ ਚਾਹੁੰਦਾ ਤਾਂ ਫਿਰ ਭਾਈ ਇਸ ਪ੍ਰਕਾਰ ਹੋਏਗਾ ਵੀ ਤੂੰ ਉਹਨੇ ਤਾਂ ਲੁਹਾਰ ਨੂੰ ਸਮਰਪਿਤ ਹੋਣਾ ਕੀਤਾ, ਗੁਰਸਿੱਖ ਨੇ ਕੀ ਕਰਨਾ? ਗੁਰਸਿੱਖ ਨੇ ਭਾਈ ਆਪਣਾ ਜਿਹੜਾ ਮਨ ਰੂਪੀ ਇਹ ਲੋਹੇ ਦਾ ਟੁਕੜਾ ਹੈ, ਇਹ ਮਾਇਆ ਦਾ ਹੀ ਟੁਕੜਾ ਇਹ, ਤੇ ਇਸ ਨੂੰ ਕਈ ਜਨਮਾਂ ਜਨਮਾਤਰਾਂ ਦੇ ਵਿੱਚ ਇਹਨੇ ਠੋਕਰਾਂ ਖਾਧੀਆਂ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆ, ਇਹਨੂੰ ਜਰ ਲੈ ਗਈ ਵਿਸ਼ੇ ਵਿਕਾਰਾਂ ਦੀ, ਕਾਮ ਕ੍ਰੋਧ ਨੇ ਟੋਏ ਪਾਤੇ ਦੇ ਵਿੱਚ, ਫਿਰ ਇਹ ਠੋਕਰਾਂ ਖਾਂਦਾ ਖਾਂਦਾ ਕਿਤੇ ਮਨੁੱਖਾ ਸਰੀਰ ਵਿੱਚ ਆਇਆ ਹੈ। ਮਨੁੱਖਾ ਸਰੀਰ ਦੇ ਵਿੱਚ ਰੁਲਦਾ ਫਿਰਦੇ ਨੂੰ ਕਿਤੇ ਗੁਰੂ ਦੇ ਹੱਥ ਕਿਰਪਾ ਰੂਪੀ ਹੱਥਾਂ ਵਿੱਚ ਆ ਗਿਆ, ਗੁਰੂ ਦੇ ਕਿਰਪਾ ਰੂਪੀ ਹੱਥਾਂ, ਗੁਰੂ ਨੇ ਸਾਹਮਣੇ ਚਰਨੀ ਪੈ ਕੇ ਕਹਿੰਦਾ ਸਤਿਗੁਰੂ ਮੈਂ ਬਹੁਤ ਪਾਪੀ ਹਾਂ, ਮੈਨੂੰ ਕਿਰਪਾ ਕਰਕੇ ਕੁਛ ਨਾ ਕੁਛ ਮੇਰਾ ਬਣਾ ਦਿਓ। ਕਹਿੰਦੇ ਭਾਈ ਦੇਖ, ਤੈਨੂੰ ਪਹਿਲਾਂ ਜਿਵੇਂ ਲੁਹਾਰ ਲੋਹੇ ਨੂੰ ਭੱਠੀ ਵਿੱਚ ਪਾਉਂਦਾ, ਤੈਨੂੰ ਫਿਰ ਸਤਸੰਗਤ ਦੀ ਭੱਠੀ ਚ ਦਿਉਂਗਾ ਪਹਿਲਾਂ। ਮਹਾਰਾਜ ਕਹਿੰਦੇ ਤੈਨੂੰ ਪ੍ਰਵਾਨ ਹੈ? ਕਹਿੰਦੇ ਜੀ ਪ੍ਰਵਾਨ ਹੈ। ਤੈਨੂੰ ਜਪ ਤਪ ਦਾ ਸੇਕ ਵੀ ਦੇਊਂਗਾ, ਕਹਿੰਦਾ ਜੀ ਮੈਨੂੰ ਪ੍ਰਵਾਨ ਹੈ। ਤੇਰੇ ਤੇ ਗਿਆਨ ਦੇ ਥੋੜੇ ਵੀ ਮਾਰੂੰਗਾ, ਕਹਿੰਦੇ ਜੀ ਮੈਨੂੰ ਪ੍ਰਵਾਨ ਹੈ। ਕਹਿੰਦੇ ਫਿਰ ਤੇਰੀ ਮੈਲ ਉੱਡਦੀ ਦੇਖੀ, ਫਿਰ ਤੂੰ ਮਨ ਸ਼ੁੱਧ ਵੀ ਹੋ ਜਾਊਗਾ ਤੇਰਾ। ਤੇ ਇਸ ਪ੍ਰਕਾਰ ਫਿਰ ਮਹਾਰਾਜ ਇਹ ਦਸਤਾਨ ਦੇ ਇਉਂ ਹੈ, ਇਹਦੇ ਵਿਸਤਾਰ ਨਾਲ ਅਹਿਸਾਸ ਨਹੀਂ ਜੀ, ਆਪਾਂ ਬਹੁਤਾ ਫਿਰ ਵਿਸਤਾਰ ਲੜੀਵਾਰ ਕਥਾ ਹੈ ਨਾ, ਜੇ ਇਕੱਲਾ ਉਸ ਤਰ੍ਹਾਂ ਸ਼ਬਦ ਕਰਨਾ ਹੋਵੇ ਫਿਰ ਤਾਂ ਇਹ ਘੰਟੇ ਦਾ ਸ਼ਬਦ ਹੈ ਇਕੱਲਾ ਹੀ। ਤੇ ਆਓ ਇਹਨੂੰ ਸੰਖੇਪ ਕਰ ਲਈਏ। ਇਉਂ ਫਿਰ ਗੁਰਮੁਖ ਜਨ ਨੂੰ ਇਹ ਤਾਂ ਬਾਹਰਲਾ ਦਸਤਾਨ ਦਿੱਤਾ, ਕਹਿੰਦੇ ਹਨ ਭਾਈ ਇਉਂ ਹੀ ਤੂੰ ਇਉਂ ਕਰ ਫਿਰ ਮਨ ਤਨ
ਮਨ ਤਨ ਆਗੈ ਰਾਖ ਕੈ।
ਇਹ ਗੁਰਸਿੱਖਾ ਜਿਵੇਂ ਲੋਹੇ ਨੇ ਆਪਣਾ ਸਮਰਪਿਤ ਹੋਣਾ ਕੀਤਾ, ਤੂੰ ਵੀ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ, ਅੱਗੇ ਰੱਖ ਦੇ ਗੁਰੂ ਦੇ, ਅੱਜ ਤੋਂ ਬਾਅਦ ਮੇਰਾ ਮਨ ਤੁਹਾਡਾ ਹੋਇਆ ਸੱਚੇ ਪਾਤਸ਼ਾਹ, ਮਨ ਵਿੱਚ ਹੈ ਸਤਿਗੁਰ ਕੇ ਪਾਤ ਤੇ ਸੇਵਕ ਕੇ ਕਾਰਜ ਰਾਸ, ਮੇਰਾ ਤਨ ਵੀ ਤੁਹਾਡਾ, ਜੋ ਕਹੋਗੇ ਮੈਂ ਤਨ ਨਾਲ ਉਹੀ ਕਰੂੰਗਾ ਜੋ ਤੁਹਾਡੀ ਮਰਿਆਦਾ ਹੈ। ਪੰਜ ਕਕਾਰਾਂ ਦੀ ਰਹਿਤ, ਇਹ ਤਨ ਦੀ ਤਨ ਅਰਪਣਾ ਹੀ ਹੈ ਨਾ, ਆਪਣੀ ਮਰਜ਼ੀ ਨਹੀਂ ਕਰ ਸਕਦੇ। ਆ ਕਈ ਤਾਂ ਕੁਤਾਹੀ ਕਰਦੇ ਆ ਭਾਈ, ਕਕਾਰਾਂ ਨਾਲ ਪਿਆਰ ਹੀ ਨਹੀਂ ਕਰਦੇ, ਫਿਰ ਇਹਦਾ ਮਤਲਬ ਗੁਰੂ ਨਾਲ ਪਿਆਰ ਨਹੀਂ। ਖਾਣ ਪੀਣ ਨਾਲ ਪਿਆਰ ਹੈ, ਰਹਿਤ ਨਾਲ ਪਿਆਰ ਨਾ ਰਿਹਾ। ਰਹਿਤ ਬਿਨਾਂ ਨੇ ਸਿੱਖ ਕਾਵੈ, ਰਹਿਤ ਬਿਨਾਂ ਸਿਰ ਚੋਟਾਂ ਕਾਵੈ, ਤਿਆਰ ਪ੍ਰਤਿਆਰ ਰਿਹਾ ਕਰੋ। ਇਉਂ ਅੱਗੇ ਤਨ ਮਨ ਗੁਰੂ ਦੇ ਚਰਨਾਂ ਵਿੱਚ ਰੱਖ ਕਰਕੇ
ਉਬੀ ਸੇਵ ਕਰੇ,
ਉਬੀ ਸਮਾਹਤ ਚਿੱਤ ਖੜੋ ਕੇ ਇਕਾਗਰ ਮਨ ਹੋ ਕੇ ਸੇਵ ਟਹਿਲ ਕਰੇ। ਇੱਕ ਉਹ ਪਹਿਰੇਦਾਰ ਖੜਾ ਸੀ ਕਿਤੇ, ਕਿਸੇ ਦਾ ਨੌਕਰ ਸੀ, ਦੱਤਾ ਤੇਰੇ ਜੀ ਜਾ ਰਹੇ ਸੀ, ਮੀਂਹ ਪਵੇ, ਉਹਨੇ ਪੈਰ ਵੀ ਨਹੀਂ ਹਿਲਾਇਆ, ਮੀਂਹ ਹਟ ਗਿਆ, ਆਲੇ ਦੁਆਲੇ ਧਰਤੀ ਸੇਲੀ ਪਈ ਹੈ, ਉਹਦੇ ਪੈਰਾਂ ਦੇ ਹੇਠ ਤੇ ਧਰਤੀ ਸੁੱਕੀ। ਦੱਤਾਤਰੇ ਕਹਿੰਦਾ ਵੀ ਮੈਂ ਤੈਨੂੰ ਗੁਰੂ ਧਾਰਨ ਕਰਦਾ, ਵੀ ਨੌਕਰ ਹੋਵੇ ਸੇਵਾਦਾਰ ਹੋਵੇ ਤਾਂ ਇਹੋ ਜਿਹਾ ਹੋਵੇ ਜਿਹੜਾ ਪੈਰ ਵੀ ਨਹੀਂ ਹਿਲਾਇਆ। ਤੇ ਇਸ ਕਰਕੇ ਇਹਨੂੰ ਕਹਿੰਦੇ ਸਮਾਹਤ ਚਿੱਤ, ਉਭੀ ਸੇਵ ਕਰੇ, ਉਭੀ ਸੇਵਾ ਹੈ ਇਹ, ਇਸ ਪ੍ਰਕਾਰ ਗੁਰੂ ਦੀ ਸੇਵਾ ਕਰੇ ਭੈ ਵਿੱਚ ਆ ਕਰਕੇ।
ਗੁਰਮੁਖ ਆਪ ਨਿਵਾਰੀ ਹੈ,
ਇਸ ਤਰ੍ਹਾਂ ਗੁਰਮੁਖ ਜਿਹੜਾ ਆਪਣੇ ਆਪਾ ਭਾਵ ਹੰਕਾਰ ਦੀ ਮੈਲ, ਕਾਮ ਕ੍ਰੋਧ ਦੀ ਮੈਲ, ਈਰਖਾ ਦਵੈਸ ਦੀ ਮੈਲ, ਸ਼ਬਦ ਸਪਰਸ਼ ਰੂਪ ਰਸ ਦੀ ਮੈਲ, ਇਹ ਫਿਰ ਜਿਹੜਾ ਜਪ ਤਪ ਦਾ ਸੇਕ ਦੇ ਕੇ ਕਾਮ ਕ੍ਰੋਧ ਦੀਆਂ ਲੱਕੜਾਂ ਵਾਲ ਵਾਲ ਕੇ, ਕਾਮ ਕ੍ਰੋਧ ਦੇ ਕੋਲੇ ਵਾਲ ਵਾਲ ਕੇ ਇਹ ਜਿਹੜਾ ਸੇਕ ਦਿੱਤਾ, ਤੇ ਫਿਰ ਅਹਰਨ ਮਤ ਵੇਦ ਹਥਿਆਰ, ਤੇ ਜਿਹੜਾ ਫਿਰ ਗਿਆਨ ਦੇ ਉੱਪਰ ਤੇ ਮਹਾਰਾਜ ਸਾਹਿਬ ਨੇ ਉਪਦੇਸ਼ ਦੇ ਸੱਟਾਂ ਮਾਰ ਮਾਰ ਕੇ ਇਹਨੂੰ ਫਿਰ ਜਦੋਂ ਗਿਆਨ ਰੂਪੀ ਕੁੰਡਾ ਬਣਾ ਦਿੱਤਾ, ਮਨ ਰੂਪੀ ਹਾਥੀ ਦੇ ਕੰਨ ਦੇ ਵਿੱਚ ਫੇਰ ਬਹਿ, ਫਿਰ ਮਨ ਨੂੰ ਸਿੱਧਾ ਕਰਦਾ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉਜੜ ਪਾਏ ਨੇ ਤਾਂ ਉਜਾੜਾਂ ਚ ਪਿਆ ਰਹਿੰਦਾ ਸੰਸਾਰ ਦੀਆਂ ਉਜਾੜਾਂ ਵਿੱਚ। ਤੇ ਇਸ ਪ੍ਰਕਾਰ ਇਉਂ ਗੁਰਮੁਖ ਆਪ ਨਿਵਾਰੀ ਹੈ, ਜਿਵੇਂ ਕੁੰਡੇ ਨੇ ਹਾਥੀ ਤੇ ਰਾਜ ਕੀਤਾ, ਇਉਂ ਗੁਰਮੁਖ ਆਪਾਂ ਨਿਵਾਰ ਕਰਕੇ ਫਿਰ
ਸਭ ਰਾਜ ਸ੍ਰਿਸ਼ਟ ਕਾਲੇ,
ਸਾਰੀ ਸ੍ਰਿਸ਼ਟੀ ਦਾ ਰਾਜ ਕੀ ਹੈ, ਉਹਦਾ ਹੁਕਮ ਚੱਲਦਾ। ਜਲਨ ਭਗਤ ਨੇ ਇੱਥੋਂ ਹੁਕਮ ਕੀਤਾ ਧਰਮਰਾਜ ਨੂੰ, ਕਹਿੰਦੀ ਘਰ ਵਾਲੀ ਨੂੰ ਕਹਿੰਦਾ, ਆਹ ਜਿਹੜਾ ਜਿਹਦਾ ਮੈਂ ਨੌਕਰੀ ਕਰਦਾ ਮੈਨੂੰ ਜੀ ਕਹਿੰਦਾ ਰਿਹਾ, ਇਹਦਾ ਹਿਸਾਬ ਕਿਤਾਬ ਸੋਚ ਕੇ ਕਰੇ। ਉਹਦਾ ਹੁਕਮ ਚੱਲਿਆ ਨੀ ਉੱਥੇ ਦਰਗਾਹ, ਕਹਿੰਦਾ ਹੁਣ ਬੀਬੀ ਕੀ ਲੇਖਾ ਕਰਨਾ, ਇਹਦਾ ਲੇਖਾ ਨਿਬੜ ਗਿਆ। ਕਿਉਂ? ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ, ਛੱਡ ਦਿੱਤਾ। ਇਹ ਹੁਕਮ ਨਹੀਂ ਚੱਲਦਾ ਤਿੰਨਾਂ ਲੋਕਾਂ ਕੋਲ ਚੱਲਦਾ, ਪਰਮਾਤਮਾ ਦਾ ਨਾਮ ਜਪਣ ਵਾਲੇ ਉਹਦੇ ਵਰਗਾ ਤਾਂ ਕੋਈ ਰਾਜਾ ਹੀ ਨਹੀਂ ਹੈ। ਜਿਸ ਨਾਮ ਰਹਿੰਦਾ ਸੋ ਹੀ ਵੱਡਾ ਰਾਜਾ, ਉਹੀ ਵੱਡਾ ਰਾਜਾ ਹੈ, ਉਹਨਾਂ ਦਾ ਸ੍ਰਿਸ਼ਟੀ ਦੇ ਉੱਤੇ ਹੁਕਮ ਚੱਲਦਾ ਹੈ।
ਨਾਨਕ ਗੁਰਮੁਖ ਬੁੱਧੀ ਹੈ,
ਇਉਂ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਆਪਣੇ ਆਪੇ ਨੂੰ ਬੂਝੀਏ ਸਮਝਣਾ ਕਰੀਏ ਭਾਈ ਗੁਰਮੁਖ ਬਣ ਕੇ
ਜਾ ਆਪੇ ਨਦਰ ਕਰੇ
ਜੋ ਸਤਿਗੁਰੂ ਆਪ ਹੀ ਕਿਰਪਾ ਦ੍ਰਿਸ਼ਟੀ ਕਰੇ ਭਾਈ ਮਹਾਰਾਜ ਸਾਹਿਬ ਜੀ ਇਹ ਫਰਮਾਨ ਕਰਦੇ ਨੇ ਕਿ ਜਦੋਂ ਸਤਿਗੁਰੂ ਕਿਰਪਾ ਕਰਨ ਜੋ ਆਪ ਹੀ ਵਾਹਿਗੁਰੂ ਕਿਰਪਾ ਨਦਰ ਦ੍ਰਿਸ਼ਟੀ ਕਰੇ ਕਰਦਾ ਤਾਂ ਗੁਰਮੁਖ ਬਣ ਕੇ ਗੁਰਾਂ ਦੁਆਰਾ ਬੂਝੀਏ ਸਮਝੀਦਾ ਆਤਮ ਸਰੂਪ ਨੂੰ
ਮਹੱਲਾ ਤੀਜਾ
ਅੱਗੇ ਤੀਸਰੇ ਪਾਤਸ਼ਾਹ ਅੱਗੇ ਹੋਰ ਕਿਰਪਾ ਕਰਦੇ ਨੇ ਸ਼ਬਦ ਵਿਚ ਜੇ
ਜਿਨ ਗੁਰਮੁਖ ਨਾਮ ਧਿਆਇਆ
ਜਿਨ੍ਹਾਂ ਗੁਰਮੁਖ ਬਣ ਕੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕੀਤਾ ਹੈ ਜੀ
ਆਏ ਤੇ ਪ੍ਰਵਾਨ
ਉਹਨਾਂ ਦਾ ਆਇਆ ਹੋਇਆ ਪ੍ਰਵਾਨ ਠੀਕ ਹੈ ਸਫਲ ਹੋ ਗਿਆ ਉਹਨਾਂ ਦਾ ਆਉਣਾ ਜੇ ਉਹੀ ਜਾਨਵਰਾਂ ਵਾਲੇ ਕੰਮ ਪਸ਼ੂਆਂ ਪੰਛੀਆਂ ਵਾਲੇ ਇਹ ਤਾਂ ਖਾਣ ਪੀਣ ਭੋਗਣ ਦੇ ਸਾਰੀਆਂ ਜੀਵਨਾਂ ਚ ਕਰਦੇ ਰਹੇ ਇੱਥੇ ਤਾਂ ਨਾਮ ਜਪਣ ਦੀ ਉਹ ਗੱਲ ਸੀ ਜ਼ਿਆਦੇ ਸਤਸੰਗਤ ਕਰਨ ਦੀ ਸੀ ਗੱਲ ਉਹ ਪ੍ਰਵਾਨਿਕ ਹੋਏ ਜਿਨ੍ਹਾਂ ਨੇ ਕੀਤਾ ਨਾਮ ਜਪਿਆ ਧਿਆਇਆ
ਨਾਨਕ ਕੁਲ ਉਧਾਰ ਹੈ ਆਪਣਾ
ਇਹਨੂੰ ਪਾਈ ਕੁਲ ਪੋਲਾ ਜਾਂ ਪਾਠ ਕਰਨਾ ਕੁੱਲ ਨੀ ਕਹਿਣਾ ਕੁਲ ਨਾਨਕ ਕੁਲ ਉਧਾਰ ਹੈ ਆਪਣਾ ਮਹਾਰਾਜ ਕਹਿੰਦੇ ਆਪ ਉਹਨਾਂ ਨੇ ਆਪ ਤਾਂ ਤਰਨਾ ਹੀ ਸੀ ਕੁਲਾਂ ਦਾ ਵੀ ਉਧਾਰ ਕਰ ਲਿਆ ਉਹ ਬੇਗਤ ਹੋਈਆਂ ਕੁਲਾਂ ਜਿਹੜੀਆਂ ਸੀ ਉਹਨਾਂ ਦਾ ਵੀ ਭਲਾ ਕਰ ਦਿੱਤਾ ਹੈ ਫਿਰ ਅੱਗੇ
ਦਰਗਹ ਪਾਵਹ ਮਾਣ
ਰੱਬ ਦੀ ਕਚਹਿਰੀ ਸੱਚਖੰਡ ਦੇ ਸਤਿਕਾਰ ਵੀ ਪ੍ਰਾਪਤ ਕਰ ਲਿਆ ਪਤ ਇੱਜ਼ਤ ਦੇ ਨਾਲ ਲੇਖਾ ਨਿਬੜਿਆ ਉਹਨਾਂ ਦਾ ਫਿਰ
ਪੌੜੀ
ਅੱਗੇ ਪੌੜੀ ਉਚਾਰਨ ਕਰਦੇ ਨੇ ਪਾਤਸ਼ਾਹ ਜੀ
ਗੁਰਮੁਖ ਸਖੀਆ ਸਿੱਖ
ਗੁਰਾਂ ਦੇ ਉਪਦੇਸ਼ ਨੂੰ ਕਮਾਉਣ ਵਾਲੀਆਂ ਗੁਰਮੁਖ ਸਿੱਖ ਰੂਪ ਗੁਰਸਿੱਖ ਸਖੀਆਂ ਸਹੇਲੀਆਂ ਦੀ ਨਿਆਈ ਹੈ
ਗੁਰੂ ਮੇਲਾਈਆ
ਇਹ ਸਤਿਗੁਰਾਂ ਨੇ ਪਰਮੇਸ਼ਰ ਨਾਲ ਮੇਲ ਦਿੱਤੀਆਂ ਨੇ
ਇੱਕ ਸੇਵਕ ਗੁਰਪਾਸ
ਇੱਕ ਤਾਂ ਸੇਵਕ ਦਾਸ ਨੇ ਜਿਹੜੇ ਉਹ ਗੁਰਾਂ ਦੇ ਕੋਲ ਹਜੂਰੀ ਦੀ ਸੇਵਾ ਕਰਦੇ ਆ ਕੋਲ ਬੈਠੇ ਆ ਪੱਖਾ ਝੱਲਦੇ ਆ ਚੌਰ ਕਰਦੇ ਆ ਜਾਂ ਹੱਥ ਜੋੜ ਕੇ ਖੜੇ ਨੇ ਜੋ ਸੇਵਾ ਮਹਾਰਾਜ ਕਹਿੰਦੇ ਨੇ ਕਰਦੇ ਆ ਹਜੂਰੀ ਦੀ ਸੇਵਾ ਕਰਦੇ ਨੇ ਇੱਕ ਸੇਵਕ ਗੁਰਪਾਸ ਹਜੂਰੀ ਚ ਰਹਿੰਦੇ ਆ ਤੇ ਉਹ ਦਸੇ ਗੁਰੂ ਸਾਹਿਬਾਨਾਂ ਦੇ ਕੋਲ ਇਸ ਤਰ੍ਹਾਂ ਦੇ ਸਿੱਖ ਸੀ ਜਿਹਨੂੰ ਹਜੂਰੀ ਸੇਵਕ ਕਿਹਾ ਜਾਂਦਾ ਤੇ ਇੱਕ ਦੂਸਰੇ ਹਨ
ਇੱਕ ਗੁਰ ਕਾਰ ਲਾਈਆ
ਇੱਕ ਸਤਿਗੁਰਾਂ ਨੇ ਕਿਹੜੇ ਕਾਰੇ ਲਾਈਆਂ ਨੇ ਸਿੱਖ ਰੂਪ ਸਖੀਆਂ ਕਹਿੰਦੇ ਭਾਈ ਝਾੜੂ ਮਾਰਿਆ ਕਰ ਜੂਠੇ ਭਾਂਡੇ ਮਾਂਜਿਆ ਕਰ ਲੰਗਰ ਪਕਾਇਆ ਕਰ ਕਾਰ ਇਹ ਕੰਮ ਨੂੰ ਲਾਈਆ ਲਾ ਦਿੱਤੀਆਂ ਇਹਦੇ ਵਿੱਚ ਭਲਾ ਹੈ ਬਿਨ ਸੇਵਾ ਤ੍ਰਿਗ ਹੱਥ ਪੈਰ ਹੋ ਨਿਫਲ ਕਰਨੀ ਇੱਕ ਸੇਵਕ ਗੁਰਪਾਸ ਇੱਕ ਸੇਵਕ ਗੁਰੂ ਸਿੱਖੀਆਂ ਸਤਿਗੁਰਾਂ ਦੇ ਕੋਲ ਅੰਤਰਮੁਖ ਬਿਰਤੀ ਜੋੜ ਕੇ ਰਹਿੰਦੀਆਂ ਹਨ ਤੇ ਇੱਕ ਗੁਰਕਾਰੇ ਲਾਈਆ ਇੱਕ ਸਤਿਗੁਰਾਂ ਨੇ ਭਗਤੀ ਰੂਪੀ ਕਾਰ ਦੇ ਵਿੱਚ ਲਾਈਆਂ ਜਾਂ ਫਿਰ ਪ੍ਰਚਾਰ ਕਰਨ ਰੂਪੀ ਕਾਰਜ ਦੇ ਵਿੱਚ ਲਾਈਆਂ ਭਾਈ ਫਿਰ ਤੁਰ ਕੇ ਪ੍ਰਚਾਰ ਵੀ ਕਰਿਆ ਕਰੋ
ਜਿਨ੍ਹਾਂ ਗੁਰ ਪਿਆਰਾ ਮਨ ਚਿੱਤ
ਜਿਨ੍ਹਾਂ ਗੁਰਮੁਖ ਸਿੱਖੀਆਂ ਨੂੰ ਮਨ ਹਿਰਦੇ ਵਿੱਚ ਚੇਤਨ ਗੁਰ ਪਿਆਰਾ ਹੈ ਪ੍ਰੇਮ ਚਿੱਤ ਦੇ ਵਿੱਚ ਮੰਨਣਾ ਕੀਤਾ ਜਿਨ੍ਹਾਂ ਨੇ ਪ੍ਰੇਮ ਜਿਨ੍ਹਾਂ ਨੂੰ ਤੇ ਗੁਰੂ ਸਾਹਿਬ ਜੀ ਦਾ ਗੁਰਾਂ ਦਾ ਜਿਹੜਾ ਪਿਆਰਾ ਪ੍ਰੇਮ ਤੇ ਚਿੱਤ ਵਿੱਚ ਮੰਨਣ ਕੀਤਾ ਪ੍ਰੇਮ ਨੂੰ ਦੁਨਿਆਵੀ ਪਿਆਰ ਕੱਢ ਦਿੱਤੇ ਨੇ ਜਿਨ੍ਹਾਂ ਦੇ ਅੰਤਸ਼ ਕਰਨ ਦੀ ਕਲਪਨਾ ਰੂਪ ਬਿਰਤੀ ਦੇ ਵਿੱਚ ਚਿੱਤ ਅੰਤਸ਼ ਕਰਨ ਦੀ ਚਿਤਵਣੀ ਰੂਪ ਬਿਰਤੀ ਦੇ ਵਿੱਚ ਤੇ ਗੁਰੂ ਸਾਹਿਬ ਜੀ ਪਿਆਰਾ ਲੱਗ ਰਿਹਾ ਹੈ
ਜਿਨ੍ਹਾਂ ਭਾਉ ਗੁਰੂ ਦੇ ਆਈਆ
ਉਹਨਾਂ ਨੂੰ ਸਤਿਗੁਰੂ ਜੀ ਨੇ ਵਾਹਿਗੁਰੂ ਦਾ ਭਾਉ ਪ੍ਰੇਮ ਜਾਂ ਭਾਉ ਗਿਆਨ ਦਾ ਨਾਮ ਵੀ ਹੈ ਗਿਆਨ ਜਿਹੜਾ ਨਾਂ ਪ੍ਰਕਾਸ਼ ਮਤਲਬ ਕਰ ਦਿੱਤਾ ਦਿਵਾਈਆ ਦਿਆਉਣਾ ਕੀਤਾ ਹੈ
ਗੁਰ ਸਿੱਖਾ ਇੱਕੋ ਪਿਆਰ
ਧੰਨ ਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦਾ ਆਪਣੇ ਮਿੱਤਾ ਨਾਮ ਹੈ ਮਿੱਤਰਾਂ ਦਾ ਗੁਰਸਿੱਖਾਂ ਇੱਕੋ ਪਿਆਰ ਸਾਰੀ ਤੂੰ ਕੱਠੀ ਬੋਲਦੇ ਜੀ ਕੋਈ
ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾ ਭਾਈਆ
ਗੁਰ ਸਤਿਗੁਰੂ ਜੀ ਦਾ ਆਪਣੇ ਮਿੱਤਾ ਮਿੱਤਰਾਂ ਦੇ ਨਾਲ ਤੇ ਪੁੱਤਾਂ ਪੁੱਤਰਾਂ ਭਾਈਆਂ ਭਰਾਵਾਂ ਦੇ ਨਾਲ ਗੁਰਸਿੱਖਾਂ ਦੇ ਨਾਲ ਪ੍ਰੇਮ ਕਹਿੰਦੇ ਉਹ ਇੱਕੋ ਜਿਹੀ ਹੈ ਪਰਮੇਸ਼ਰ ਦੀ ਜੋਤ ਜਾਣ ਕੇ ਨਾ ਵੀ ਸਭ ਚ ਪਰਮਾਤਮਾ ਦੀ ਜੋਤ ਹੈ ਉਹ ਇੱਕੋ ਜਿਹੀ ਸਨੇਹ ਕਰਦੇ ਆ ਮੇਰ ਤੇਰ ਨਹੀਂ ਹੈ ਗੁਰੂ ਸਾਹਿਬ ਦੇ ਵਿੱਚ
ਗੁਰ ਸਤਿਗੁਰ ਬੋਲੋ ਸਭ
ਭਾਈ ਇਹ ਖਾਸ ਵਿਸਰਾਮ ਹੈ ਇੱਥੇ ਪਕਾ ਲੈਣਾ ਸਭ ਦੇ ਉੱਤੇ ਹੈ ਕਈ ਗੁਰ ਦੇ ਉੱਤੇ ਲਾ ਦਿੰਦੇ ਆ ਗੁਰ ਸਤਿਗੁਰ ਬੋਲੋ ਸਭ ਕਈ ਕਹਿੰਦੇ ਗੁਰ ਸਤਿਗੁਰ ਬੋਲੋ ਗੁਰ ਸਤਿਗੁਰ ਬੋਲੋ ਸਭ ਗੁਰ ਇਹ ਵਿਸਰਾਮ ਫਿਰ ਠੀਕ ਨਹੀਂ ਗਲਤ ਹੋ ਜਾਊਗਾ ਬੋਲਣਾ ਹੈ ਸਭ ਤੇ ਗੁਰ ਸਤਿਗੁਰ ਬੋਲੋ ਸਭ ਇਸ ਲਈ ਸਤਿਗੁਰੂ ਹੀ ਪ੍ਰੇਰਨਾ ਕਰਦੇ ਆ ਹੇ ਗੁਰੂ ਸਿੱਖੋ ਸਖੀਓ ਤੁਸੀਂ ਸਭ ਸਾਰੀਆਂ ਗੁਰ ਪੂਜਨੀਕ ਚੇਤਨ ਸਰੂਪ ਕੌਣ ਸਤਿਗੁਰੂ ਨਾਨਕ ਦੇਵ ਜੀ ਦੇ ਜਸ ਨੂੰ ਬੋਲੋ ਬੋਲਣਾ ਕਰੋ
ਗੁਰ ਆਖ ਗੁਰੂ ਜੀ ਵਾਈਆ
ਜਿਨ੍ਹਾਂ ਜਿਨ੍ਹਾਂ ਨੇ ਗੁਰ ਸਤਿਗੁਰਾਂ ਦੇ ਜਸ ਨੂੰ ਰਸਨਾ ਨਾਲ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਆਖਣਾ ਕੀਤਾ ਹੈ, ਇਹ ਆਖ ਆਖਿਆ ਕਿਹਾ ਹੈ ਉਹਨਾਂ ਨੂੰ, ਤੇ ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਵਾਲੇ ਪਾਸੇ ਜੀਵਾਈਆ ਜਿਉਣਾ ਕਰਦੇ ਨੇ। ਗੁਰੂ ਗੁਰੂ ਨਾਨਕ ਸਾਹਿਬ ਜੀ ਇਉਂ ਜਿਉਂਦਾ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਦੇ ਦੱਸੇ ਨਾਮ ਨੂੰ ਆਖਿਆ ਤੇ ਉਹਨਾਂ ਨੂੰ ਉਪਕਾਰੀ ਗੁਰਾਂ ਨੇ ਜੀਵਨ ਮੁਕਤੀ ਕਰਾ ਕੇ ਜਿਉਂਦੇ ਕਰ ਦਿੱਤਾ ਹੈ।
ਸ਼ਲੋਕ ਮਹੱਲਾ ਤੀਜਾ।
ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਤੀਸਰੇ ਪਾਤਸ਼ਾਹ ਕਿਰਪਾ ਕਰਦੇ ਹਨ ਜੀ ਸ਼ਲੋਕ ਦੇ ਵਿੱਚ,
ਨਾਨਕ ਨਾਮ ਨਾ ਚੇਤਨੀ।
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਨਾਨਕ ਨਾਮ ਨਾ ਚੇਤਨੀ, ਤੇ ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਨੂੰ ਨਾ ਚੇਤਨੀ ਚੇਤੇ ਨਹੀਂ ਕਰਦੇ ਹੈ,
ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ,
ਉਹ ਅਗਿਆਨੀ ਗਿਆਨ ਤੋਂ ਹੁਣੇ ਵੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਅੰਨੇ ਨੇ, ਤੇ ਇਸ ਕਰਕੇ ਜਾਂ ਪਰੋਖ ਅਪਰੋਖ ਰੂਪੀ ਨੇਤਰਾਂ ਤੋਂ ਹੀਣ ਹੋਣ ਕਰਕੇ ਉਹ ਅੰਧਲੇ ਨੇ ਅੰਨੇ ਨੇ, ਤੇ ਇਸ ਕਰਕੇ ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ, ਉਹ ਅਵਰੇ ਹੋਰ ਹੀ ਸਕਾਮ ਕਰਮਾਂ ਨੂੰ ਕਮਾਏ ਕਮਾਉਂਦੇ ਹਨ ਕਰਦੇ ਹਨ।
ਜਮ ਦਰ ਬੱਧੇ ਮਾਰੀਆ ਹੈ,
ਐਸੇ ਪੁਰਸ਼ ਜਿਹੜੇ ਜਮਾਂ ਦੇ ਦਰ ਤੇ ਬੰਨੇ ਹੋਏ ਔਗਣਾ ਰੂਪੀ ਸੰਗਲ ਦੇ ਨਾਲ ਬੰਨੇ ਹੋਏ ਨੇ, ਮਾਰੀਆ ਮਾਰਾਂ ਖਾਂਦੇ ਨੇ ਜਮਦੂਤਾਂ ਦੀਆਂ, ਫਿਰ
ਵਿਸ਼ਟਾ ਮਾਹੇ ਪਚਾਹੇ,
ਫਿਰ ਨਰਕਾਂ ਦੇ ਵਿੱਚੋਂ ਨਿਕਲੇ ਗੰਦਗੀ ਦੇ ਕੀੜੇ ਬਣਦੇ, ਸੋਭਰਵ ਚੇਤਨਾ ਆਵੇ ਵਿਸ਼ਟਾ ਕੇ ਕੀੜੇ, ਗੰਦਗੀ ਦੇ ਵਿੱਚ ਪਚੇ ਖੁਰਾਬ ਹੁੰਦੇ ਸੜਦੇ ਨੇ, ਵਿਸ਼ਿਆਂ ਰੂਪੀ ਵਿਸ਼ਟਾ ਦੇ ਵਿੱਚ ਨਰਕ ਰੂਪੀ ਵਿਸ਼ਟਾ ਦੇ ਵੀ ਸਾੜੇ ਜਾਂਦੇ ਨੇ।
ਮਹੱਲਾ ਤੀਜਾ।
ਅੱਗੇ ਤੀਸਰੇ ਪਾਤਸ਼ਾਹ ਫਰਮਾਨ ਕਰਦੇ ਮਹੱਲੇ ਵਿੱਚ ਜੇ,
ਨਾਨਕ ਸਤਿਗੁਰ ਸੇਵਹਿ ਆਪਣਾ,
ਸਤਿਗੁਰ ਜੀ ਕਥਨ ਕਰਦੇ ਨੇ ਜਿਹੜੇ ਆਪਣੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣਾ ਜਾਣ ਕੇ ਸੇਵਾ ਸੇਵਨ ਕਰਦੇ ਨੇ ਪੂਜਾ ਕਰਦੇ ਹਨ,
ਸੇਜਨ ਸੱਚੇ ਪ੍ਰਵਾਨ,
ਉਹ ਜਨ ਪੁਰਖ ਸੱਚੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪ੍ਰਵਾਨ ਪ੍ਰਮਾਣਿਕ ਹਨ, ਸੱਚੇ ਪਰਮੇਸ਼ਰ ਦੇ ਸਰੂਪ ਚ ਲੀਨ ਹੋ ਕੇ ਪ੍ਰਮਾਣਿਕ ਹੋ ਗਏ ਹਨ,
ਹਰ ਕੈ ਨਾਈ ਸਮਾਈ ਰਹੇ,
ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਵਿਚ ਸਮਾ ਰਹੇ ਹਨ, ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਵਿਚ ਸਮਾਏ ਮਸਤ ਹੋ ਰਹੇ ਨੇ। ਜਿਹੜਾ ਸਮਾਏ ਸ਼ਬਦ ਹੈ ਅਰਬੀ ਦੇ ਚ ਸਮਾਏ ਦਾ ਅਰਥ ਮਸਤੀ ਹੈ, ਅਰਬੀ ਅਨੁਸਾਰ ਇਹ ਅਰਥ ਬਣਦਾ, ਉਹ ਇਸ ਤਰ੍ਹਾਂ ਮਸਤ ਹੋਏ ਰਹਿੰਦੇ ਨੇ, ਤੇ ਮਹਾਰਾਜ ਸਾਹਿਬ ਜੀ ਇਹ ਫਰਮਾਨ ਕਰਦੇ ਹਨ ਇਹ ਮਸਤ ਮਸਤ ਹੋ ਕੇ ਲੱਗੇ ਰਹੇ ਰਹਿੰਦੇ ਹਨ,
ਚੂਕਾ ਆਵਣ ਜਾਣ,
ਉਹਨਾਂ ਦਾ ਜਨਮ ਧਾਰ ਕੇ ਆਵਣ ਆਉਣਾ, ਮਰ ਕੇ ਪ੍ਰਲੋਕ ਨੂੰ ਜਾਣਾ, ਭਾਵ ਜੰਮਣਾ ਮਰਨਾ ਚੁੱਕ ਗਿਆ ਦੂਰ ਹੋ ਗਿਆ ਹੈ।
ਪੌੜੀ।
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਧਨ ਸੰਪੈ ਮਾਇਆ ਸੰਚੀ ਹੈ,
ਵਾਹਿਗੁਰੂ ਦੇ ਨਾਮ ਤੋਂ ਬਿਨਾ ਧਨ ਰੋਕੜੀ ਨਗਦੀ ਸੰਪੇ ਸੰਪਦਾ ਹਾਥੀ ਘੋੜੇ ਊਠ ਆਦਿ ਜਿੰਨੇ ਵੀ ਹੈ ਸਵਾਰੀਆਂ ਗੱਡੀਆਂ ਮੋਟਰਾਂ ਅੱਜ ਕੱਲ ਘੋੜੇ ਆਦਿ ਵਿਭੂਤੀ, ਤੇ ਇਹ ਜਿੰਨੀ ਵੀ ਹੈ ਮਾਇਆ ਸੰਚੀ ਹੈ, ਜਿੰਨੀ ਵੀ ਇਹ ਸੰਚਣਾ ਕਰਦੇ ਇਕੱਠੀ ਕਰਦੇ ਹੈ, ਇਹ ਮਾਇਆ ਛਲ ਰੂਪ ਹੈ, ਜੜ ਚੇਤਨ ਮਾਇਆ ਆਦਿ ਨੂੰ ਸੰਚੇ ਇਕੱਤਰ ਕਰਨਾ ਹੈ ਜੋ
ਅੰਤੇ ਦੁਖਦਾਈ,
ਅਖੀਰ ਨੂੰ ਦੁਖਦਾਇਕ ਹੈ, ਇਹਦੇ ਚ ਸੁਖ ਨਹੀਂ ਹੈ।
ਘਰ ਮੰਦਰ ਮਹਿਲ ਸਵਾਰੀ ਹੈ,
ਜੇਕਰ ਕੱਚੇ ਘਰ ਮਕਾਨ ਬਣਾ ਲਈਏ, ਮੰਦਰ ਨਿਵਾਸ ਪੱਕੇ ਬਣਾ ਲਈਏ, ਨਿਵਾਸ ਅਸਥਾਨ ਭਾਵ ਘਰ ਜਿਹੜੇ ਨੇ ਪੱਕੇ ਬਣਾ ਲਈਏ, ਨਿਵਾਸ ਅਸਥਾਨ ਨੂੰ ਕਹਿੰਦੇ ਨੇ ਘਰ, ਤਾਂ ਉਹ ਚੰਗੇ ਮਹਿਲ ਅਲੀਸ਼ਾਨ ਸ਼ੀਸ਼ ਮਹਿਲ ਆਦਿ ਕਈ ਸ਼ੀਸ਼ੇ ਲਾ ਲਾ ਕੇ ਬੜੀ ਸੋ ਆਪਣੇ ਰਾਜਾ ਮਹਾਰਾਜ ਦੇ ਬੜੇ ਸ਼ੀਸ਼ ਮਹਿਲ ਦੇਖ ਰਹੇ ਆ, ਕਬੂਤਰੇ ਬੋਲਦੇ ਆ, ਤੇ ਇਸ ਤਰ੍ਹਾਂ ਸਵਾਰੀ ਸਵਾਰ ਲਈਏ, ਕੀ ਅੱਜ ਉਹ ਰਹਿ ਗਏ ਉੱਥੇ ਬਾਦਸ਼ਾਹ, ਖਤਮ ਹੋ ਗਈ ਆ ਕਹਾਣੀ, ਇਸ ਤਰ੍ਹਾਂ ਹੋ ਜਾਂਦੀ ਹੈ।
ਕਿਛ ਸਾਥ ਨਾ ਜਾਏ,
ਲੋਕ ਨੂੰ ਉਹਨਾਂ ਦੇ ਨਾਲ ਨਹੀਂ ਗਏ ਤੇ ਸਾਡੇ ਮਹਿਲ ਮਾਣੀਆਂ ਸਾਡੇ ਨਾਲ ਕਿਵੇਂ ਚਲੇ ਜਾਣਗੇ, ਸਭ ਕੁਝ ਸਾਥ ਨਾ ਜਾਣ ਵਾਲਾ ਹੈ, ਨਹੀਂ ਨਾਲ ਜਾਂਦਾ ਕੁਛ ਵੀ।
ਕਿਛ ਸਾਥ ਨਾ ਜਾਏ,
ਇਹਨਾਂ ਦੇ ਵਿੱਚ ਕਿਛ ਨਾ ਮੈਂ ਕੁਝ ਵੀ ਸਾਥ ਨਾਲ ਨਹੀਂ ਜਾਂਦਾ ਹੈ,
ਹਰ ਰੰਗੀ ਤੁਰੇ ਨਿਤ ਪਾਲੀ ਹੈ,
ਹਰ ਹਰੇਕ ਜਾਂ ਲਾਲ ਚਿੱਟੇ ਆਦਿ ਰੰਗੀ ਤੇ ਹਰੇਕ ਕਿਸਮ ਦੇ ਇਹਨਾਂ ਰੰਗਾਂ ਦੇ, ਕਈ ਲਾਲ ਰੰਗ ਦੇ ਘੋੜੇ ਹੁੰਦੇ ਆ, ਕਈ ਚਿੱਟੇ ਰੰਗ ਦੇ ਹੁੰਦੇ ਆ, ਕਈ ਲਾਖੇ ਰੰਗ ਦੇ ਹੁੰਦੇ ਆ, ਇਹ ਇਸ ਕਰਕੇ ਹਰ ਰੰਗ ਤੁਰੇ ਨਿਤ ਪਾਲੀ ਹੈ, ਘੋੜੇ ਨਿਤ ਹਮੇਸ਼ਾ ਪਾਲੀਏ ਪਾਲਦੇ, ਰਾਜੇ ਮਹਾਰਾਜੇ ਬਹੁਤੇ ਪਾਲਦੇ ਹੁੰਦੇ ਸਨ।
ਕਿਤੇ ਕਾਮਨਾ ਆਈ,
ਪਰ ਪ੍ਰਲੋਕ ਦੇ ਵਿੱਚ ਗਾਹ ਘੋੜੇ ਕੰਮ ਤਾਂ ਨਹੀਂ ਆਏ, ਫਿਰ ਹਾਥੀ ਘੋੜੇ ਤਾਂ ਇੱਥੇ ਰਹਿ ਗਏ, ਪ੍ਰਲੋਕ ਦੇ ਵਿੱਚ ਨਹੀਂ ਕੰਮ ਆਉਂਦੇ ਹੈ।
ਜਨ ਲਾਭ ਹੋ ਚਿੱਤ ਹਰ ਨਾ ਵਸਿਓ,
ਜੇ ਹੇ ਜਨ ਪੁਰਖੋ ਹਰੀ ਪਰਮੇਸ਼ਰ ਦੇ ਨਾਮ ਦੇ ਨਾਲ ਆਪਣੀ ਚਿੱਤ ਬਿਰਤੀ ਨੂੰ ਲਾਉਣਾ ਕਰੋ।
ਅੰਤ ਹੋਏ ਸਖਾਈ
ਤੇ ਘੋੜੇ ਹਾਥੀਆਂ ਨਾਲ ਨਾ ਬਿਰਤੀ ਲਾਓ। ਕਹਿੰਦੇ ਫਿਰ ਭਾਈ ਅੰਤ ਨੂੰ ਸਹਾਇਕ ਹੋਏਗਾ ਨਾਮ, ਨਾਮ ਨੇ ਅੰਤ ਨੂੰ ਸਹਾਇਤਾ ਕਰਨੀ ਹੈ।
ਜਨ ਨਾਨਕ ਨਾਮ ਧਿਆਇਆ,
ਸਾਹਿਬ ਕਹਿੰਦੇ ਜਿਹਨਾਂ ਨੇ ਜਨ ਬਣ ਕੇ ਨਾਮ ਨੂੰ ਧਿਆ ਕਰ ਬੇਤੀ ਦੁਆਰਾ ਧਿਆਇਆ ਹੈ,
ਗੁਰਮੁਖ ਸੁਖ ਪਾਈ,
ਉਹਨਾਂ ਗੁਰਮੁਖਾਂ ਨੇ ਆਤਮ ਸੁਖ ਪਾ ਲਿਆ, ਪਰਮਾਤਮਾ ਦੀ ਪ੍ਰਾਪਤੀ ਦਾ ਸੁਖ ਪਾ ਲਿਆ ਹੈ।
ਸਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ ਜੀ,
ਬਿਨ ਕਰਮੈ ਨਾਉ ਨਾ ਪਾਈ ਹੈ।
ਇਹ ਭਾਈ ਨਿਸ਼ਕਾਮ ਕਰਮਾਂ ਤੋਂ ਬਿਨ ਬਗੈਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਉਹ ਨਾ ਪਾਈ ਹੈ, ਨਹੀਂ ਪਾਈਦਾ ਹੈ।
ਪੂਰੇ ਕਰਮ ਪਾਇਆ ਜਾਏ,
ਪੂਰੇ ਪੂਰਿਆਂ ਕਰਮਾਂ ਕਰਕੇ ਪਾਇਆ ਜਾਂਦਾ, ਗੁਰਾਂ ਦੀ ਕਰਮ ਹੈ ਮਿਹਰ ਤੋਂ ਬਿਨਾਂ ਬਗੈਰ, ਇਹ ਜਿਹੜਾ ਬਿਨ ਕਰਮ ਹੈ ਨਾ ਉਹ ਨਾ ਪਾਈ ਹੈ। ਇਹ ਕਰਮ ਦਾ ਅਰਥ ਮਿਹਰ ਵੀ ਹੁੰਦਾ, ਗੁਰਾਂ ਦੀ ਕਰਮ ਬਖਸ਼ੀ ਤੋਂ ਬਿਨਾਂ ਨਹੀਂ ਪ੍ਰਾਪਤ ਕਰੀਦਾ ਵਾਹਿਗੁਰੂ ਦਾ ਨਾਮ, ਤੇ ਪੂਰਿਆਂ ਗੁਰਾਂ ਦੀ ਕਰਮ ਬਖਸ਼ ਕਰਕੇ ਹੀ ਪੂਰੇ ਕਰਮ ਪਾਇਆ ਜਾਏ, ਉਹ ਪਰਮੇਸ਼ਰ ਦਾ ਨਾਮ ਪਾਇਆ ਜਾਂਦਾ ਹੈ।
ਨਾਨਕ ਨਦਰ ਕਰੇ ਜੇ ਆਪਣੀ,
ਸਤਿਗੁਰੂ ਜੀ ਕਥਨ ਕਰਦੇ ਜੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ,
ਤਾਂ ਗੁਰਮਤ ਮੇਲ ਮਿਲਾਏ,
ਤਦ ਹੀ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਸਤਸੰਗ ਦੇ ਮੇਲ ਵਿਚ ਮਿਲਾਏ ਮਿਲਾਉਂਦਾ ਹੈ। ਇਹ ਕਰਮ ਜਾਗਦੇ ਨੇ ਉਦੋਂ ਸਤਸੰਗਤ ਮਿਲਦੀ ਹੈ।
ਮਹੱਲਾ ਤੀਜਾ,
ਅੱਗੇ ਮਹਾਰਾਜ ਸਾਹਿਬ ਨੇ ਇੱਥੇ ਪਾਈ ਤੇ ਕਿਸੇ ਦੀ ਪੋਥੀ ਦੇ ਵਿੱਚ ਮਹੱਲਾ ਪਹਿਲਾ ਹੈਗਾ, ਕਿੰਨੇ ਦੋ ਦੇ ਹੈ ਤੇ ਬਾਕੀ ਦਾ ਤਿੰਨ ਦੇ, ਬਾਕੀ ਠੀਕ ਹੈ। ਹੁਣ ਇਹ ਸਮਝ ਲਓ, ਸਮਝਣ ਵਾਲੀ ਗੱਲ ਹੈ, ਤੇ ਇੱਥੇ ਮਹੱਲਾ ਜਿਹੜਾ ਤੀਜਾ ਹੈ ਤੇ ਇਹ ਵੈ ਸ਼ੁੱਧ ਹੈ, ਕਿਉਂਕਿ ਪਰ ਆਪਾਂ ਗਲਤ ਦੂਜੇ ਨੂੰ ਕਹਿ ਸਕਦੇ। ਕਰਤਾਰਪੁਰ ਵਾਲਾ ਜਿਹੜਾ ਸਰੂਪ ਹੈ, ਜਿਹੜਾ ਭਾਈ ਗੁਰਦਾਸ ਦਾ ਲਿਖਿਆ, ਉੱਥੇ ਮਹੱਲਾ ਪਹਿਲਾ ਲਿਖਿਆ ਹੋਇਆ। ਇਸ ਕਰਕੇ ਤਾਂ ਇਹ ਕਈ ਪੋਥੀਆਂ ਚ ਮਹੱਲਾ ਪਹਿਲਾ ਆ ਜਾਂਦਾ ਤੇ ਮਹੱਲਾ ਤੀਜਾ ਪ੍ਰਕਰਨ ਦੇ ਅਨੁਸਾਰ। ਜਿਹੜਾ ਦਮਦਮੇ ਸਾਹਿਬ ਵਾਲਾ ਸਰੂਪ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਹਦੇ ਚ ਮਹੱਲਾ ਤੀਜਾ ਆਇਆ। ਇਸ ਕਰਕੇ ਆਪਾਂ ਮਹੱਲਾ ਤੀਜਾ ਪੜ੍ਹਨਾ, ਇਹ ਇਹ ਘੁੰਡੀ ਸੀ, ਇਹਨੂੰ ਧਿਆਨ ਕਰਨਾ। ਇਹਦੇ ਚ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਤੇ ਗਰੀਬ ਨਿਵਾਜ ਸਤਿਗੁਰਾਂ ਦੇ ਦੁਆਰੇ ਬੋਲਦੇ ਮਹੱਲਾ ਤੀਜਾ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਫਰਮਾਨ ਕਰਦੇ ਹਨ ਜੀ,
ਇੱਕ ਦੱਜ ਹੈ ਇੱਕ ਦੱਬੀ ਹੈ,
ਤੇ ਇਹ ਸਰੀਰ ਦੀ ਹਾਲਤ ਦੱਸਦੇ ਹੈ। ਤੇ ਕਿਉਂਕਿ ਜਿਹੜੇ ਪਰਮੇਸ਼ਰ ਦੇ ਨਾਮ ਦੀ ਦਾਤ ਤੋਂ ਵਾਂਝੇ ਨੇ, ਉਹਨਾਂ ਜਿਉਂਦਿਆਂ ਤੇ ਮਰਿਆਂ ਦੀ ਕੈਸੀ ਹਾਲਤ ਹੁੰਦੀ ਹੈ, ਇੱਕ ਤਾਂ ਇਹ ਦੱਸਿਆ। ਤੇ ਇੱਕ ਦੱਜ ਹੈ ਇੱਕ ਦੱਬੀ ਹੈ, ਬੋਲਦੇ ਜੀ ਦੁਬਾਰੇ ਬੋਲਦੇ।
ਇੱਕ ਦੱਜ ਹੈ ਇੱਕ ਦੱਬੀ ਹੈ,
ਇਕਨਾਂ ਦੇ ਸਰੀਰਾਂ ਨੂੰ ਚਿਖਾ ਦੇ ਵਿੱਚ ਦੱਜੇ ਸਾੜਿਆ ਜਾਂਦਾ, ਇਕਨਾਂ ਦੇ ਸਰੀਰ ਨੂੰ ਕਵਰਾਂ ਚ ਪਾ ਕੇ ਦੱਬੀਏ ਦੱਬ ਦਿੱਤਾ ਜਾਂਦਾ ਹੈ।
ਇਕਨਾ ਕੁੱਤੇ ਖਾਏ,
ਇੱਕ ਭਾਈ ਜਿਹਨਾਂ ਨੂੰ ਸਾਂਭਣ ਵਾਲਾ ਹੀ ਕੋਈ ਨਹੀਂ, ਉਜਾੜਾਂ ਚ ਸਰੀਰ ਛੱਡ ਜਾਂਦੇ ਹੈ, ਉਹਨਾਂ ਨੂੰ ਕੁੱਤੇ ਖਾ ਜਾਂਦੇ ਜਾਂ ਕਾਂ ਖਾ ਜਾਂਦੇ ਹੈ। ਇਸ ਪ੍ਰਕਾਰ ਇਹ ਸਰੀਰ ਦੀ ਹਾਲਤ ਹੈ।
ਇੱਕ ਪਾਣੀ ਵਿੱਚ ਫਟੀ ਹੈ,
ਤੇ ਇਕਨਾਂ ਨੂੰ ਇਕਨਾਂ ਦੇ ਸਰੀਰ ਨੂੰ ਪਾਣੀ ਜਲ ਦੇ ਵਿੱਚ ਉਸਟੀ ਹੈ, ਵਿਸ਼ੇਸ਼ ਕਰਕੇ ਸੁੱਟਿਆ ਜਾਂਦਾ ਹੈ। ਤੇ ਇਹ ਜਿਹੜਾ ਉਹ ਗਲਤ ਪਾਠ ਵੀ ਕਰਦੇ, ਵਿਚੂ ਸਟੀ ਐ ਕਰ ਦਿੰਦੇ ਆ, ਉਹ ਗਲਤ ਹੈ, ਪਾਠ ਵੀ ਗਲਤ ਹੋ ਗਿਆ, ਅਰਥ ਵੀ ਨਹੀਂ ਉਸ ਤਰ੍ਹਾਂ ਢੁਕਦਾ ਹੈ। ਪਾਣੀ ਵਿੱਚ ਉਸਟੀ ਹੈ ਪਾਠ ਹੀ ਰੱਖਣਾ, ਉਹ ਫਿਰ ਵਿਸ਼ੇਸ਼ ਕਰਕੇ ਸੁੱਟਿਆ ਜਾਂਦਾ, ਭਾਵ ਦਰਿਆਵਾਂ ਦੇ ਵਿੱਚ ਗੰਗਾ ਦੇ ਵਿੱਚ ਉਹਨੂੰ ਪ੍ਰਵਾਹ ਕਰ ਦਿੰਦੇ ਆ, ਤੇ ਇਸ ਪ੍ਰਕਾਰ ਫਿਰ ਉਹਦੀਆਂ ਮੱਛੀਆਂ ਜਾਂ ਜਲ ਜੰਤੂ ਖਾ ਲੈਂਦੇ ਆ। ਤੇ ਇਸ ਪ੍ਰਕਾਰ ਇਹ ਸਰੀਰ ਦੀ ਹਾਲਤ ਹੈ।
ਇੱਕ ਭੀ ਫਿਰ ਹੱਸਣ ਪਾਏ,
ਇੱਕ ਭੀ ਫਿਰ ਹੱਸਣ ਪਾਏ, ਭੀ ਪੁਨਾ ਫਿਰ ਇੱਕ ਪਾਰਸੀ ਲੋਕ ਸਰੀਰ ਨੂੰ, ਹੱਸਣ ਨਾਮ ਸਾਧ ਸਿੰਘ ਜੀ ਖੂਦ ਹੈ ਪਾਰਸ ਦੇ ਵਿੱਚ, ਇਹ ਬੋਲੀ ਹੈ ਉਹਨਾਂ ਦੀ, ਹੱਸਣ ਨਾਮ ਖੂਦ ਹੈ, ਉਹ ਵੀ ਖੂਹ ਦੇ ਉਹਨੂੰ ਸਾਧ ਸਿੰਘ ਜੀ ਪਾਣੀ ਵਿੱਚ ਪਾ ਦਿੰਦੇ ਆ, ਭਾਵ ਖੂਹ ਚ ਸੋਕੇ ਖੂਹ ਚ ਪਾਏ ਪਾ ਦਿੰਦੇ ਆ। ਉਹ ਕਿਸ ਤਰ੍ਹਾਂ ਦਾ ਹੈ, ਇਹ ਥੋੜੀ ਜਿਹੀ ਸਮਝਣ ਵਾਲੀ ਗੱਲ ਹੈ। ਇਸ ਬਾਰੇ ਸਾਧ ਸਿੰਘ ਜੀ, ਇਹ ਕਲਕੱਤੇ ਦੇ ਇਲਾਕੇ ਵਿੱਚ ਇੱਕ ਕੁਲਿੰਗ ਨਾਮੇ ਮਜ਼ਹਬ ਹੈ, ਜਿਵੇਂ ਅਨੇਕਾਂ ਜਾਤਾਂ ਨੇ ਇੱਥੇ ਵੀ ਹੈ, ਪੰਜਾਬ ਚ, ਹਰਿਆਣੇ ਚ, ਯੂਪੀ, ਸਾਰੀ ਜਗ੍ਹਾ ਹੀ ਹੈ। ਉਹ ਕੁਲਿੰਗ ਨਾਮੇ ਇੱਕ ਮਜ਼ਹਬ ਹੈ, ਜੋ ਕਿਸੇ ਰੋਗੀ ਨੂੰ, ਜਦੋਂ ਕੋਈ ਰੋਗੀ ਹੋ ਜਾਂਦਾ ਹੈ, ਉਹਨਾਂ ਨੂੰ ਦੇਵੇ ਨਾ ਵੀ ਹੁਣ ਬਚਣਾ ਨਹੀਂ ਹੈ, ਨਹੀਂ ਉਹ ਬਚਣ ਦੀ ਆਸ ਨਹੀਂ, ਜਦੋਂ ਉਮੀਦ ਹੁੰਦੀ ਨਾ, ਫਿਰ ਉਹਨੂੰ ਜਿਉਂਦੇ ਨੂੰ ਹੀ ਚੱਕ ਲੈਂਦੇ ਨੇ, ਦਰਿਆ ਦੇ ਕਿਨਾਰੇ ਲੈ ਜਾਂਦੇ ਆ, ਨਦੀ ਦੇ ਕਿਨਾਰੇ ਲੈ ਜਾਂਦੇ ਆ, ਉਹ ਪਾਣੀ ਵਿੱਚ ਉਹਨੂੰ ਸੁੱਟ ਦਿੰਦੇ ਆ। ਸੁੱਟਣ ਦੀ ਇੱਕ ਮਰਿਆਦਾ ਬਣਾਈ ਵੀ ਉਹਨਾਂ ਨੇ, ਉਹਨੂੰ ਕਹਿੰਦੇ ਦੋਵੇਂ ਹੱਥ ਜੋੜ ਲੈ, ਉਹ ਵਿਚਾਰਾ ਉਸ ਵੇਲੇ ਤਾਂ ਊਂ ਘਬਰਾਇਆ ਹੁੰਦਾ ਵੀ ਮੈਨੂੰ ਜਿਉਂਦੇ ਨੂੰ ਸਿੱਟ ਰਹੇ, ਮਰਨ ਨੂੰ ਕਿਹੜਾ ਜੀ ਕਰਦਾ ਕਿਸੇ ਦਾ। ਉਹਨੂੰ ਪਾਣੀ ਸਿੱਟੋ, ਕਹਿੰਦੇ ਬੋਲ ਰਾਮ ਰਾਮ, ਹੱਥ ਜੋੜ ਕੇ ਉਹ ਵਿਚਾਰਾ ਮਜ਼ਬੂਰੀ ਚ ਕਹਿੰਦਾ ਰਾਮ ਰਾਮ। ਇਉਂ ਹੱਥ ਜੋੜ ਕੇ ਰਾਮ ਰਾਮ ਬੁਲਾਉਂਦੇ ਹੋਏ ਨੂੰ ਉਹਨੂੰ ਪਾਣੀ ਚ ਸਿੱਟ ਦਿੰਦੇ। ਉਹ ਜੇਕਰ ਉਹ ਮਨੁੱਖ ਦੇ ਹੋਰ ਕੁਝ ਸਵਾਸ ਬਚੇ ਹੋਣ, ਉਹ ਪਾਣੀ ਵਿਚ ਗੋਤੇ ਖਾਂਦਾ ਹੱਥ ਹੁੱਥ ਮਾਰਦਾ ਦਰਿਆ ਦੇ ਪਰਲੇ ਕਿਨਾਰੇ ਲੱਗ ਜਾਂਦਾ। ਕਈ ਦੇ ਨਾਲ ਹੋਇਆ ਇਹ ਉਧਰ, ਜਿਹੜੇ ਪਹਿਲਾਂ ਵੀ ਉੱਥੇ ਇਸ ਤਰ੍ਹਾਂ ਕਰਮਾਂ ਦੇ ਮਾਰੇ ਉੱਥੇ ਕਿਨਾਰੇ ਤੇ ਬਸਤੀ ਬਣਾਈ ਹੁੰਦੀ ਆ ਉਹਨਾਂ ਦੀ, ਉਹ ਲੋਕ ਫਿਰ ਭੀ ਫਿਰ ਹੱਸਣ ਪਾਏ, ਖੁਸ਼ ਹੁੰਦੇ ਨੇ ਵੀ ਇੱਕ ਹੋਰ ਆ ਗਿਆ ਸਾਡੇ ਵਿੱਚ ਆ ਰਲਿਆ। ਉਹਨਾਂ ਦੀ ਆਬਾਦੀ ਵੱਖਰੀ ਹੈ, ਇਹਨੂੰ ਮੁਰਦਿਆਂ ਦੀ ਆਬਾਦੀ ਕਹਿੰਦੇ ਨੇ ਉਧਰ ਸਾਧ ਸਿੰਘ ਜੀ। ਬਾਕੀ ਉਹ ਹੋਰ ਕਿਸੇ ਦੇ ਵਿੱਚ ਉਹਨੂੰ ਲੜਨ ਨਹੀਂ ਦਿੰਦੇ ਜੀ, ਉਹਦੇ ਨੂੰ ਕਹਿੰਦੇ ਤੂੰ ਨਹੀਂ ਆ ਸਕਦਾ ਵੀ ਤਾਂ ਮੁਰਦਿਆਂ ਦੀ ਆਬਾਦੀ ਹੈ। ਉੱਥੇ ਜਾ ਕੇ ਰੋਗੀ ਲੋਕ ਫਿਰ ਹੱਸਦੇ ਆ ਵੀ ਚਲੋ ਦੁਬਾਰਾ ਜ਼ਿੰਦਗੀ ਮਿਲ ਗਈ, ਇੱਕ ਭੀ ਫਿਰ ਹੱਸਣ ਪਾਏ। ਤੇ ਬਾਕੀ ਇਹਦਾ ਦੂਸਰਾ ਅਰਥ ਜਿਹੜਾ, ਤੇ ਪਾਰਸ ਵਿੱਚ ਖੂਹ ਨੂੰ ਹੱਸਣ ਕਹਿੰਦੇ ਹੈ, ਪਰ ਇਹ ਧੌਲਪੁਰ ਦੀ ਬੋਲੀ ਦੇ ਵਿੱਚ ਵੀ ਖੂਹ ਨੂੰ ਹੱਸਣ ਕਹਿੰਦੇ ਹੈ, ਆਪਣੀ ਵੀ ਹੈਗੀ ਬੋਲੀ ਇਹ। ਪਾਰਸੀ ਲੋਕ ਇੱਟਾਂ ਦੇ ਸਮਿੰਟ ਦਾ ਜ਼ਮੀਨ ਤੋਂ ਉੱਚਾ ਇੱਕ ਖੂਹ ਬਣਾਉਂਦੇ ਹੈ, ਉਹਦੇ ਤੇ ਲੋਹੇ ਦਾ ਜਾਲ ਪਾਉਂਦੇ, ਲੋਹੇ ਦੀਆਂ ਸੀਖਾਂ। ਉਹ ਖੂਹ ਨੂੰ ਫਿਰ ਪਾਣੀ ਤੋਂ ਬਗੈਰ ਸੁੱਕਾ ਹੀ ਰੱਖਦੇ ਹੈ, ਉਹਦੇ ਉੱਤੇ ਪਾਰਸੀ ਲੋਕ ਮੁਰਦੇ ਨੂੰ ਧਰ ਦਿੰਦੇ ਹੈ। ਫਿਰ ਉਹ ਮੁਰਦੇ ਦੇ ਮਾਸ ਨੂੰ ਤਾਂ ਜਾਨਵਰ ਖਾ ਲੈਂਦੇ, ਹੱਡੀਆਂ ਖੂਹ 'ਚ ਸਿੱਟ ਜਾਂਦੀਆਂ ਨੇ। ਇਹਨੂੰ ਪੀ ਫਿਰ ਹੱਸਣ ਪਾਏ ਕਹਿੰਦੇ ਹੈ, ਹੱਸਣ ਖੂਹ ਹੈ ਪਾਰਸ ਦੇ ਵਿੱਚ, ਇਹ ਬੋਲੀ ਆ ਉਹਨਾਂ ਦੀ ਪਾਰਸੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਇਹ ਸਰੀਰ ਦੀ ਹਾਲਤ ਹੁੰਦੀ ਹੈ।
ਨਾਨਕ ਏਵ ਨਾ ਜਾਪਈ,
ਮਹਾਰਾਜ ਸਾਹਿਬ ਕਹਿੰਦੇ ਇਹ ਨਹੀਂ ਭਾਈ ਜਾਣਿਆ ਜਾਂਦਾ। ਨਾਨਕ ਏਵ ਨਾ ਜਾਪੀ, ਏਵ ਇਉਂ ਸਾੜਨ ਵਾਲੇ, ਜਾਂ ਜਿਹੜੇ ਸੜ ਗਏ, ਜਾਂ ਦੱਬਣ ਵਾਲੇ, ਜਾਂ ਪਾਣੀ ਵਿੱਚ ਸੁੱਟੇ ਗਏ, ਜਾਂ ਸੁੱਕੇ ਖੂਹਾਂ ਵਿੱਚ ਜਿਨ੍ਹਾਂ ਦੀਆਂ ਹੱਡੀਆਂ ਰੁੜ ਗਈਆਂ, ਨਾਨਕ ਇਹ ਬਿਨਾਂ ਜਾਪੀ ਇਹ ਨਹੀਂ ਜਾਣਿਆ ਜਾਂਦਾ ਹੈ।
ਕਿੱਥੇ ਜਾਏ ਸਮਾਹੇ,
ਬਈ ਉਹਨਾਂ ਦੀ ਜੀਵ ਆਤਮਾ ਕਿੱਥੇ ਜਾ ਕੇ ਸਮਾ ਗਈ, ਕਿੱਥੇ ਚਲੀ ਗਈ? ਕਹਿੰਦੇ ਇਹ ਤਾਂ ਅਗਿਆਨੀਆਂ ਨੂੰ ਕਿਸੇ ਨੂੰ ਨਹੀਂ ਪਤਾ, ਇਹ ਤਾਂ ਸਰੀਰ ਦੀ ਕਿਰਿਆ ਹੈ, ਪਰ ਉਹ ਤਾਂ ਵਾਸ਼ਨਾ ਅਨੁਸਾਰ ਕਿਸੇ ਹੋਰ ਜੂਨੇ ਦੇ ਜਾ ਕੇ ਸਮਾਉਣਗੇ। ਜਾਏ ਸਮਾਏ ਕਿੱਥੇ ਜਾਏ, ਕਿਹੜੀ ਕਿੱਥੇ ਜਾ ਕੇ ਸਮਾ ਗਏ? ਕਹਿੰਦੇ ਇਹ ਤਾਂ ਹੁਣ ਵਾਹਿਗੁਰੂ ਜਾਣਦਾ ਹੈ, ਕਿਉਂਕਿ ਜਿੱਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ, ਇਹ ਹਾਲ ਹੁੰਦਾ ਹੈ।
ਪੌੜੀ
ਅੱਗੇ ਪੌੜੀ ਉਚਾਰਨ ਕਰਦੇ ਹਨ ਜੀ,
ਜਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ।
ਮਹਾਰਾਜ ਸਾਹਿਬ ਜੀ ਕਹਿੰਦੇ ਤਿੰਨਾਂ ਉਹਨਾਂ ਪੁਰਸ਼ਾਂ ਦਾ ਖਾਦਾ ਖਾਇਆ ਹੋਇਆ ਪਦਾਰਥ ਅਤੇ ਵਸਤਰ ਪਹਿਨੇ ਹੋਏ, ਇਹ ਸਾਰੇ ਉਹਨਾਂ ਦੇ ਪਵਿੱਤ ਹੈ, ਪਵਿੱਤਰ ਹਨ ਜਿਹੜੇ ਨਾਮ ਜਪਦੇ ਹੈ। ਤੇ ਅੱਗੇ ਬੋਲ ਦੋ ਜੀ,
ਜੋ ਨਾਮ ਹਰ ਰਾਤੇ,
ਜਿਹੜੇ ਨਾਮ ਦੇ ਵਿੱਚ ਰੰਗੇ ਹੋਏ ਨੇ ਉਹਨਾਂ ਦਾ ਖਾਧਾ ਪਦਾਰਥ ਵੀ ਸਫਲਾ, ਵਸਤਰ ਪਹਿਨਣੇ ਹੋਏ ਵੀ ਸਫਲੇ, ਇਸੇ ਪ੍ਰਕਾਰ ਤਿਨਕਾ
ਖਾਧਾ ਪੈਦਾ ਮਾਇਆ ਸਭ ਪਵਿੱਤ ਹੈ।
ਤੇ ਭਾਈ ਉਹਨਾਂ ਦਾ ਸਰਵਣ ਗਿਆਨ ਰੂਪੀ ਪਦਾਰਥ ਨੂੰ ਖਾਣਾ ਤੇ ਮੰਨਣ ਗਿਆਨ ਰੂਪੀ ਪਦਾਰਥ ਦਾ ਪਹਿਨਣਾ, ਮਾਇਆ ਨੂੰ ਦਾਨ ਕਰਨ ਵਿੱਚ ਵਰਤਣਾ, ਇਹ ਸਾਰਾ ਕੁਝ ਪਵਿੱਤਰ ਪਵਿੱਤਰ ਹੈ।
ਜੋ ਨਾਮ ਹਰ ਰਾਤੇ,
ਜਿਹੜੇ ਹਰ ਵਕਤ ਹਰੀ ਪਰਮੇਸ਼ਰ ਦੇ ਨਾਮ ਵਿਚ ਰੰਗੇ ਹੋਏ ਹਨ,
ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ।
ਤੇ ਤਿੰਨ ਉਹਨਾਂ ਦੇ ਕੱਚੇ ਘਰ ਮਕਾਨ, ਪੱਕੇ ਮੰਦਰ ਮਹਿਲ, ਅਲੀਸ਼ਾਨ ਗੁਮਟੀਆਂ ਆਦਿ ਕੱਢੀਆਂ ਹੋਈਆਂ ਬਣਾਈਆਂ ਹੋਈਆਂ ਹਵੇਲੀਆਂ ਵੀ ਮੁਸਾਫਰਾਂ ਦੇ ਲਈ ਜਿੱਥੇ ਕੋਈ ਆਰਾਮ ਕਰ ਸਕਦਾ ਹੈ, ਬਣਾਈਆਂ ਹੋਈਆਂ ਸਰਾਵਾਂ, ਇਹ ਸਭ ਸਾਰੀਆਂ ਪਵਿੱਤਰ ਉਹਨਾਂ ਦੀ ਪਵਿੱਤਰ ਹੈ, ਸਫਲੀਆਂ ਹੈ।
ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ,
ਜਿਨੀ ਜਿਨ੍ਹਾਂ ਮਕਾਨਾਂ ਵਿੱਚ ਗੁਰਮੁਖ ਜਨ ਸੇਵਕ ਦਾਸ ਰੱਬ ਦੇ ਪਿਆਰੇ ਕਿਤੇ ਲੋੜਵੰਦ ਕੋਈ ਆਰਾਮ ਕਰ ਲੈਣ, ਅਭਿਆਗਤ ਜਿਹੜਾ ਆਪਣੀ ਅਭ ਹਿਰਦੇ ਦੀ ਇੱਛਾ ਅਨੁਸਾਰ ਗਤੀ ਤੁਰਨ ਫਿਰਨ ਵਾਲਾ ਹੈ, ਜਾਂ ਸੁਤੇ ਸਿੱਧ ਆ ਗਿਆ ਹੋਵੇ ਜਿਹਦੀ ਆਉਣ ਦੀ ਕੋਈ ਸੂਚਨਾ ਨਾ ਹੋਵੇ, ਅਚਾਨਕ ਆ ਗਿਆ ਹੋਵੇ, ਅਭਿਆਗਤ ਕਹਿੰਦੇ ਨੇ, ਉਹਦੀ ਸੇਵਾ ਕਰਨੀ ਚਾਹੀਏ। ਇਉਂ ਅਥਿਤੀ ਸਾਧੂ ਫਕੀਰ ਭਜਨ ਕਰਨ ਵਾਲੇ ਬੰਦਗੀ ਕਰਨ ਵਾਲੇ ਜਿੱਥੇ ਗ੍ਰਿਸ਼ਤੀਆਂ ਦੇ ਲਾਭ ਉਠਾਉਂਦੇ ਆ, ਕਹਿੰਦੇ ਉਹਨਾਂ ਦਾ ਸਭ ਕੁਝ ਸਫਲਾ ਹੋਇਆ। ਤੇ ਮਹਾਰਾਜ ਸਾਹਿਬ ਜੀ ਜਦੋਂ ਬਾਲ ਗੁਦਾਈ ਦੇ ਗਏ ਨਾ ਗੁਰੂ ਨਾਨਕ ਸਾਹਿਬ, ਉਹਦੇ ਉਹ ਮਹਾਰਾਜ ਨੂੰ ਕਹਿੰਦਾ ਆਓ ਮਹਾਰਾਜ ਤੁਹਾਨੂੰ ਦਿਖਾਵਾਂ, ਘੋੜੇ ਰੱਖੇ ਹੋਏ, ਤਬੇਲਾ ਵੱਡਾ, ਬਹੁਤ ਸਾਰਾ ਸਮਾਨ ਤੇ ਰਹਿਣ ਵਾਸਤੇ ਮਕਾਨ। ਮਹਾਰਾਜ ਕਹਿੰਦੇ ਭਾਈ ਤਾਂ ਰਾਜਸੀ ਠਾਠ ਹੈ ਸਾਰਾ, ਗੁਰੂ ਨਾਨਕ ਸਾਹਿਬ ਕਹਿੰਦੇ। ਬਾਲ ਗੰਦਾਈ ਨੇ ਫਿਰ ਸਾਧ ਸਿੰਘ ਜੀ ਆਪਣਾ ਰਹਿਸ਼ ਦਿਖਾਈ, ਜਿੱਥੇ ਜਮਾਂ ਹੀ ਸਾਦਾ ਜਾ ਪੂੰਜੇ ਆਸਣ ਲਾਇਆ ਵਾ, ਤੇ ਆਪਣੀ ਖੁਰਾਕ ਦਿਖਾਈ, ਸਾਦੀ ਜੀ ਖੁਰਾਕ ਖਾਂਦਾ। ਮਹਾਰਾਜ ਕਹਿੰਦੇ ਵੀ ਧੰਨ ਹੈ ਤੂੰ, ਇਹ ਕਾਹਦੇ ਵਾਸਤੇ? ਕਹਿੰਦੇ ਮਹਾਰਾਜ ਜਿਹੜੇ ਸਾਧੂ ਮਹਾਤਮਾ ਫਕੀਰ ਥੱਕੇ ਹੋਏ ਹੁੰਦੇ ਨੇ, ਮੈਂ ਉਹਨਾਂ ਨੂੰ ਦੂਰ ਤੱਕ ਘੋੜਿਆਂ 'ਤੇ ਛੱਡਣ ਜਾਂਦਾ ਜਾਂ ਉਹਨਾਂ ਨੂੰ ਵਹਾ ਕੇ ਲੈ ਕੇ ਉਹਨਾਂ ਵਿੱਚ ਤਖਲੀ ਬਿਰਧ ਨੇ ਜਿਹੜੇ ਰੋਗੀ ਹੁੰਦੇ ਉਹਨਾਂ ਨੂੰ ਘੋੜਿਆਂ 'ਤੇ ਲੈ ਕੇ ਜਾਂਦਾ ਮਹਾਰਾਜ। ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਅਤੇ ਤੂੰ ਤਾਂ ਫਿਰ ਧੰਨ ਹੀ ਹੈ। ਫਿਰ ਹੁਣ ਬਾਲ ਗੰਗਾਧਰ ਮਹਾਰਾਜ ਨੇ ਕਿਹਾ ਸੀ ਤੂੰ ਬਹੁਤ ਚੰਗਾ, ਤੇਰਾ ਤਾਂ ਇਹ ਸਾਰੇ ਜਿਨੀ ਬੋਲ ਦੋ ਦੁਬਾਰੇ ਬੋਲ
ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ,
ਜਿਨੀ ਜਿਨ੍ਹਾਂ ਮਕਾਨਾਂ ਦੇ ਵਿੱਚ ਗੁਰਮੁਖ ਜਨ ਸੇਵਕ ਦਾਸ ਅਤੇ ਸਿੱਖ ਗੁਰੂ ਦੇ ਨਾਮ ਨੂੰ ਕੁਣਵਾਉਣ ਵਾਲੇ ਸਿੱਖ ਤੇ ਅਭਿਆਗਤ ਉਹ ਸਾਹਮਣੇ ਆਏ ਹੋਏ ਪੁਰਖ ਭਾਵ ਕਿ ਅਚਾਨਕ ਜਿਹੜੇ ਆ ਗਏ ਫਕੀਰ ਸਾਧੂ ਸੰਤ ਉਹਨਾਂ ਦੇ ਬਰੋਸ ਆਉਂਦੇ ਨੇ, ਉਹਨਾਂ ਦੇ ਭਾਵ ਕਿਹਾ ਹੈ
ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ,
ਤਿੰਨ ਉਹਨਾਂ ਦੇ ਤੁਰੇ ਘੋੜੇ ਜੀਨ ਕਾਠੀਆਂ ਖੁਰਗੀਰ ਕਹਿੰਦੇ ਨੇ ਖੁਰਜੀਆਂ ਭਾਵ ਕਾਠੀਆਂ ਦੇ ਨੀਚੇ ਪਾਉਣ ਵਾਲਾ ਵਸਤਰ ਹੁੰਦਾ ਇੱਕ, ਇਹ ਖੁਰਗੀਰ ਕਹਿੰਦੇ ਨੇ ਉਸ ਨੂੰ ਜਿਹੜਾ ਵੀ ਘੋੜੇ ਦਾ ਪਸੀਨਾ ਜਿਹੜਾ ਨਾ ਉਹਦੇ ਵਿੱਚ ਜਜ਼ਬ ਹੋਈ ਜਾਵੇ ਉਹਨੂੰ ਨਮਦਾ ਵੀ ਕਹਿੰਦੇ, ਕਾਠੀ ਦੇ ਹੇਠ ਪਾਈਦਾ, ਕਾਠੀ ਦੀ ਤਹਿ ਹੇਠ ਪਾਇਆ ਹੋਇਆ ਵਸਤਰ ਘੋੜੇ ਦਾ ਪਸੀਨਾ ਕਾਠੀ ਨੂੰ ਨਾ ਲੱਗੇ, ਇਹਨੂੰ ਸਾਧ ਸਿੰਘ ਜੀ ਦੁਬੱਲੀ ਪੈਣ ਵਾਲਾ ਇੱਕ ਥੈਲਾ ਜਾ ਵੀ ਹੁੰਦਾ ਉਹਨੂੰ ਵੀ ਖੁਰਗੀਰ ਕਹਿੰਦੇ ਆ, ਇਹ ਜ਼ਰੂਰੀ ਸਮਾਨ ਪਾ ਕੇ ਘੋੜੇ ਦੇ ਚੜ੍ਹਨ ਵਾਲਾ ਘੋੜ ਸਵਾਰ ਪਾ ਲੈਂਦਾ ਉਹਦਾ ਨਾਮ ਵੀ ਹੈ। ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ, ਉਹਨਾਂ ਦੇ ਜਿਵੇਂ ਬਾਲ ਗੁਦਾਈ ਨੇ ਸਾਧ ਸਿੰਘ ਜੀ ਗੁਰੂ ਨਾਨਕ ਸਾਹਿਬ ਨੂੰ ਦਿਖਾਇਆ ਸੀ, ਉਹ ਕਹਿੰਦੇ ਭਾਈ ਤੇਰਾ ਤਾਂ ਸਭ ਪਵਿੱਤਰ ਹੈ, ਪਰਉਪਕਾਰ ਵਾਸਤੇ ਵਰਤਦਾ ਹੈ, ਇਹ ਸਭ ਪਵਿੱਤਰ ਹੈ ਤੇਰਾ।
ਜਿਨੇ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ,
ਜਿਨ੍ਹਾਂ ਦੇ ਉੱਤੇ ਭਾਈ ਗੁਰਮੁਖ ਸਿੱਖੀ ਨੂੰ ਕਮਾਉਣ ਵਾਲੇ ਸਿੱਖ ਸਾਧ ਸਾਧਨਾ ਕਰਨ ਵਾਲੇ ਸ੍ਰੇਸ਼ਟ ਪੁਰਖ ਸੰਤ ਸ਼ਾਂਤ ਆਤਮਾ ਸਾਸ ਗਰਾਜ ਜਪਣ ਵਾਲੇ ਪੁਰਖ ਚੜ ਕੇ ਜਾਤੇ ਜਾਂਦੇ ਹੈ,
ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ,
ਉਹਨਾਂ ਗੁਰਮੁਖਾਂ ਦੇ ਨਿਤ ਨਿਮਿਤ ਆਦਿ ਕਰਮ ਜਗ ਆਦਿ ਕਰਨੇ ਪੁੰਨ ਕਰਨੇ ਪਰਉਪਕਾਰ ਕਾਰਜ ਕਰਨੇ ਸਾਰੇ ਪਵਿੱਤਰ ਹਨ।
ਜੋ ਬੋਲਹਿ ਹਰ ਹਰ ਰਾਮ ਨਾਮ ਹਰ ਸਾਤੇ,
ਜੋ ਪੁਰਖ ਹਰ ਹਰੇਕ ਜੀਵਾਂ ਨੂੰ ਹਰੇ ਭਰੇ ਕਰਨ ਵਾਲੇ ਰਾਮ ਵਿਆਪਕ ਰਮੇ ਹੋਏ ਸਾਤੇ ਸੱਚ ਸਰੂਪ ਹਰ ਪਰਮੇਸ਼ਰ ਦੇ ਨਾਮ ਨੂੰ ਮੁਖ ਦੁਆਰਾ ਬੋਲੇ ਬੋਲਣ ਕਰਕੇ ਅਭਿਆਸ ਕਰਦੇ ਨੇ ਬੋਲ ਕੇ,
ਜਿਨ ਕਾ ਪੋਤਾ ਪੁੰਨ ਹੈ,
ਜਿਨ੍ਹਾਂ ਦੇ ਹਿਰਦੇ ਰੂਪੀ ਪੋਤੇ ਖਜ਼ਾਨੇ ਦੇ ਵਿੱਚ ਪੁੰਨ ਪੁੰਨਾਂ ਦਾ ਨਿਸਕਾਮ ਕਰਮਾਂ ਦਾ ਜਿਹੜਾ ਨਾ ਇਹ ਖਜ਼ਾਨਾ ਹੈ ਉਹਨਾਂ ਦੇ ਕੋਲ ਜਿਨ੍ਹਾਂ ਦੇ
ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ,
ਲੋ ਭਾਈ ਕਹਿੰਦੇ ਸੇ ਉਹ ਗੁਰਮੁਖ ਸਿੱਖ ਗੁਰਾਂ ਦੇ ਪਹਿ ਪਾਸ ਉਪਦੇਸ਼ ਦੀ ਬ੍ਰਹਮ ਗਿਆਨ ਦੀ ਤੇ ਜਾਂ ਫਿਰ ਨਾਮ ਦੀ ਪ੍ਰਾਪਤੀ ਵਾਸਤੇ ਜਾਤੇ ਜਾਂਦੇ ਹੈ। ਇੱਥੇ ਨਿਤਨੇਮ ਅੱਜ ਦਾ ਸਮਾਪਤ ਹੁੰਦਾ ਹੈ ਕਿਉਂਕਿ ਕੁਝ ਦ੍ਰਿਸ਼ਟਾਂਤ ਪ੍ਰਮਾਣ ਆ ਗਏ, ਗੁਰੂ ਕਿਰਪਾ ਕਰੇ ਇੱਥੇ ਇੰਨੀ ਸਵੀਕਾਰ ਕਰਨੀ, ਗੁਰੂ ਕਿਰਪਾ ਕਰੇ ਆਓ ਜੀ ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ, ਬਾਹਰੋਂ ਆਈਆਂ ਸੰਗਤਾਂ ਦਾ ਵੀ ਭਾਈ ਸਤਿਗੁਰੂ ਮਹਾਰਾਜ ਆਪਣੇ ਦਰ ਘਰ ਤੇ ਹਾਜ਼ਰੀ ਲਗਵਾ ਲੈਣ, ਕਿਰਪਾ ਕਰਨ ਮਹਾਰਾਜ ਸਵਾਸ ਸਫਲੇ ਕਰਨ, ਸਭ ਦੇ ਭਲਾ ਹੋਵੇ ਜੀ।
ਦਿਨ ਕੇ ਕਰਮ ਧਰਮ ਕਾਰਜ ਸਭ ਪਵਿੱਤਰ ਹੈ, ਜੋ ਬੋਲਹਿ ਹਰ ਹਰ ਰਾਮ ਨਾਮ ਹਰ ਸਾਤੇ, ਜਿਨ ਕੈ ਪੋਤੈ ਪੁੰਨ ਹੈ,
ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।